ਪਿਆਰ ਦੇ ਨਾਲ ਇਕਾਗਰਤਾ ਪੂਰਵਕ ਸੁਣੋ। ਇਹ ਕੋਈ ਇਕੱਠ ਰਾਜਸੀ ਲੀਡਰਾਂ ਦਾ ਨਹੀਂ, ਜਾਂ ਕੋਈ ਕੁਰਸੀ ਵਾਲਿਆਂ ਦਾ ਇਕੱਠ ਨਹੀਂ, ਜਾਂ ਕੋਈ ਦੇਹਧਾਰੀ ਪਖੰਡੀ ਵਰਗਧਾਰੀਆਂ ਦਾ ਕੋਈ ਦੌਰਾਨ ਨਹੀਂ। ਇਹ ਦਸਾਂ ਸਰੂਪਾਂ ਦੀ ਆਤਮਿਕ ਜੋਤ ਸਮੂਹ ਪ੍ਰਾਣੀ ਮਾਤਰ ਦੇ ਕਲਿਆਣ ਕਰਨ ਵਾਲੀ ਰੱਖੀ ਗੁਰਬਾਣੀ ਦੇ ਹਜ਼ੂਰੀ ਵਿੱਚ ਜੋ ਇਕੱਤਰਤਾ ਹੈ, ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਲੀ ਗੁਰਬਾਣੀ ਹੈ। ਸਾਰਿਆਂ ਨੂੰ ਪਿਆਰ ਨਾਲ ਬੈਠਣਾ ਚਾਹੀਦਾ। ਬੇਨਤੀ ਕਰਾਂਗਾ ਜੇ ਜੋ ਤਾਂ ਸਤਿਗੁਰੂ ਦੇ ਸਿੱਖ ਹਨ ਤੇ ਗੁਰੂ ਨਾਲ ਪਿਆਰ ਹੈ, ਉਹ ਤਾਂ ਭਾਈ ਜ਼ਰੂਰ ਬੈਠੋ। ਜੇ ਕੋਈ ਨਰਕ ਧਾਰੀਆਂ ਦਾ ਚੇਲਾ ਚੱਕਦਾ ਹੈ ਤੇ ਉਹ ਵਿਚਾਰ ਖੜੋ ਕੇ ਸੁਣ ਲਵੋ। ਪਰ ਗੁਰੂ ਤੇ ਸਿੱਖਾਂ ਨੂੰ ਜਾਂ ਸਤਿਗੁਰੂ ਗ੍ਰੰਥ ਸਾਹਿਬ ਉੱਪਰ ਸ਼ਰਧਾ ਰੱਖਣ ਵਾਲਿਆਂ ਨੂੰ ਬੈਠ ਕੇ ਪਿਆਰ ਨਾਲ ਸੁਣਨਾ ਚਾਹੀਦਾ। ਬਾਕੀ ਜੋ ਤੁਹਾਡੇ ਭਰਮ ਤੇ ਭੁਲੇਖੇ ਪਏ ਹੋਏ ਹਨ, ਹੋ ਸਕਦਾ ਕਿ ਸਾਰਿਆਂ ਦੀ ਨਿਵਰਤੀ ਹੋ ਜਾਵੇ, ਨਹੀਂ ਬਹੁਤ ਮਾਤਰੀ ਤਾਂ ਜ਼ਰੂਰ ਹੋਵੇਗੀ। ਪਰ ਫਿਰ ਉਹ ਕੋਈ ਨਾਸਤਿਕ ਹੋਇਆ ਤੇ ਉਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ। ਜੋ ਅਖਬਾਰਾਂ ਵਿੱਚੋਂ, ਖਬਰਾਂ ਵਿੱਚੋਂ ਤੇ ਭੁਲਰ ਲੋਕਾਂ ਦੇ ਪ੍ਰਚਾਰਕ ਵਿੱਚੋਂ ਜੋ ਤੁਸੀਂ ਸੁਣਿਆ ਹੈ ਕਿ ਭੁਲਰਾਂ ਵਾਲਾ ਬੜਾ ਅੱਤਵਾਦੀ ਦਾ ਖਤਰਨਾਕ ਬੰਦਾ ਹੈ, ਇਹ ਤੋਂ ਬਚ ਕੇ ਰਹਿਣਾ ਚਾਹੀਦਾ। ਇਹ ਸਿਰਕਾ ਪ੍ਰਸਤ ਹੈ, ਇਹ ਹਿੰਦੂਆਂ ਨੂੰ ਮਾਰਦਾ, ਹਿੰਦੂ ਜੀ ਵੀ ਕਾਫੀ ਬੈਠੇ ਹੈ। ਤੁਸੀਂ ਆਪਣਾ ਖਿਆਲ ਰੱਖਿਓ, ਭਲਾ ਤੁਹਾਡੇ ਘਰ ਮੈਂ ਕਿੰਨੇ ਕੁ ਜ਼ਖਮੀ ਕਰਕੇ ਚੱਲਦਾ ਤੇ ਕਿੰਨੇ ਕੁ ਮਾਰ ਕੇ ਜਾਵਾਂਗਾ। ਇਹ ਤੁਸੀਂ ਕੋਲ ਹੀ ਰਹਿਣਾ, ਇੱਥੇ ਦੇ ਧਿਆਨ ਨਾਲ ਸੁਣੀ ਚੱਲਿਓ। ਪਰ ਇਹ ਸੁਣ ਕੇ ਵਿਚਾਰ ਜ਼ਰੂਰ ਕਰਿਓ ਕਿ ਸਿਰਕਾ ਪ੍ਰਸਤ ਪੰਜਾਬ ਵਾਲੇ ਹੈ ਕਿ ਨਾ ਸਿਰਕਾ ਪ੍ਰਸਤ ਤੁਹਾਡੇ ਅਖਬਾਰਾਂ ਵਾਲੇ ਮਹਾਸ਼ਾ ਪ੍ਰਸਤ ਹੈ। ਉਹ ਤੁਸੀਂ ਆਪਣੀ ਦਲੀਲ ਆਪ ਦਿਓ ਤੇ ਕਥਾ ਜੋ ਗੁਰੂ ਸਾਹਿਬਾਨ ਜੀ ਆਪਾਂ ਨੂੰ ਬਖਸ਼ਿਸ਼ ਕਰਦੇ ਹਨ, ਉਹ ਪ੍ਰੇਮ ਦੇ ਨਾਲ ਸਾਰੇ ਇਕਾਗਰਤਾ ਪੂਰਵਕ ਸੁਣੋ। ਜਿਹੜੇ ਵਿਦਿਆਰਥੀ ਆ ਸਕੂਲ ਦੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਭਾਵੇਂ ਸਾਰੇ ਚਾਹੇ ਕੋਈ ਹਿੰਦੂਆਂ ਦਾ ਚੰਗੀ ਹੈ, ਚਾਹੇ ਕੋਈ ਸਿੱਖਾਂ ਦਾ ਚੰਗੀ ਹੈ, ਉਹ ਬੈਠ ਕੇ ਸੁਣੋ। ਜਿੰਨੀ ਲੋੜ ਨਹੀਂ ਕਿਸੇ ਪ੍ਰਕਾਰ ਦਾ ਰੱਤੀ ਮਾਤਰ ਚਿੰਤਾ ਨਾ ਕਰੋ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਉਹ ਸਰਕਾਰ ਤੁਸੀਂ ਹੱਥ ਚ ਸਾਰਾ ਕੁਝ ਗੁਰੂ ਤੇ ਸਿੱਖ ਦਾ ਨਿਸ਼ਾਨਾ ਤੇ ਇਹ ਹੋਣਾ ਚਾਹੀਦਾ ਹੈ। ਭੈ ਕਾਹੂ ਕੋ ਦੇਸ ਨਾ ਤਾਮਾਨ ਤਾਨ, ਨਾ ਕਿਸੇ ਨੂੰ ਭੈ ਦਿਓ ਤੇ ਨਾ ਕਰੇ ਪਹਿਲਾਂ ਭੈ ਮੰਨੋ। ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰਕੇ ਦੱਸੋ ਕਿ ਪੂਰਨ ਗੁਰੂ ਦੇ ਲੱਖਣ ਕੀ ਹਨ, ਪੂਰਨ ਗੁਰੂ ਦਾ ਕਰਤੱਵ ਕੀ ਹੈ, ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ, ਕੌਣ ਫਰਾਉਣ ਦਾ ਹੱਕਦਾਰ ਹੈ। ਤੇ ਗੁਰੂਆਂ ਦਾ ਝਗੜਾ ਪ੍ਰੇਮੀ ਹੋਣੀ ਨਹੀਂ ਪਿਆ, ਜਦੋਂ ਤੋਂ ਸ੍ਰੇਸ਼ਟੀ ਰਹਿਤੀ ਹੈ ਤਦੋਂ ਤੋਂ ਲੈ ਕੇ ਝਗੜਾ ਤੁਰਿਆ ਜਾਂਦਾ ਤੇ ਤੁਰਿਆ ਜਾਣਾ ਹੈ। ਕਿਉਂਕਿ ਝੂਠਿਆਂ ਨੇ ਝੂਠ ਬੋਲਣਾ, ਸੱਚਿਆਂ ਨੇ ਸੱਚ ਕਹਿਣਾ, ਸੱਚ ਤੋਂ ਮਿਰਚਾਂ ਵਰਗਾ ਕੌੜਾ ਲੱਗਣਾ ਤੇ ਗੁੜ ਵਰਗਾ ਮਿੱਠਾ ਲੱਗਣਾ ਝੂਠ। ਪਰ ਜਿਹੜਾ ਪਰਮੇਸ਼ੁਰ ਦਾ ਪਿਆਰ ਹੈ ਉਹਨੂੰ ਝੂਠ ਮਿਰਚਾਂ ਵਰਗਾ ਕੌੜਾ ਲੱਗਦਾ ਹੈ। ਇਸ ਵਾਸਤੇ ਇਸ ਚਿੰਤਾ ਵਿੱਚ ਕਰੇ ਸਿੱਖ ਨੂੰ ਪੈ ਕੇ ਕੋਈ ਬਹੁਤਾ ਸੰਕੋਚਣਾ ਨਹੀਂ ਚਾਹੀਦਾ, ਬਲਕਿ ਚੜ੍ਹਦੀ ਕਲਾ ਵਾਲਾ ਤੇ ਬੁਲੰਦ ਹੌਸਲਾ ਰੱਖਣਾ ਚਾਹੀਦਾ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ, ਉਸ ਵੇਲੇ ਤੋਂ ਲੈ ਕੇ ਪੰਜਵੇਂ ਸਰੂਪ ਤੱਕ ਤੇ ਪੰਜਵੇਂ ਸਰੂਪ ਤੋਂ ਅੱਗੇ ਉਪਦੇਸ਼ ਸੁਣਦੇ ਸਮੇਂ ਤੱਕ ਤੇ ਆਉਣ ਵਾਲੇ ਸਰੂਪ ਦੇ ਭਲੇ ਵਾਸਤੇ ਰਹਿੰਦੀ ਦੁਨੀਆਂ ਤੱਕ ਜੋ ਸਾਂਝਾ ਉਪਦੇਸ਼ ਗੁਰੂ ਜੀ ਦੇ ਰਹੇ ਹਨ, ਉਹਦੇ ਸੰਬੰਧ ਵਿੱਚ ਸੁਣੋ ਕਿ ਪੂਰਨ ਗੁਰੂ ਕੌਣ ਖਵਾ ਸਕਦਾ ਹੈ। ਅੱਜ ਵੀ ਆ ਨਰਕ ਝਾੜੀਏ ਤੇ ਰਾਣਾ ਸੁਣਦੇ ਤੇ ਹੋਰ ਲਾਲ ਕੁਰਸੀਆਂ ਤੇ ਅਨੇਕ ਪ੍ਰਕਾਰ ਦੇ ਝੂਠੇ ਤੌਰ ਦੇ ਨਾਲ ਸੱਚਾ ਸੁਣਦਾ, ਉਹਨਾਂ ਦੇ ਵਿਚਾਰ ਵੀ ਨਾਲ ਨਾਲ ਸੁਣੀ ਚੱਲਿਓ ਤੇ ਪੂਰਨ ਗੁਰੂ ਦੇ ਵਿਚਾਰ ਵੀ ਹਿਰਦੇ ਧਾਰਨ ਕਰਿਓ। ਜੇ ਤਾਂ ਹੁਣ ਦੇ ਦੇਹਧਾਰੀ ਪਖੰਡਵਾਦੀਆਂ ਵਿੱਚ ਤਾਰਕ ਹੈ, ਫਿਰ ਤਾਂ ਭਾਵੇਂ ਪ੍ਰੇਮੀ ਉਹਨਾਂ ਨੂੰ ਮੰਨੀਗਾ, ਤੇ ਪੂਰਨ ਗੁਰੂ ਵਰਗਾ ਇੱਕ ਵੀ ਲੱਖਣ ਨਹੀਂ ਤੇ ਫਿਰ ਕੋਈ ਪੜ੍ਹੇ ਲਿਖੇ ਦਿਮਾਗਾਂ ਵਾਲੇ ਤੇ ਸ਼ਹਿਰੀ ਲੋਕ ਹੋ, ਉਹ ਸੁਣ ਕੇ ਆਪ ਅੰਦਾਜ਼ਾ ਲੈ ਵੀ ਅਸੀਂ ਕਿਸ ਨੂੰ ਮੰਨਣਾ। ਸੁਣੋ ਇਕਾਗਰਤਾ ਨਾਲ
ਸਤਨਾਮ ਸ੍ਰੀ ਵਾਹਿਗੁਰੂ ਜੀ। ਸੌਰਠ ਮਹੱਲਾ ਪੰਜਵਾ, ਮ੍ਰਿਤਕ ਕਾ ਪਾਇਓ ਤਨ ਸਾਸਾ।
ਗੁਰੂ ਗੁਰ ਕੀ ਗ੍ਰੰਥ ਵਡਾਈ, ਸੋਰਠ ਰਾਜ ਮੇਰ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਮ੍ਰਿਤਕ ਕਾ ਪਾਇਓ ਤਨ ਸਾਸਾ, ਪੂਰੇ ਗੁਰ ਕੀ ਗ੍ਰੰਥ ਵਡਾਈ। ਜਿਹੜਾ ਮਰੇ ਨੂੰ ਜਿਉਂਦਾ ਕਰਦੇ ਹੋਏ ਉਹਦਾ ਨਾਮ ਗੁਰੂ ਹੁੰਦਾ, ਤੇ ਜਿਹੜਾ ਆਪ ਹੀ ਮਰ ਜਾਵੇ ਉਹ ਗੁਰੂ ਨਹੀਂ ਹੋ ਸਕਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਦੇ ਇਲਾਕੇ ਵਿੱਚ ਗਏ ਹਨ। ਇੱਕ ਨੌਜਵਾਨ ਬੀਬੀ ਹੈ, ਉਸਦੇ ਗੋਲ ਦਾ ਸ਼ਿੰਗਾਰ, ਛੋਟਾ ਜਿਹਾ ਪੁੱਤਰ ਉਸਦਾ ਵਿਹੜੇ ਦੇ ਵਿੱਚ ਅੰਗਣ ਦੇ ਵਿੱਚ ਖੇਡ ਰਿਹਾ ਹੈ। ਅੰਗਣ ਵਿੱਚ ਖੇਡਦਾ ਹੋਇਆ ਪੁੱਤਰ ਨੂੰ ਛੱਡ ਕੇ ਉਹ ਬੀਬੀ ਕਮਰੇ ਵਿੱਚ ਗਈ। ਪਦਾਰਥ ਤਿਆਰ ਕਰਨ ਵਾਸਤੇ ਇੱਕ ਗੁਰੂ ਨਾਨਕ ਦੇਵ ਨੂੰ ਭੋਜਨ ਛਕਾਇਆ ਜਾਵੇ, ਸਾਰੇ ਜਾਣ ਕੇ ਸੇਵਾ ਕਰ ਰਹੀ ਹੈ। ਜਦੋਂ ਪਦਾਰਥ ਲੈਣ ਵਾਸਤੇ ਮੰਦਰ ਵਿੱਚ ਲੜੇ, ਨੱਚ ਦੇ ਅੱਗ ਨੂੰ ਤੱਕ ਕੇ ਉਸ ਬੱਚੇ ਨੂੰ ਤਿਆਰ ਕਰਦੇ, ਅੱਗ ਦੇ ਨਾਲ ਅੱਗ ਇੱਕ ਸਾਲ ਮਾਰ ਦਿੱਤੀ, ਉਹ ਬੱਚਾ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਤੋਂ ਸਿੱਖ ਸਿੱਖ ਨੇ ਸੋਚਿਆ ਕਿ ਆਪਾਂ ਗ੍ਰਸਤੀ ਹੈ, ਗ੍ਰਸਤੀ ਦੇ ਕਰਕੇ ਕੋਈ ਫਕੀਰ ਭੁੱਖਾ ਮੁੜ ਜਾਵੇ, ਬੜਾ ਭਾਰੀ ਪਾਪ ਲੱਗਿਆ ਕਰਦਾ, ਬੱਚੇ ਦਾ ਸਤਿਕਾਰ ਮਤਲਬ ਕਰ ਲਵਾਂਗੇ। ਪਹਿਲਾਂ ਗੁਰੂ ਸਾਹਿਬਾਨ ਵਾਸਤੇ ਲੰਗਰ ਤਿਆਰ ਕਰਕੇ ਛਕਾਇਆ ਜਾਵੇ। ਲੰਗਰ ਤਿਆਰ ਹੋ ਗਿਆ, ਸਤਿਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਆਏ ਹਨ, ਪੰਗਤ ਲੱਗ ਗਈ, ਲੰਗਰ ਤਿਆਰ ਕਰਕੇ ਫਲ ਪਰੋਸਿਆ ਗਿਆ। ਸਤਿਗੁਰੂ ਜੀ ਕਹਿਣ ਲੱਗੇ ਕਿ ਬੀਬੀ, ਜੋ ਤੇਰਾ ਬੱਚਾ ਹੋਣੇ ਸਿੱਖੇ ਰਿਹਾ ਸੀ ਉਹ ਕਿੱਥੇ ਹੈ? ਸਤਿਗੁਰੂ ਜੀ ਫਸ ਕੇ ਸੌ ਗਏ, ਤਾਲਾ ਲਾਇਆ। ਮਹਾਰਾਜ ਕਹਿੰਦੇ ਬੀਬੀ ਉਹ ਬੱਚੇ ਨੂੰ ਸਾਡੇ ਪਾਸ ਲਿਆਓ, ਸਤਿਗੁਰੂ ਜੀ ਬਹੁਤਾ ਫਸ ਗਿਆ, ਲੰਗਰ ਚੱਕ ਲਓ ਫਿਰ ਜਗਾਵਾਂਗੇ। ਅਜੀਰ ਮਹਾਰਾਜ ਨੇ ਕਹੇ ਤਾਂ ਬੀਬੀ ਤਦੋਂ ਤੱਕ ਭੋਜਨ ਨਹੀਂ ਛਕਾਂਗੇ ਜਦੋਂ ਤੱਕ ਤੁਸੀਂ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਦੇਵੋਗੇ। ਹੱਥ ਲੋੜ ਤੋਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਤਸੱਲੀ ਉਸ ਜ਼ਮੀਨ ਦੇ ਸੁੱਤਾ ਜੋ ਜ਼ਮੀਨ ਦੇ ਥਾਂ ਤੇ ਕਦੇ ਪੁੱਛਿਆ ਨਹੀਂ। ਸਤਿਗੁਰੂ ਜੀ ਉੱਠ ਕੇ ਬੱਚੇ ਕੋਲ ਗਏ ਤੇ ਘਰਦਿਆਂ ਨੂੰ ਤੇ ਨਾਲ ਦੇ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਬਚਨ ਕਹਿ ਕੇ ਜਦੋਂ ਸਤਿਗੁਰੂ ਚੁੱਪ ਹੋਏ, ਉਸੇ ਵੇਲੇ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਬੱਚਾ ਉੱਠ ਕੇ ਬੈਠ ਗਿਆ। ਇਹ ਇਤਿਹਾਸ ਦੀ ਗਵਾਹੀ ਨਹੀਂ, ਇਹ ਗੁਰੂ ਦੀ ਬਾਣੀ ਦੀ ਗਵਾਹੀ ਹੈ। ਸੁਪਰੀਮ ਕੋਰਟ ਵਿੱਚੋਂ, ਪਾਰਲੀਮੈਂਟ ਵਿੱਚੋਂ, ਬਲਕਿ ਪ੍ਰਧਾਨ ਮੰਤਰੀ ਕੋਲੋਂ ਮੋਹਰ ਲਾਈ ਜਾਵੇ, ਰਿਕਵੈਸਟ ਕੀਤੇ ਜਾਣ। ਸਾਡੇ ਕਿਸੇ ਸਟੇਟ ਦੇ ਮੁੱਖ ਮੰਤਰੀ ਦੇ ਰਸਤੋਂ ਦੀ ਲੋੜ ਨਹੀਂ ਪੈਂਦੀ, ਕਿਸੇ ਚੌਕੀਦਾਰ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬਾਨ ਨੇ ਆਪ ਮੋਹਰ ਲਾ ਦਿੱਤੀ ਹੋਵੇ, ਉਹਦੇ ਤੇ ਜੇ ਕੋਈ ਸੱਚ ਕਰਦਾ ਸ਼ਰਤਾ ਕਰਦਾ, ਉਹ ਗੁਰੂ ਦਾ ਪੁੱਤਰ ਤੇ ਗੁਰੂ ਦਾ ਸਿੱਖ ਹੋਣ ਦਾ ਹੱਕਦਾਰ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਤੋਂ ਵੱਡੇ ਕਿਉਂ ਮੰਨੇ ਹੈ? ਗੁਰੂਤਾ ਜੀ ਦੀ ਸਤਿਕਾਰ ਯੋਗ ਹੈ, ਕੁਰਾਨ ਦੀ ਸਤਿਕਾਰ ਯੋਗ ਹੈ, ਬਾਇਬਲ ਜਮੂਰ ਤੇ ਤਰੇਕ ਦੇ ਸਤਿਕਾਰ ਯੋਗ ਹੈ, ਕੁਰਾਨ ਦੇ ਸਾਰੇ ਸਾਰਾ ਸਤਿਕਾਰ ਯੋਗ ਹਨ, ਛੇ ਸ਼ਾਸਤਰ ਦੇ ਸਤਿਕਾਰ ਯੋਗ ਹਨ, ਚਾਰੇ ਦੇਵ ਦੀ ਸਤਾਈ ਸਿਮਰਤ ਨੇ, ਗੋਵਿੰਦਾ ਉਪਨਿਸ਼ਦਾਂ ਨੇ, ਇਹ ਸਭ ਸਤਿਕਾਰ ਯੋਗ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੋਈ ਨਹੀਂ, ਕਿਉਂ ਕੋਈ ਨਹੀਂ ਮੰਨਿਆ ਜਾਂਦਾ? ਜਿਤਨੇ ਰਤਨੋ ਗ੍ਰੰਥਾਂ ਨੇ ਰਚੀ ਹੈ, ਦੁਨੀਆਂ ਦੇ ਕਿਸੇ ਵੀ ਰਹਿਬਰ ਨੇ ਆਪਣੇ ਰਸਨਾਂ ਤੋਂ ਆਪ ਉਚਾਰ ਕੇ ਆਪਣੇ ਕੋਲ ਬਿਠਾ ਕੇ ਕਿਸੇ ਤੋਂ ਨਹੀਂ ਲਿਖਾਈ। ਜਿਵੇਂ ਰਾਮਾਇਣ ਲਿਖੀ ਹੈ, ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ 10,000 ਵਰਾਂ ਪਹਿਲਾਂ ਵਾਲਮੀਕ ਨੇ ਰਚ ਦਿੱਤੀ ਹੈ। ਜੋ ਤਰਾਵਣਾ ਤੇ ਉਹ ਮਗਰੋਂ ਰਚੀ ਗਈ ਹੈ, ਜੋ ਕੋਈ ਗੀਤਾ ਤੇ ਉਹ ਵੀ ਮੌਕੇ ਤੇ ਨਹੀਂ ਉਚਾਰੀ ਗਈ। ਕੇਵਲ ਇੱਕ ਗੁਰੂ ਦੀ ਬਾਣੀ ਹੈ, ਜੋ ਵੀ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਸਰੂਪ ਤੱਕ ਉਤਰੀ ਤੇ 5ਵੇਂ ਸਰੂਪ ਵਿੱਚ ਆਪ ਕੰਠੋਂ ਉਚਾਰ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਕੋਲ ਬੈਠ ਕੇ ਲਿਖਵਾਈ ਹੈ। 10ਵੇਂ ਸਰੂਪ ਵਿੱਚ ਕਿਹੜੇ ਮੰਨਿਆਂ ਨੇ ਸਰੂਪ ਨਹੀਂ ਦਿੱਤਾ? ਸਤਿਗੁਰੂ ਗੁਰੂ ਨਿਵਾਸ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ 715 ਪੱਤਰਿਆਂ ਤੇ 430 ਪੰਨੇ ਤੇ ਇੱਕ ਪੰਨੇ ਇੱਕ ਪਾਸੇ ਪੰਕਤੀਆਂ ਲਕੀਰ ਤੋਂ ਬਿਨਾਂ ਸਿਰੇ ਤੱਕ ਜਿੰਨੀਆਂ ਤੇ 19 ਪੰਕਤੀਆਂ ਬਣਦੀਆਂ, ਅਖੱਤੇ 2 ਪਾਸੇ ਬਣਦੇ ਹੈ ਤੇ ਇੱਕ ਇੱਕ ਅੱਖਰ ਦੇ ਵਿੱਚ ਜੋ ਲਿਖਿਆ ਹੈ ਸਤਿਗੁਰੂ ਗੁਰੂ ਨਿਵਾਸ ਨੇ ਆਪ ਲਿਖਵਾਇਆ ਤੇ ਕੋਲੇ ਬੈਠ ਕੇ ਅਸਾਦਰ ਤੋਂ ਪੂਰਵ ਖੋਲ ਕਰਕੇ ਇੱਕ ਤੇ ਤੌਰ ਤੇ ਬਾਣੀ ਉਚਾਰੀ ਹੈ ਤੇ ਉਚਾਰ ਕੇ ਲਿਖਵਾ ਕੇ ਛੱਡ ਵੀ ਦਿੱਤੇ। ਦੁਬਾਰਾ ਅਖੰਡ ਪਾਠ ਕਰਵਾਇਆ ਹੈ, ਅਖੰਡ ਪਾਠ ਕਰਵਾ ਕੇ ਕਲਮੀ ਕਰ ਜੀ ਨੇ ਇੱਥੇ ਚੌਂਕੜੇ ਤੇ ਬੈਠ ਕੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪਾਠ ਆਪ ਸੁਣਿਆ ਤੇ ਅੱਗੇ ਗੁਰਸਾ ਗੱਡੀ ਜਾ ਕੇ ਹਜ਼ੂਰ ਸਾਹਿਬ ਦਿੱਤੀ ਹੈ ਤੇ ਸਾਂਝੇ ਬਾਪੂ ਚਲਾਉਂਦੇ ਕਹਿ ਰਹੇ ਹੈ। ਗੁਰਤਾ ਨੂੰ ਬਾਪੂ ਕਿਉਂ ਨਹੀਂ ਕਹਿੰਦਾ? ਕੁਰਾਨ ਨੂੰ ਕੋਈ ਕਿਉਂ ਨਹੀਂ ਕਹਿੰਦਾ? ਗੀਤਾ ਨੂੰ ਹਿੰਦੂ ਗੁਰੂ ਕਹਿੰਦਾ ਹੋਵੇਗਾ, ਮੁਸਲਮਾਨ ਨੂੰ ਕਹਿੰਦਾ? ਕੁਰਾਨ ਨੂੰ ਮੁਸਲਮਾਨ ਬਾਪੂ ਨਾਲ ਜ਼ਰੂਰ ਕਹਿੰਦਾ ਹੋਵੇਗਾ, ਹਿੰਦੂ ਕੋਈ ਨਹੀਂ ਕਹਿੰਦਾ, ਕਾਰਨ ਨਹੀਂ ਕਹਿੰਦਾ, ਕਾਰਨ ਕੀ ਹੋਏਗਾ? ਜਦੋਂ ਤੇ ਕਾਲਜ ਵਿੱਚ ਜੋ ਜਵਾਨ ਲੱਗਾ ਤੇ ਕਾਲਜ ਵਾਲਿਆਂ ਪ੍ਰਿੰਸੀਪਲਾਂ ਤੇ ਪ੍ਰੋਫੈਸਰਾਂ ਤੇ ਮਾਸਟਰਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੋਵੇਗਾ। ਗੁਰੂ ਦੇ ਅਸਾਰਾਂ ਤਿਆਰ ਕਿਸੇ ਵੀ ਇਤਿਹਾਸਿਕ ਮੁੱਦਿਆਂ ਵਿਖਾ ਦੇਵੇ, ਕੋਈ ਪੜ੍ਹਿਆ ਲਿਖਿਆ ਹੈ ਕਿ ਕਿਸੇ ਮੁਸਲਮਾਨ ਦੀ ਦੋਸਤ ਦੀ ਪ੍ਰਾਪਤੀ ਵਾਸਤੇ ਕੋਈ ਸਾਧਨ ਦੱਸਿਆ ਹੋਵੇ। ਤੁਸੀਂ ਸਿਪਾਰਿਆ ਕੁਰਾਨ ਦੇ ਕੋਈ ਵੀ ਮੁਸਲਮਾਨ ਜਾਂ ਹਿੰਦੂ ਉਹਦੇ ਚ ਮੁੱਦਿਆਂ ਵਿਖਾ ਦੇਵੇ, ਹਿੰਦੂ ਕੁਰਾਨ ਪੜ੍ਹ ਲਵੇ ਤੇ ਮੁਕਤ ਹੋ ਜਾਵੇਗੀ। ਹਿੰਦੂ ਪੜ੍ਹ ਨਹੀਂ ਸਕਦੇ, ਨਮਾਜ਼ ਵੀ ਪੜ੍ਹ ਸਕਦਾ ਜਾ ਕੇ ਸ਼ਿਵ ਦੁਆਲੇ ਵਿੱਚ ਮੁਸਲਮਾਨ, ਹਿੰਦੂ ਮਸੀਤ ਵਿੱਚ ਜਾ ਕੇ ਕਲਮੇ ਖੜਕਾ ਕੇ ਪੂਜਾ ਨਹੀਂ ਕਰ ਸਕਦੇ। ਇਸ ਵਾਸਤੇ ਜੇਕਰ ਦੂਜੇ ਮਤ ਦੇ ਬੰਦੇ ਵਾਸਤੇ ਕੋਈ ਵੀ ਤਿਆਰ ਨਹੀਂ, ਪਰ ਕਿਸੇ ਜੀ ਨੇ ਮੱਥਾ ਟੇਕਿਆ, ਚਾਹੇ ਪ੍ਰਿੰਸੀਪਲ ਹੈ, ਚਾਹੇ ਸੰਤ ਹੈ, ਚਾਹੇ ਵਜ਼ੀਰ ਹੈ, ਚਾਹੇ ਇੱਕ ਚੌਂਕੀਦਾਰ ਝਾੜੂ ਦੇਣ ਵਾਲਾ, ਚਾਹੇ ਤੁਹਾਡੇ ਸਕੂਲ ਦੇ ਬਰਤਨ ਮੰਗਣ ਵਾਲਾ, ਚਾਹੇ ਜੁੱਤੀਆਂ ਰੱਖਣ ਵਾਲਾ, ਜਿਹਨੇ ਕਿਸੇ ਮੱਥਾ ਟੇਕਿਆ, ਹਰ ਇੱਕ ਦਾ ਰਿਵਾਜ ਇੱਕ ਮਿਆਰ ਦੇ ਪੈਰਾਂ 'ਚ ਮੱਥਾ ਟੇਕਿਆ ਹੈ। ਕਿਸੇ ਜਿਹਨੇ ਮੱਥਾ ਟੇਕਿਆ ਉਹਦਾ ਚੰਨੀ ਜਲਾਹ ਕਰਨੇ 'ਚ ਮੱਥਾ ਟੇਕੇਗਾ। ਕਿਸੇ ਜਿਹਨੇ ਮੱਥਾ ਟੇਕਿਆ ਉਹਨੂੰ ਤਾਂ ਕਹਿੰਦੇ ਨਾ ਵੈਰ ਕਰਦੇ ਆ, ਵੈਰ ਤਾਂ ਤੁਸੀਂ ਕਰਦੇ ਆ, ਜਾ ਦੇ ਕੌਣ ਸੀ ਬਣਾ ਹਿੰਦੂ ਜਿਹੜੇ ਤੁਹਾਡੇ ਵਿੱਚੋਂ ਸੀ, ਬ੍ਰਾਹਮਣ ਸੀ, ਜਾਦੇਵ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਿਆ ਹੈ। ਜੇ ਸੂਤਰੇ ਪੋਤਰੇ ਮੱਥਾ ਟੇਕਿਆ ਬ੍ਰਾਹਮਣ, ਜਾਦੇਵ ਦੇ ਪੈਰ ਤੇ ਮੱਥਾ ਟੇਕਣਾ ਹੈ। ਇੱਥੇ ਤਿਉਹਾਰ ਭਾਂਡੇ ਬਣਾਉਣ ਵਾਲਾ ਦੇਵੀ ਵੀ ਬੈਠਿਆ ਹੈ। ਇੱਥੇ ਰਾਜ ਗੱਦੀ ਤੇ ਬੈਠ ਕੇ ਰਾਜ ਕਮਾਉਣ ਵਾਲਾ ਪੀਪਾ ਵੀ ਬੈਠਿਆ ਹੈ। ਇੱਥੇ ਦੱਤਾਂ ਵਿੱਚੋਂ ਹਲ ਵਾਹਣ ਵਾਲਾ, ਦਾਤਾਂ ਤੇ ਦੱਤਾਂ ਵਿੱਚੋਂ ਧੰਨਾ ਵੀ ਬੈਠਿਆ ਹੈ। ਇੱਥੇ ਜੋ ਗੁਰੂ ਤੇ ਪਿਆਰੇ ਕੱਪੜੇ ਧੋ ਕੇ ਗੁਜ਼ਾਰਾ ਕਰਨ ਵਾਲਾ ਤਾਂ ਨਾਮ ਦੇ ਸ਼ਿੰਦਾ ਵੀ ਬੈਠਾ ਹੈ। ਪਰ ਜੋ ਸਮੂਹ ਪਾਪਾਂ ਦਾ ਪਾਸ਼ਚਾਤਾਪ ਕਰਕੇ ਕੰਨਾਂ ਦੇ ਹੱਥ ਲਾ ਰਹੇ ਹੈ, ਅੱਗੇ ਵਾਸਤੇ ਗਲਤੀ ਨਹੀਂ ਕਰਾਂਗੇ, ਤਾਂ ਵੇਖ ਵਾਲਾ ਪੇਸ਼ਾ ਛੱਡ ਲਿਆ, ਗੁਰਮਤ ਦੀ ਧਾਰਨੀ ਬਣ ਗਈ ਹੈ, ਇੱਥੇ ਗਲਤਾਂ ਵੀ ਬੈਠੀ ਹੈ। ਇੱਥੇ ਦੇ ਕਿਸਾਨ ਬੱਕਰੇ ਵਾਲਾ ਗਲ ਵਧਣ ਵਾਲਾ ਹੈ, ਉਹਨੂੰ ਪਤਾ ਲੱਗ ਜਾ ਕਿ ਪਾਪ ਦਾ ਫਲ ਭੁਗਤਣਾ ਪਵੇਗਾ, ਸਗਨਾ ਵੀ ਇੱਥੇ ਬੈਠਾ ਹੈ। ਇੱਥੇ ਅਗਾ ਮਨ ਵੇਖ ਵਾਲਾ ਗਾਮੀ ਵੀ ਬੈਠਾ ਹੈ। ਪਰ ਬੈਠੇ ਕਦੋਂ ਆਏ, ਜਦੋਂ ਕੁਰੀਤੀਆਂ ਤੋਂ ਕੰਨਾਂ ਨੂੰ ਹੱਥ ਲਾ ਕੇ ਅੱਗੇ ਵਾਸਤੇ ਮਾੜਾ ਕੰਮ ਨਹੀਂ ਕਰਾਂਗੇ। ਆਪਣੇ ਸੁਣੇ ਸੀ ਨਾ ਕਿੱਥੇ ਪਾਵੇ ਕਰਦੇ ਨੇ, ਅਕਾਲ ਤਖਤ ਸਾਹਿਬ ਜਥੇਦਾਰ ਅੱਗੇ ਪੂਰੇ ਨਹੀਂ ਕੱਢਦਾ, ਜੇ ਕੱਢੇ ਵਾਲੇ ਵੇਖੀ ਜਾਵੇ ਜੀ ਉੱਪਰੋਂ ਉੱਪਰੋਂ ਅੱਗੇ ਕੱਢਦਾ ਹੈ। ਪਰ ਜਿਹੜਾ ਤੋੜਾ ਕਰਕੇ ਪਾਸਾ ਪਾਪ ਕਰਕੇ ਇੱਥੇ ਆ ਜਾਵੇ, ਉਹਦੇ ਵਾਸਤੇ ਸਾਂਝਾ ਥੋ। ਤੁਸੀਂ ਕਿਵੇਂ ਕਹਿੰਦੇ ਕਿ ਈਰਖਾ ਕਰਦੇ ਭੁੰਡਰੇ ਵਾਲਾ, ਕਿਵੇਂ ਕਹਿੰਦੇ ਕਿ ਸਿੱਖਾਂ ਦੇ ਪੁੱਤ ਜਿਹੜੇ ਫਿਰਕਾ ਪ੍ਰਸਤ ਹੈ, ਫਿਰਕਾ ਪ੍ਰਸਤ ਦਾ ਤੁਸੀਂ ਧਿਆਨ ਰੱਖਣਾ ਵੀ ਤੁਸੀਂ ਕਦੇ ਕਦੇ ਬਣੇ ਬੈਠੇ ਉੱਪਰ ਹੈਗੇ ਨਹੀਂ ਹੋ। ਮੁਲਕ ਤੋਂ ਪਾਏ ਪਰਸਾਸਾ ਪੂਰੇ ਗੁਰ ਕੀ ਦੇਖ ਵਡਾਏ, ਇਹ ਪੂਰਨ ਗੁਰੂ ਦੇ ਲੱਖਣ ਹੈ। ਉਹਨਾਂ ਮਰੇ ਨੂੰ ਜਿਉਂਦਾ ਕਰਦੇ ਨੇ, ਇਤਿਹਾਸ ਦੀ ਗਵਾਹੀ ਨਹੀਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹੋ, ਮਾਰੂ ਰਾਜ ਵਿੱਚ ਮਾਰੂ ਮੁਹੱਲਾ ਪਹਿਲਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹੱਥ ਬਕਾਨਾ, ਜਿੱਤ ਲਾਇਆ ਚਿੱਤ ਲਾਗਾ, ਤੇਰੇ ਲਾਲੇ ਕਿਆ ਵਡਿਆਈ, ਸਾਹਿਬ ਕੋ ਹੁਕਮ ਨੇ ਕਰਨਾ ਜਾਰੀ, ਮਾਂ ਲਾਲੀ ਕਿਉਂ ਲਾਲਾ ਮੇਰਾ, ਹੋ ਲਾਲੇ ਕਾ ਜਾਇਆ, ਲਾਲੀ ਨਾ ਕਿਆ ਲਾਲਾ ਗਾਵਾ, ਭਗਤ ਕਰਾ ਤੇਰੀ ਆਇਆ। ਇਹ ਸ਼ਬਦ ਲਾਹੌਰ ਦੇ ਇਲਾਕੇ ਵਿੱਚ ਬੱਚੇ ਦੇ ਮਰਨ ਤੋਂ ਜਿਉਂਦਾ ਕਰਨ ਤੋਂ ਪਿੱਛੇ ਇਹ ਉਚਾਰਿਆ ਗੁਰੂ ਨਾਨਕ ਦੇਵ ਜੀ ਨੇ। ਮੋਟਕ ਤੋਂ ਪਾਇਓ ਤਰਸਾਸਾ ਪੂਰੇ ਗੁਰ ਕੀ ਦੇਖ ਵਡਾਈ, ਇਹ ਭਾਈ ਪੂਰਨ ਗੁਰੂ ਦੇ ਲੱਖਣ ਹੈ। ਐਸੇ ਕਰਨਾਲ ਸ਼ਹਿਰ ਵਿੱਚ ਮੰਦਿਰ ਸਾਹਿਬ ਗੁਰਦੁਆਰੇ, ਤੁਸੀਂ ਮੂਲਿਆਂ ਦੀ ਕਥਾ ਸੁਣੀ ਹੋਣੀ ਹੈ ਕਈਆਂ ਨੇ, ਸਿਆਲਕੋਟ ਦੇ ਰਹਿਣ ਵਾਲਾ ਸੱਚ ਤੇ ਝੂਠ ਦੇ ਪਰਖ ਕਰਨ ਤੇ ਰੁਪਈਆਂ ਦਾ ਲਾਲਚੀ ਬਣ ਕੇ ਜਿਉਣਾ ਝੂਠ ਤੇ ਮਰਨਾ ਸੱਚ ਲਿਖਣ ਵਾਲਾ, ਪਰ ਪਿੱਛੋਂ ਘਰੇ ਪਹੁੰਚ ਕੇ ਘਰ ਵਾਲੀ ਆਖੇ ਲਾ ਕੇ ਜ਼ਹੀਰੇ ਚ ਲਿਖਣ ਵਾਲਾ, ਸਤਿਗੁਰੂ ਨੇ ਬਚਨ ਕਿਹਾ ਨਾਲ ਕਰਾਲਾ ਦੋਸਤੀ ਕੂੜੀ ਕੂੜਾ ਪਾਏ, ਮਰਨ ਨਾ ਜਾਤਾ ਮੂਲਿਆ ਆਵਾ ਚਿੱਤਾ ਖਾਏ। ਮੂਲਿਆ ਤੈਨੂੰ ਪਤਾ ਨੀ ਤੇਰੀ ਮੌਤ ਕਿੱਥੇ ਆਵੇ, ਸਮਰ ਦੇ ਮੂਠਣ ਗੁਰੂ ਸਿੱਖ ਬਣ ਗਏ, ਪਰ ਸਾਹੂਕਾਰ ਦੇ ਮਲੀਨ ਲੱਗ ਰਹੇ, ਨੌਕਰ ਲੱਗ ਰਹੇ, ਕਹਿੰਦੇ ਵਾਸਤੇ ਬੰਦਾ ਕੰਮ ਕਰਦਾ ਹੈ। ਨੌਕਰੀ ਕੀਤੀ, 5,000 ਰੁਪਈਏ ਦੀ ਥੈਲੀ ਉਹਨਾਂ ਦੀ ਬਣ ਗਈ ਨੌਕਰੀ ਦੀ। ਬੇਨਤੀ ਕੀਤੀ ਗੁਰੂ ਜੀ ਨੂੰ, ਸੱਚੇ ਪਾਤਸ਼ਾਹ ਲੰਗਰ ਛਕੋ, ਭਾਈ ਤਿਆਰ ਕਰ ਲਓ, ਛਕ ਲਵਾਂਗੇ। ਜਦੋਂ ਲੰਗਰ ਦੀ ਤਿਆਰੀ ਕਰਨ ਵਾਸਤੇ ਪੈਸੇ ਲਾਉਣ ਵਾਸਤੇ ਸਾਹੂਕਾਰ ਕੋਲ ਗਏ, ਮੁੱਕਰ ਗਏ। ਇਸ ਵਾਸਤੇ ਮੁੱਕਰਿਆ ਕਿ ਜੇ ਗੁਰੂ ਭੁੱਖਾ ਮਿਲਿਆ ਤੇ ਸਿੱਖਾਂ ਦੀ ਬਦਨਾਮੀ ਹੋਵੇਗੀ, ਗੁਰੂ ਦੀ ਹਾਸੀ ਹੋਵੇਗੀ। ਜਵਾਬ ਦੇ ਦਿੱਤਾ, ਉਹ ਪੁੱਤ ਨੂੰ ਬੈਠ ਕੇ ਸਲਾਹ ਕੀਤੀ ਕਿ ਸਿੱਖ ਕਿਸੇ ਤੇ ਧੱਕਾ ਕਰੇ ਮਾੜਾ ਹੈ, ਸਿੱਖ ਚੋਰੀ ਕਰੇ ਮਾੜਾ ਹੈ, ਸਿੱਖ ਡਾਕਾ ਮਾਰੇ ਮਾੜਾ ਹੈ, ਸਿੱਖ ਡਾਕਾ ਮਾਰੇ ਤੇ ਮਾੜਾ ਹੈ, ਸਿੱਖ ਕਿਸੇ ਬੰਦੇ ਨੂੰ ਮਾਰੇ ਤੇ ਮਾੜਾ ਹੈ, ਸਿੱਖ ਕਿਸੇ ਚੀਰ ਕਰਨੀ ਤੇ ਮਾੜਾ ਹੈ। ਪਰ ਇਹ ਸਿੱਖ
ਜੇ ਸਿੱਖ ਕਿਸੇ ਤੇ ਧੱਕਾ ਕਰੇ ਮਾੜਾ, ਸਿੱਖ ਚੋਰੀ ਕਰੇ ਮਾੜਾ, ਸਿੱਖ ਦਾਤਾ ਮਾਰੇ ਮਾੜਾ ਹੈ, ਸਿੱਖ ਦਾਤਾ ਮਾਰੇ ਤੇ ਮਾੜਾ ਹੈ, ਸਿੱਖ ਕਿਸੇ ਬੰਦੇ ਨੂੰ ਮਾਰੇ ਤੇ ਮਾੜਾ ਹੈ, ਸਿੱਖ ਕਿਸੇ ਚੀਰ ਕਰਨੀ ਇਸ ਪੱਕੇ ਤੇ ਮਾੜਾ ਹੈ। ਪਰ ਜੇ ਸਿੱਖ ਆਪਣਾ ਹੱਥ ਲੈ ਲਵੇ ਤੇ ਕੋਈ ਗੁਨਾਹ ਨਹੀਂ। ਆਪਾਂ ਨੂੰ ਚੋਰੀ ਕਰਨੀ ਮਾੜੀ ਹੈ, ਪਰ ਆਪਾਂ ਤਾਂ ਆਪਣੇ ਗਾਹਰੇ ਪਸੀਨੇ ਦੀ ਕਮਾਈ ਨਾਲ ਮਾਇਆ ਕਮਾਈ ਹੈ। ਇਹ ਹੁਣ ਬੇਈਮਾਨ ਹੋ ਗਿਆ, ਮੁੱਕਰ ਗਿਆ, ਜਿੰਦਾ ਨਹੀਂ। ਆਪਣੀ ਮਾਇਆ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਉਸ ਵੇਲੇ ਖਾਲਸਾ ਜੀ ਪਿਓ ਪੁੱਤ ਫਰਾਰ ਕੀਤੇ, ਕੋਠੇ ਤੇ ਚੜ ਗਏ, ਪੁਰਾਣੇ ਕੋਠੇ ਹੁਣ ਵੀ ਤੁਸੀਂ ਪਿੰਡਾਂ ਵਿੱਚ ਚਲੇ ਜਾਓ, ਮੋਹ ਜੇ ਰੱਖੇ ਹੁੰਦੇ ਉੱਥੇ ਧੁੱਪ ਵਾਸਤੇ। ਉਹਦੇ ਵਿੱਚ ਆਪਣੇ ਪੁੱਤਰ ਨੂੰ ਸੰਭਲ ਦੇ ਮੂਸਲ ਨੂੰ ਸੰਭਲ ਲਮਕਾ ਦਿੱਤਾ। ਭਾਰੀ ਤੇ ਚੀਜ਼ ਥੱਲੇ ਲੱਗ ਜਾਂਦੀ, ਖਿੱਚਣੀ ਔਖੀ ਹੁੰਦੀ ਹੈ। ਪੰਜ ਸੌ ਦੀ ਸੈਲੀ ਚੁੱਕਣੀ ਪਿਤਾ ਨੂੰ ਦੇ ਦਿੱਤੀ, ਪੇਟ ਭਾਰਾ ਹੋਣ ਦੇ ਕਾਰਨ ਮੋਹ ਫਸ ਗਿਆ। ਉਸ ਵੇਲੇ ਪੁੱਤਰ ਨੂੰ ਸਲਾਹ ਦਿੱਤੀ, ਪਿਤਾ ਜੀ ਮੇਰਾ ਸਿਰ ਵੱਢ ਕੇ ਤੇ ਪੰਜ ਸੌ ਦੀ ਥੈਲੀ ਲੈ ਲਾ, ਗੁਰੂ ਘਰੋਂ ਨੂੰ ਭੁੱਖਾ ਮਰਨਾ ਚਾਹੀਦਾ। ਮੈਂ ਭਾਵੇਂ ਚੜ੍ਹਾਈ ਕਰਦਾ ਵਾ, ਲੈ ਕੇ ਪਰਿਵਾਰ ਤੇ ਉਹਨੇ ਆਪਣੇ ਪੁੱਤਰ ਦਾ ਸਿਰ ਵੱਢ ਲਿਆ ਗੁਰੂ ਦੀ ਸੇਵਾ ਵਾਸਤੇ, ਤੁਸੀਂ ਵੀ ਸੇਵਾ ਕਰਦੇ ਸਿਰ ਵੱਲ ਨੌ ਸੰਤਰ ਮੱਥਾ ਟੇਕਦੇ। ਦਸਾਂ ਨੂੰ ਦਸ ਹਜ਼ਾਰ ਸਾਲ ਨੂੰ ਮੱਥਾ ਟੇਕਿਆ ਸੀ, ਅੱਜ ਗੁਰੂ ਰਾਤਾਂ ਦੀ ਜਿਹੜੀ ਪੰਜੀ ਮੱਥਾ ਟੇਕਿਆ ਸੀ। ਏਡੀ ਵੱਡੀ ਸੇਵਾ ਕੀਤੀ, ਜਦੋਂ ਧੜਾਕਾ ਪਿਆ, ਖੜਕਾ ਹੋਇਆ, ਖੜਾ ਕੌਰ ਤੇ ਸ਼ਾਹੂਕਾਰ ਅੰਦਰ ਵਜਿਆ ਤੇ ਧੜ ਧੜ ਹੋਈ ਮਨੁੱਖ ਦੀ ਹੈ ਡਰ ਦਾ ਮਾਨ। ਭਾਈ ਦੇ ਘਰੇ ਆਇਆ, ਗੁਰਮੁਖਾਂ ਦੇ ਘਰ ਕਿਸੇ ਨੇ ਬੰਦਾ ਮਾਰ ਦਿੱਤਾ, ਜੇ ਤੂੰ ਕਿਸੇ ਮਕਾਨ ਛਪਾ ਦੇਵੇ ਮੈਂ ਤੈਨੂੰ ਪੰਜ ਸੌ ਤੇਰਾ ਤੇ ਬਾਕੀ ਹੋਰ ਆਰਾਮ ਦੇਵਾਂਗਾ। ਉਹਦਾ ਪੁੱਤਰ ਸੀ ਸਕਦਾ, ਉਹਨੇ ਚੁੱਕ ਤੇ ਜਾ ਕੇ ਮੰਜੇ ਤੇ ਪਾ ਦਿੱਤਾ, ਸੀਸ ਨਾਲ ਰੱਖ ਦਿੱਤਾ, ਉੱਪਰ ਚਾਦਰਾ ਦਿੱਤਾ। ਪਾਲੇ ਪਾਤਸ਼ਾਹ ਗੁਰੂ ਗਰੀਬ ਨਵਾਜ ਜੀ ਆਏ, ਆ ਕੇ ਕਿਹਾ ਸੰਭਲ ਤੇਰਾ ਪੁੱਤਰ ਕਿੱਥੇ ਹੈ? ਮਹਾਰਾਜ ਸਾਰੀ ਰਾਤ ਦਾ ਲੰਗਰ ਚਾਰ ਕਰਦਾ ਸੀ, ਸੌ ਗਿਆ। ਉਹੀ ਪ੍ਰਸ਼ਨ ਉੱਤਰ ਪਹਿਲੇ ਪਾਤਸ਼ਾਹ ਵਾਲੇ ਅਸੀਰ ਮਹਾਰਾਜ ਨੇ ਕੋਈ ਲਾ ਕੇ ਵਾਹਿਗੁਰੂ ਕਹਿ ਕੇ ਜਿਉਂਦਾ ਕੀਤਾ। ਜਿਉਂਦਾ ਕਰਨ ਦੀ ਵਾਹਿਗੁਰੂ ਦੀ ਬਾਣੀ ਕੀਤੀ ਵਾਲੀ ਹੈ। ਜਦੋਂ ਸੰਭਲ ਦਾ ਵੇਖਿਆ ਕਿ ਮਾਰ ਨਾ ਫੜ ਜਾਵੇ, ਮਹਾਰਾਜ ਕਹੇ ਸੰਭਲ ਸਰਕਾਰ ਨੇ ਕਰ ਦਿੱਤੀ ਕਿ ਗੁਰੂ ਘਰ ਦੀ ਸੇਵਾ ਪੁੱਤਰ ਦਾ ਸਿਰ ਵੱਢ ਕੇ ਕਮਾ ਲਈ ਹੈ। ਜੇ ਸਿਰ ਵੱਢ ਕੇ ਵੀ ਮਨਜ਼ੂਰ ਹੋ ਜਾਵੇ ਤੇ ਬੜੀ ਚੰਗੀ ਗੱਲ ਹੈ। ਸਮੇ ਜੋ ਪ੍ਰੇਮ ਕੀ ਡੰਕ ਹੋਤੀ ਸਾਤ, ਆਰਾਮ ਹੋ ਗਏ ਤੋ ਰਾਤਨਾ ਜੇ ਸਰ ਜੀ ਨੇ ਕਹਾ ਤੇ ਆਰਾਮ ਤੇ ਕੰਗਾਲ ਨਹੀਂ ਸੀ। ਜੇ ਦਸ ਮੇਰਾ ਸ਼ਿਵ ਜੀ ਨੇ ਸਿਰ ਵੱਢ ਕੇ ਦਿੱਤਾ ਨਾ, ਇਹ ਤਾਂ ਦਾ ਸੱਚਿਆ। ਮੈਂ ਤੇ ਦਸ ਸਰ ਨੂੰ ਵੀ ਕੱਠੇ ਹੋ, ਇਕੱਲੇ ਇਕੱਲੇ ਇੱਕੋ ਇੱਕ ਸਿਰ ਸੀ। ਦਸ ਮੇਰਾ ਤਪੱਸਿਆ ਕੀਤੀ, ਸਿਰ ਵੱਢ ਕੇ ਰਾਮ ਨੂੰ ਦਿੱਤਾ, ਰਾਮ ਨੂੰ ਤੇ ਬਖਸ਼ਿਸ਼ ਕੀਤੀ। ਉੱਥੇ ਪੈ ਗਿਆ ਦਸ ਸਿਰ ਨਾ, ਤੇਰੇ ਪਹਾੜ ਨੂੰ ਦਾ ਕਰੇਗਾ ਕੈਲਾਸ਼ ਪਹਾੜ ਨੂੰ, ਤਾਂ ਉਸ ਵੇਲੇ ਪਹਾੜ ਹੋਇਆ ਪਾਰ ਬੱਚੇ ਨੂੰ ਭੁੱਲਦਾ ਸਿਰ ਜੀ, ਪਾਰ ਬੱਚੇ ਪਹਾੜ ਕੌਣ ਲਾਉਂਦਾ? ਕਹਿੰਦੇ ਭੋਲਨਾ ਸਿਕੇਲਾ ਸੇਵਕ ਹੈ, ਆਪਣੀ ਸ਼ਾਂਤੀ ਨਾਲ ਪਹਾੜ ਨੂੰ ਲੱਭਿਆ ਪੁਰਾਤਨ ਕਥਾ ਇਹ। ਤੇ ਗੁਰੂ ਤੇ ਪਿਆਰੇ ਚੀਕਾ ਮਾਰਦੇ ਆ, ਕਈ ਰੋਂਦਾ ਗਿਆ ਸੀ, ਰਾਮ ਤਾਂ ਨਾ ਰਾਮ ਨੇ ਰੋਣ ਤੋਂ ਪਿਆ ਹੈ, ਐਸੀ ਹਾਲਤ ਉਹਨਾਂ ਦੀ ਹੋਈ ਸੀ। ਤੇ ਗੁਰੂ ਸਾਹਿਬ ਦੀ ਹਜ਼ੂਰ ਸਿਰ ਵੱਢ ਕੇ ਦਿੱਤਾ, ਸੇਵਾ ਕੀਤੀ ਹੈ, ਸੱਚੇ ਪਾਤਸ਼ਾਹ ਨੂੰ ਜਿਉਂਦਾ ਕਰ ਦਿੱਤਾ। ਮਰਤਕ ਤੋਂ ਪਾਏ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਾਂ ਦੇ ਸਿਰ ਵੱਢੇ ਹੈ, ਸਾਡੇ ਅੱਜ ਦੇ ਲਿਖਾਰੀ, ਅੱਜ ਦੇ ਫਿਲਾਸਫਰ, ਸਾਡੇ ਅੱਜ ਦੇ ਪ੍ਰਿੰਸੀਪਲ ਤੇ ਪ੍ਰੋਫੈਸਰ, ਪਤਾ ਨੀ ਜਵਾਤਾਂ ਸਕੂਲ ਦੀਆਂ ਪੜ੍ਹ ਕੇ ਕੱਢ ਕੇ ਗਏ ਹੈ। ਕਹਿੰਦੇ ਪੰਜਵੇਂ ਪਾਤਸ਼ਾਹ ਨੇ ਬੱਕਰੇ ਵੱਢੇ ਹੈ ਤੇ ਕਹਿ ਸਰਮੀ ਵੱਢੇ, ਤਾਂ ਭਰਿਆ ਮਾਸ ਦੂਜੇ ਪੈ ਕਾਰਨ ਤੁਸੀਂ ਸਿੱਖਾਂ ਦੇ ਪੋਤੇ ਦੇ ਝੂਠ ਬੋਲਣ ਲੱਗ ਪਏ ਹੋ, ਆਪਣੇ ਪਿਓ ਤੇ ਸ਼ੱਕ ਕਰਦੇ ਹੋ। ਜਿਹੜਾ ਕੋਈ ਮਨੁੱਖ ਆਪਣੀ ਮਾਂ ਤੇ ਪਿਓ ਨੂੰ ਕਹਿੰਦਾ ਵੀ ਮੇਰੀ ਮਾਤਾ ਤੇ ਪਿਓ ਮੇਰਾ ਸਹੀ ਨਹੀਂ, ਉਹਨੂੰ ਪੁੱਛੋ ਵੀ ਤੂੰ ਤੇਰਾ ਕਿੱਥੇ ਜਾਂਦੇ ਹੈ? ਜੇ ਤੇਰੀ ਮਾਂ ਪਿਓ ਠੀਕ ਨਹੀਂ ਤੇ ਤੂੰ ਉਸਨੂੰ ਕਿਵੇਂ ਹੋਇਆ? ਜਿਹੜਾ ਪਿਓ ਧੋਖੇਬਾਜ਼ ਹੋਵੇ, ਉਹਦਾ ਪੁੱਤ ਕਰੇ ਸੀਸ ਕਰੇ ਤੇ ਰੱਖ ਕੇ ਚਰਨ ਵਿੱਚ ਸੱਥਰ ਨਹੀਂ ਪਾ ਸਕਦਾ। ਜਿਹੜਾ ਪਿਓ ਛੜਿਆ ਹੋਵੇ, ਉੱਤੋਂ ਹੋਰ ਤੇ ਅੰਦਰ ਹੋਰ ਹੋਵੇ, ਅੰਦਰ ਜਾ ਕੇ ਬੱਕਰੇ ਵੱਢੇ ਤੇ ਬਾਹਰ ਆ ਕੇ ਸਿਰ ਕਹੇ ਵੱਢੇ ਹੈ, ਉਹਦਾ ਪੁੱਤ ਖੋਪੜੀ ਨੂੰ ਆ ਕੇ ਕਦੇ ਬਾਈ ਦੇ ਨੂੰ ਤਾਰੂ ਸਿੰਘ ਡਰ ਸਕਦਾ। ਜਿਹੜਾ ਪੁੱਤਰ ਝੂਠ ਬੋਲਿਆ ਸੁਧਾਰ ਰੱਖਦਾ ਹੋਵੇ, ਉਹਦਾ ਪੁੱਤਰ ਬੰਦ ਬੰਦ ਕਟਵਾ ਕੇ ਸੋਲਾ ਅਸ਼ਟਰੀਆਂ ਸੁੱਖ ਮੁਕਾਰੀਆਂ ਨਹੀਂ ਪੜ ਸਕਦਾ, ਕੀ ਕਰ ਸਕਦਾ? ਕਰਾ ਕੇ ਫਰੀ ਨੂੰ ਚੜਕ ਨੂੰ ਚੜਕੇ ਵਾਹਿਗੁਰੂ ਦਾ ਜਾਪ ਕਰ ਸਕਦਾ। ਜਿਹਦਾ ਪਿਤਾ ਤੇ ਗੁਰੂ ਏਦਾਂ ਛੜਿਆ ਤੇ ਫਰੇਦੀ ਹੋਵੇ, ਗੱਲਾਂ ਹੋਰ ਤੇ ਅੰਦਰ ਹੋਰ ਬਾਹਰ ਹੋਰ ਹੋਵੇ, ਉਹਦਾ ਪੁੱਤਰ ਨੌ ਤੇ ਸੱਤ ਸਾਲ ਦਾ ਕੰਨ ਖੜੋ ਕੇ ਕਦੇ ਨੀ ਕਹਿ ਸਕਦਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸੇਵਕ ਨਾ ਜਾਵੇ ਕਦੇ ਨੀ ਕਹਿ ਸਕੇਗਾ। ਅਨਾਸਧਾਰੀ ਹੋਵੇ ਗੁਰੂ ਤੁਰੇ ਫਿਰਦੇ ਥਾਵਾਂ ਥਾਵਾਂ ਤੇ, ਅਨੰਦ ਵਾਸਤੇ ਕਿਸੇ ਨੇ ਦਿੱਤਾ, ਕਹਿੰਦੇ ਚੱਲਣ ਵਾਲਾ ਪ੍ਰਚਾਰ ਮੈਂ ਕਰਨਾ ਕਰਦਾ ਹੈ, ਤੇਰੇ ਕੇ ਮਗਰ ਲੱਗੇ ਹੋਏ ਆ, ਮਗਰ ਤੈਨੂੰ ਮਿਲਣਗੇ, ਮੇਰੀ ਖੁਸ਼ੀ ਦੀ ਗੱਲ ਹੈ। ਮੈਂ ਤਾਂ ਚੰਦਾ ਵਾਲੇ ਚਾਹੁੰਦੇ ਨੇ ਤੇਰੇ ਮੱਥੇ ਲੱਗਣ ਤੇ ਗਲਤੀ ਪੂਰੀ ਹੋਵੇ, ਤੇ ਲੱਗਦੇ ਵੀ ਮੱਥੇ ਨੇ ਜੇ ਕਰ ਲਈ ਘਰ ਦਾ ਪੁੱਤ ਤੇ ਸਿੱਖ ਬਣ ਕੇ ਵੀ ਮਲਕ ਧਾਰ ਰਿਹਾ ਤੇ ਡਰ ਰਿਹਾ ਤੇ ਜ਼ਿੰਦਗੀ ਕਰ ਰਹੀ ਹੈ, ਲੈਣਾ ਕੀ ਜੋ ਕੇ ਖਾਲਸਾ ਜੀ ਤੇ ਪੂਰਨ ਗੁਰੂ ਦੇ ਲੱਖਣ ਨੇ ਮਰੇ ਨੂੰ ਜਿਉਂਦਾ ਕਰਨਾ ਤੇ ਇਹ ਸੁਣਾਉਂਦੇ ਗੁਰੂ ਤੇ ਮੇਰੇ ਕਿਤਾਬਾਂ ਦੇ ਕੋਲ ਇੱਕ ਅਵਤਾਰ ਬਾਜੀ ਤੇ ਇੱਕ ਹੈਗੀ ਹੈ ਯੁੱਗ ਪੁਰਸ਼ ਯੁੱਗ ਪੁਰਸ਼ ਦੋ ਸਾਲ ਤੇ ਬੱਤੀ ਪੰਨੇ ਤੇ ਪੜ੍ਹੇ ਉਹ ਪੜ੍ਹੇ ਲਿਖੇ ਮੇਰੇ ਸਕੂਲ ਵਾਲੇ ਬਸ ਤਾਂ ਕਰਦੇ ਚਲੋ ਭਿੰਦਰਾਂ ਵਾਲਾ ਚੰਗਾ ਬੜਾ ਹੈ ਪਰ ਜਿਹੜਾ ਸਿੱਖ ਦਾ ਪੁੱਤ ਉਹ ਸੁਣ ਕੇ ਸਹਾਰ ਨਹੀਂ ਸਕੇਗਾ। 232 ਸਫ਼ੇ ਤੇ ਯੁੱਗ ਪੁਰਸ਼ ਕਿਤਾਬ ਚ ਉਹਨੇ ਲਿਖਿਆ ਹੈ ਉਹਦੀਆਂ ਪਾਲਿਕੀਆਂ ਤੇ ਨੰਬਰਵਾਰ ਵੀ ਮੇਰੇ ਕਵਿਤਾ ਦੇ ਰੂਪ ਚ ਯਾਦ ਹੈ ਅਰਥ ਯਾਦ ਹੈ ਤੇ ਉਹਨੇ ਲਿਖਿਆ ਹੈ ਤੇ ਅਕਾਲ ਪੁਰਖ ਖੜਾ ਦੇ ਪਾਸ ਇਬਰਾਹਿਮ ਜੀ ਮੁਹੰਮਦ ਜੀ ਕ੍ਰਿਸ਼ਨ ਜੀ ਰਾਮ ਚੰਦਰ ਜੀ ਗੁਰੂ ਨਾਨਕ ਦੇਵ ਜੀ ਈਸਾ ਜੀ ਗੁਰੂ ਗੋਬਿੰਦ ਸਿੰਘ ਜੀ ਇਹ ਸਾਰੇ ਇਕੱਠੇ ਹੋ ਕੇ ਗਏ ਤਾਂ ਖੁਦਾ ਨੇ ਪੁੱਛਿਆ ਜੇ ਤੁਸੀਂ ਮਾਂ ਪਿਓ ਤੇ ਇੱਕ ਜਗ੍ਹਾ ਜਾਓ ਜੀਵਾਂ ਦੇ ਕਲਿਆਣ ਕਰੋ ਲੋਕੀ ਨਸ਼ਿਆਂ 'ਚ ਪੈ ਗਏ ਭੁਲੇਖਿਆਂ 'ਚ ਪੈ ਗਏ ਹੈ ਤਾਂ ਸਭ ਤੋਂ ਪਹਿਲਾਂ ਕਹਿੰਦੇ ਰਾਮ ਚੰਦਰ ਜੀ ਨੂੰ ਪੁੱਛਿਆ ਤੇ ਕਿਤਾਬ 'ਚ ਪੜ੍ਹਿਓ ਉਹ ਕਹਿੰਦੇ ਆ ਕਿ ਰਾਮ ਚੰਦਰ ਨੇ ਜਵਾਬ ਦਿੱਤਾ ਤੇ ਖੁਦਾ ਮਲਕੇ ਕਰਨੀ ਹੁਣ ਜਾਈਦਾ ਮੇਰੀ ਤਾਂ ਸੀਤਾ ਰਾਮ ਲੈ ਗਏ ਸੀ ਮੈਂ ਤਾਂ ਮਸਾ ਛੁਡਾ ਕੇ ਜਾਂਦੀ ਜਵਾਬ ਦੇ ਦਿੱਤਾ ਫਿਰ ਪੁੱਛਿਆ ਕ੍ਰਿਸ਼ਨ ਭਗਵਾਨ ਜੀ ਨੂੰ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਮੇਰੀਆਂ ਤਾਂ ਗੋਪੀਆਂ ਤੇ ਲਾਣਾ ਮੁੰਡਾ ਖੋਲ ਕੇ ਲੈ ਗਿਆ ਸੀ ਜੋ ਕਿ ਮਥੁਰਾ ਛੱਡ ਕੇ ਦੁਆਰਕਾ ਵਸਾਈ ਹੈ ਅਰਜਨ ਦੇ ਨਾਲ ਗੁਰੂ ਨੂੰ ਭੇਜਿਆ ਉਹ ਰਾਤ ਚ ਖੋਲ ਰਹੀਆਂ ਸੀ ਉੱਥੇ ਸਤੀ ਹੋ ਰਹੀਆਂ ਸੀ ਮਲਕੇ ਪਾਸ ਨਹੀਂ ਜਾਈਦਾ ਫਿਰ ਪੁੱਛਿਆ ਇਬਰਾਹਿਮ ਨੂੰ ਇਬਰਾਹਿਮ ਨੇ ਕਹਿੰਦੇ ਖੁਦਾ ਮਲਕੇ ਵੀ ਨੀ ਜਾਈਦਾ ਮੈਂ ਤਾਂ ਜਨਾਨੀ ਨੇ ਦੰਗ ਦਿੱਤਾ ਸੀ ਉੱਥੇ ਮੈਂ ਸਭ ਕੁਛ ਉਹ ਕਰ ਦਿੱਤੀ 40 ਦਿਨ ਮੇਰੇ ਬੈਠਾ ਰਿਹਾ ਫਿਰ ਪੁੱਛਿਆ ਮੁਹੰਮਦ ਜੀ ਨੂੰ ਮੁਹੰਮਦ ਜੀ ਕਹਿੰਦੇ ਖੁਦਾ ਮਲਕੇ ਵੀ ਨੀ ਜਾਈਦਾ ਜੋ ਤੇਰੇ ਜਰੂਰੀਆਂ ਦੇ ਨਾਲ ਦੰਗ ਹੋਇਆ ਉਹ ਤੇਰੇ ਮੈਂ ਮੌਤ ਤੋਂ ਡਰਦਾ ਮੂੰਹ ਘੁੱਟ ਕੇ ਪੈ ਗਿਆ ਤੇ ਦੋ ਦੰਦ ਵੀ ਆਪਣੇ ਤੁੜਾ ਰਹੇ ਸੀ ਉਹ ਫਿਰ ਗੋਤੀ ਤੇ ਚੜ੍ਹ ਕੇ ਮਦੀਨੇ ਜਾ ਕੇ ਨਮੂਨੇ ਦੀ ਬਿਮਾਰੀ ਨਾਲ ਮੇਰੀ ਮੌਤ ਹੋ ਗਈ ਸੀ ਮੌਕੇ ਤਾਂ ਆਪ ਨੀ ਜਾਈਦਾ ਉਹ ਪੁੱਛਿਆ ਈਸਾ ਜੀ ਨੂੰ ਉਹ ਕਹਿੰਦਾ ਮੈਂ ਤਾਂ ਆਪ ਕਿਤੇ ਦੇ ਮੋਹ ਵਿੱਚ ਅੱਖਾਂ ਤੇ ਪੱਤੇ ਬਣ ਰਹੇ ਸੀ ਮੌਕੇ ਪਰਿਵਾਰ ਨੂੰ ਕਹਿੰਦੇ ਮੌਕੇ ਨੀ ਜਾਈਦਾ ਉਹ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਖੁਦਾ ਪਰਮੇਸ਼ਰ ਤਾਪੇ ਨੀ ਜਾਈਦਾ ਤਾਂ ਬਾਬਰ ਦੀਆਂ ਚੱਕੀਆਂ ਪੀ ਦੇ ਆਏ ਹੈ ਉਹ ਪੁੱਛਿਆ ਕਲਵੀ ਧਰ ਜੀ ਨੂੰ ਪੁੱਛੀ ਜਾਓ ਕਲਵੀ ਧਰ ਜੀ ਨੂੰ ਜਵਾਬ ਦੇ ਦਿੱਤਾ ਕਹਿੰਦੇ ਸੱਥ ਨੂੰ ਜਾਈਦਾ ਤਾਂ ਆਪਣੇ 40 ਪੁੱਤਰ ਸ਼ਹੀਦ ਕਰਵਾ ਕੇ ਮਾਤਾ ਪਿਤਾ ਸ਼ਹੀਦ ਕਰਵਾ ਕੇ ਮਾਛੇ ਵਾਲੇ ਜੰਗਲਾਂ ਦੇ ਪੇੜਾਂ ਦੀਆਂ ਸੇਜਾਂ ਤੇ ਸੌਂ ਕੇ ਆਏ ਹੈ ਮਸਾਂ ਦਸੌਤਾ ਕੱਟੇ ਆ ਸਾਥੋਂ ਨੂੰ ਜਾਈਦਾ ਇਹ ਪੁੱਛਿਆ ਬਲੀ ਦੇ ਵਚਨਾਂ ਅਲਰਕ ਧਰ ਲਿਆ ਉਹਦੇ ਬੁੱਤੇ ਹੋਣਾ ਤੇ ਉਹਨਾਂ ਦੀ ਕਿਤਾਬ ਮੁਤਾਬਕ ਇਹ ਉੱਠਿਆ ਤੇਰਾ ਪਿਓ ਅਵਤਾਰ ਉਹ ਉੱਠਿਆ ਉਹਦੇ ਉੱਤੇ ਹੱਥ ਜੋੜੇ ਖੁਦਾ ਨੇ ਉਹ ਪੁੱਛਿਆ ਤੂੰ ਜਾਏਗਾ ਕਹਿੰਦਾ ਮੈਂ ਜਾਵਾਂਗਾ ਮੈਂ ਪਰ ਮੇਰੀ ਇੱਕ ਸ਼ਰਤ ਪੂਰੀ ਕਰਨੀ ਪਵੇਗੀ ਆ ਹਿੰਦੂ ਜਿਹੜੇ ਪੜ੍ਹਦੇ ਕਿਤਾਬਾਂ ਤੁਸੀਂ ਲੜਦੇ ਤਾਂ ਸਿੱਖਾਂ ਨਾਲ ਅੱਤਿਆਚਾਰ ਤਾਂ ਕਰਦੇ ਉਹਨੇ ਕਿਤਾਬਾਂ ਪੜ੍ਹੇ ਲਿਖਿਆ ਕੀ ਹੈ ਕਿਤਾਬ ਪੜ੍ਹਦੇ ਵੀ ਗਾਂ ਕਰਨੇ ਤੇ ਜੋੜ ਦਿੱਤਾ ਅਸੀਂ ਵੀ ਰੋਲ ਨੰਬਰ ਰੋਕ ਦਿਆਂਗੇ ਅਸੀਂ ਵੀ ਫੇਲ ਕਰ ਦਿਆਂਗੇ ਉਹ ਪੁੱਤਰ ਵਾਲਾ ਗਾਂ ਨਹੀਂ ਸਿੱਖ ਦੇ ਫੇਲ ਕਰੇ ਸਕੂਲ ਦੇ ਜਵਾਬ ਤੇ ਫਿਰ ਫੜ ਜਾਵੇਗਾ ਖਾਲਸਾ ਜੀ ਜਦੋਂ ਖੁਦਾ ਨੇ ਅਵਤਾਰ ਨੂੰ ਪੁੱਛਿਆ ਗੁਰਬਚਨੇ ਦੇ ਪਿਓ ਨੂੰ ਤਾਂ ਉਹਨੇ ਉਸਦੇ ਹੱਥ ਵੇਖ ਕੇ ਕਿਹਾ ਤੇਰੇਗਾ ਕਹਿੰਦਾ ਖੁਦਾ ਮੈਂ ਜਾਵਾਂਗਾ ਮੌਤ ਲੋਕ ਵਿੱਚ ਪਰ ਮੇਰੀ ਇੱਕ ਸ਼ਰਤ ਤੈਨੂੰ ਮੰਨਣੀ ਪੈਣੀ ਹੈ ਉਹ ਖੁਦਾ ਕਹਿੰਦਾ ਕਿਹੜੀ ਸ਼ਰਤ ਹੈ ਸ਼ਰਤ ਸੋਲੋ ਪੜ੍ਹੇ ਲਿਖਿਓ ਖੁਦਾ ਨੇ ਸ਼ਰਤ ਦੱਸੀ ਉਹਨੇ ਗੁਰਬਚਨੇ ਦੇ ਪਿਓ ਨੇ ਸ਼ਰਤ ਦੱਸੀ ਖੁਦਾ ਨੂੰ ਤੇ ਖੁਦਾ ਮੈਂ ਕਿੰਨਾ ਇਹ ਵਿਚਾਰ ਕਰ ਰਿਹਾ ਹੈ ਕਿਵੇਂ ਪਾਪ ਕਰ ਲਵਾਂ ਜੋ ਮਰਜ਼ੀ ਝੂਠ ਬੋਲ ਲਵਾਂ ਪਰ ਜਿਹਦੇ ਸਿਰ ਤੇ ਮੈਂ ਹੱਥ ਰੱਖ ਰਿਹਾ ਉਹ ਸੱਚਖੰਡ ਨੂੰ ਜਾਵੇ ਨਰਕ ਨੂੰ ਨਾ ਜਾਵੇ ਤੇ ਉਸ ਖੁਦਾ ਨੂੰ ਵਰਤ ਕਰਕੇ ਫਿਰ ਉਹਨੇ ਕਿਹਾ ਕਿ ਸ਼ਰਤ ਹੋਰ ਨਹੀਂ ਪਈ ਮੇਰੀ ਉਹ ਪੁੱਛਿਆ ਗਿਆ ਕੀ ਸ਼ਰਤ ਹੈ ਕਿ ਜਿਸਦੇ ਸਿਰ ਤੇ ਮੈਂ ਥਾਪੜਾ ਦੇ ਕੇ ਕੰਧ ਤੇ ਤੇ ਕਿਸੇ ਸ਼ਹਿਰ ਤੇ ਇਲਾਕੇ ਦਾ ਗੁਰੂ ਬਣਾ ਦਿਆ ਜਿਹੜਾ ਉਹਦੇ ਪੈਰ ਧੋ ਕੇ ਪੀ ਰਹੇ ਉਹ ਵੀ ਸੱਚਖੰਡ ਨੂੰ ਜਾਵੇ ਖੁਦਾ ਨੇ ਵੀ ਮਨਜ਼ੂਰ ਕਰ ਲਿਆ ਆਪਣੀਆਂ ਭੈਣਾਂ ਦੇਖੀਆਂ ਆਪਣੀਆਂ ਬੱਚੀਆਂ ਦੇਖੀਆਂ ਆਪਣੀਆਂ ਮਾਵਾਂ ਦੇਖੀਆਂ ਸਾਰੀਆਂ ਕਿਤਾਬਾਂ ਚੋਂ ਰਾਮ ਕ੍ਰਿਸ਼ਨ ਤੇ ਨਾਨਕ ਤੱਕ ਖੋਲਣਾ ਪੜਦਾ ਮਾਰ ਸਕੇ। ਕਹਿੰਦਾ ਰਾਮ ਚੰਦਰ ਜੀ ਤੇ ਕ੍ਰਿਸ਼ਨ ਜੀ ਤੇ ਗੁਰੂ ਨਾਨਕ ਦੇਵ ਜੀ ਆਪਣੇ ਆਪ ਦਾ ਪੜਦਾ ਗੋਲੇ ਕਰ ਸਕੇ ਤੇ ਉਹਦਾ ਨਵਾਂ ਕਰਾਏਗਾ। ਤੇ ਕਿਤਾਬਾਂ ਚ ਇਹਦਾ ਅਵਤਾਰ ਬਾਣੀ ਪੜ੍ਹਦੇ ਉਹਨਾਂ ਦੇ ਵਿੱਚ ਛੱਡਦੇ ਹੈ, ਜਿਹੜੇ ਕਿਹੜੇ ਨਰਕ ਧਾਰਨੇ ਹੈ ਉਹ ਭੁੱਲਦੇ ਹੈ। ਐਵੇਂ ਲੜਾਈ ਨਹੀਂ ਪਈ ਹੈ ਸਿੱਖਾਂ ਦੀ, ਇੱਥੇ ਮਹਾਰਾਜਾ ਤੋਂ ਭੁੱਲਦਾ ਉਸ ਤੇ ਕਹਿੰਦੇ ਵੀ ਮੁਹੰਮਦ ਤੇ ਨਰਕ ਧਾਰਨੇ ਤੇ ਲੜਾਈ ਹੋ ਗਈ ਤੇ ਮੁੰਡਾ ਵੀ ਤੇ ਨਰਕ ਧਾਰਨੇ ਦੀ ਹੰਗ ਵਰਤ ਕੀ ਹੈ। ਮੁਹੰਮਦਾ ਕਹਿੰਦੇ ਹੰਗਤਾ ਦਾ ਹੰਗਤਾ ਦਾ ਮੂਲ ਆਵਾ ਰਹਿ ਪਿਆ, ਜਿਹੜਾ ਹੰਗਤਾ ਤੇ ਰਹਿ ਤੇ ਉਹਦੇ ਨਾਮ ਨਿਹੰਗ ਹੁੰਦਾ ਹੈ। ਖਾਲਸਾ ਵੀ ਇਸੇ ਪਾਸੇ ਦਾ ਪ੍ਰਚਾਰ ਕੀਤਾ ਹੈ ਤੇ ਜਦੋਂ ਆਉਂਦਾ ਸਮਾਂ ਇਹ ਕਿੰਨੀ ਪ੍ਰਸ਼ੰਸਾ ਵੀ ਹੈ। 78 ਵਿੱਚ ਮੇਰੇ ਨੂੰ ਕੌਣ ਵਾਪਰਿਆ ਤੁਰੰਤ ਤੁਸੀਂ ਦੱਸਣਾ ਅਖਬਾਰਾਂ 'ਚ ਜਾਂ ਕੋਈ ਗੌਰਮੈਂਟ ਦੇ ਕਰਮਚਾਰੀਆਂ 'ਚ ਮੇਰੇ 'ਤੇ ਵਾਪਰੀ ਹੈ। ਉੱਥੇ ਉਹਨੇ ਕਿਹਾ ਕਿ ਮੈਂ 7 ਸਿਤਾਰੇ ਬਣਾਉਣਾ, ਗੁਰੂ ਸਾਹਿਬ ਦੇ 5 ਪਿਆਰੇ ਬਣਾਏ ਹੈ, ਮੇਰੀ ਜਿਹੜੀ ਅਵਤਾਰ ਬਣੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਕਰੇਗੀ। 13 ਸਿੰਘਾਂ ਦਾ ਖੋਜ ਕੀਤਾ ਮਾਰ ਦਿੱਤੇ, 72 ਜਾਖੀ ਕੀਤੇ, 3 ਘੰਟੇ ਉੱਥੇ ਸੁਨੇਹੇ ਕੀਤਾ। ਸਾਰੀ ਰਾਤ ਜਲੰਧਰ ਕਮਿਸ਼ਨਰ ਦੇ ਦੋਸਤ ਨਾਲ ਘਰੇ ਰਿਹਾ, 4 ਵਜੇ ਉਹਦੀ ਕਾਰ ਤੇ ਬੈਠ ਕੇ ਰਾਮਾ ਮੰਡੀ ਮੋੜ ਜਿਹੜੀ ਹੁਸ਼ਿਆਰਪੁਰ ਦੀ ਸੜਕ ਦਾ ਵੀ ਚੌਂਕ ਹੈ, ਉਹ ਚੌਂਕ ਕਮਿਸ਼ਨਰ ਆਪ ਨਿਹਾਰ ਕੇ ਆਇਆ। ਜਦੋਂ ਚੜ੍ਹਦੇ ਨੂੰ ਉਹਨੂੰ ਦਿੱਲੀ ਦੌੜ ਵਿੱਚ ਵੀ ਕਾਰ ਤੇ ਭੇਜਿਆ ਗਿਆ, ਉਹ ਤਾਂ ਵੀ ਗੁਨਾਹਗਾਰ ਨੇ। ਫਿਰ ਉਹ ਕਾਹਰਪੁਰ ਇੱਕ ਸਾਡੀ ਭੈਣ ਤੇ 7 ਸਾਲ ਦੇ ਭਰਾ ਮਾਰ ਦਿੱਤੇ ਸਿੱਖਾਂ ਦੇ, ਜਿਹੜੇ ਨਾਲੇ ਕੋਲ ਸੀ ਉਹ ਫਿਰ ਵੀ ਗੁਨਾਹਗਾਰ ਨੇ। 3 ਦਿੱਲੀ ਵਿੱਚ ਮਾਰ ਦਿੱਤੇ, ਉਹਦਾ ਫਿਰ ਵੀ ਕੋਈ ਗੁਨਾਹ ਨੀ, ਕੋਈ ਪਾਪ ਨੀ। ਖੜਕਾਇਆ ਕੁੰਡਾ ਸੰਗਤ ਨੇ, ਆ ਤੁਹਾਡੇ ਇੱਥੇ ਮੁਕਦਮਾ ਲੜਿਆ, ਉਹ ਕਰਨਾਲ ਵਿੱਚ ਗੋਤੇ ਨੇ, ਆ ਪਿਛੇ ਦੇ ਖਬਰਾਂ ਸੁਣੀਆਂ ਸ਼ੁਰੂ ਕਰਤੇ ਨੇ, ਨਾਲੇ ਕਿਸੇ ਨੇ ਕੁਝ ਕਿਹਾ ਨੀ, ਕੋਈ ਜਾਣ ਨੀ ਬਤਾਉਣ ਵਿਰੋਧ ਕਰੇ ਤੇ ਸਚੇਤੇ ਨੂੰ ਬੋਲੇ ਤੇ ਦਸਤੇ ਲੱਗੇ ਪਏ ਹੈ। ਕਹਿੰਦਾ ਵੀ ਹਮਾਰੇ ਪਾਸ 8,000 ਰੁਪਈਆ ਰਹਿ ਗਿਆ, ਇਹ ਵੀ ਖਤਮ ਹੋਣੇ ਵਾਲਾ ਹੈ, ਮੇਰਾ ਲੜਕਾ ਲੜਕੀ ਪੜ੍ਹਦਾ ਹੈ, ਉਦੋਂ ਵੀ ਨੀ ਕਦੋਂ 3 ਲੱਖ ਲੈ ਕੇ ਮੁੱਕ ਗਿਆ ਸੀਗਾ, ਸਾਡੇ ਤੇ ਲੜਦੇ ਹੋਏ ਉਦੋਂ ਕੀਤਾ ਨੀ ਸੀ ਕਿਸੇ ਲੜੇ। ਗੌਰਮੈਂਟ ਨਾਲ ਕੁੰਡਾ ਖੜਕਾਇਆ, ਤਿੰਨਾਂ ਥਾਵਾਂ ਤੇ ਜੁਰੇ ਮਾਰ ਕੇ 24 ਸਿੰਘ ਸਾਡੇ, ਤੇ ਗੌਰਮੈਂਟ ਨੇ ਇਨਸਾਫ਼ ਇਹ ਦਿੱਤਾ ਕਿ ਸਿੱਖ ਝੂਠੇ ਆ ਤੇ ਨਰਕ ਧਾਰੀ ਬਚੇ ਹੋਏ। ਤਾਂ ਮਰੀ ਕਿਸੇ ਨੂੰ ਪਰ ਸੁਣੋ, ਬੇਨਤੀ ਕਰਾਂਗਾ ਦੁਨਿਆਵੀ ਵਿਧਾਨ ਨੂੰ ਅਪਣਾਓ, ਜੇਕਰ ਦੁਨਿਆਵੀ ਧੰਦਾ ਹੈ ਤੇ ਜੇਕਰ ਵੀ ਉਹ ਧਰਮ ਨਹੀਂ ਰਾਖੀ ਤੇ ਫਿਰ ਰਾਮ ਇਹ ਮੰਨਣਾ ਪਵੇਗਾ ਜਿਹਦੀ ਹਜ਼ੂਰੀ 'ਚ ਬੈਠੀ ਹੈ, ਆਪੋ ਨੂੰ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਨਾਲ ਕਿਸੇ ਨੇ ਦਾ ਨਾਮ ਨਾ ਲਿਖਿਆ ਜਿਹੜਾ ਉਸੇ ਗੌਰਮੈਂਟ ਨੂੰ ਲੈਣਾ ਲੈਣੀ ਬਿਲਕੁਲ ਇਹ ਸੌਰ ਦਾ ਧਰਮ ਨਾ ਕਰਦੇ। ਜੇ ਮੱਸਾ ਸਿੰਘ, ਵਾਹਿਗੁਰੂ ਸੁੱਖਾ ਸਿੰਘ ਤੇ ਮਹਤਾਬ ਸਿੰਘ ਮੱਸੇ ਰੰਗੜੂ ਪ੍ਰਕਟ ਵਿਆਸ ਤੇ ਮੁਕਦਮਾ ਦਾਇਰ ਕਰਦੇ ਪੰਜਾਬ ਵਿੱਚ ਆ ਕੇ ਕਰੇ ਇਸ ਹੱਥ ਚੋਣਾ, ਜੇ ਬਾਬਾ ਦੀਪ ਸਿੰਘ ਜੀ ਇੱਥੇ ਰੇਤਾਂ ਕਰਦੇ ਫਿਰਦੇ ਖੋਕੇ ਵਾਲੇ ਬਾਬਾ ਜੀ, ਜੇ ਰੇਤਾਂ ਕਰਦੇ ਫਿਰਦੇ ਤੇ ਕਦੇ ਹਾਜ਼ਰੀ ਪਿੰਡਾਂ ਵਿੱਚ ਹਰਿਮੰਦਰ ਸਾਹਿਬ ਤੇ ਰਹਿਣਾ, ਜੇ ਭਾਈ ਬੰਦਾ ਸਿੰਘ ਬਹਾਦਰ ਕਮਿਸ਼ਨਰ ਤੇ ਵਕੀਲਾਂ ਨੂੰ ਰਹਿ ਲੈਂਦਾ ਤੇ ਕਾੜਾ ਚੇਤਰੀ ਵਜੀਦਾ ਹਾਸਿਲ ਨਹੀਂ ਕਰਾਉਣਾ, ਇਹ ਸਿੱਖਾਂ ਨੂੰ ਵਿਧਾਨ ਕਰਵਾ ਪਾਉਣਾ ਪੈਂਦਾ ਜੇ 4 ਸਕੇਰੇ ਤੇ ਹਿੰਦਾ ਖਾਲੀ ਹੋ ਜਾਵੇ। 4 ਵੇਲਾ ਤੁਸੀਂ ਟੁੱਟ ਖਾਦੇ, ਇੱਕ ਜੰਮੂ ਮਾਲ ਦਾ ਨਾਮ ਸੁੱਖਾ ਸਿੰਘ ਤੇ ਮਹਤਾਬ ਸਿੰਘ, ਮੈਂ ਕਿਤੇ ਪ੍ਰਚਾਰ ਕਰਦੇ ਸਾਂ ਉਹਨਾਂ ਦਾ, ਸਾਡੇ ਨੌਜਵਾਨ ਸਿੱਖਾਂ ਦੇ ਮੁੰਡੇ ਰਲ ਪੈ ਗਏ, ਕਹਿਣ ਲੱਗੇ ਸਾਰਾ ਪ੍ਰਚਾਰ ਕਰਦਾ ਉਹ ਤਾਂ ਮੈਂ ਹੀ ਜੰਮੂ ਜੀ ਸੁੱਖਾ ਸਿੰਘ ਤੇ ਮਹਤਾਬ ਸਿੰਘ ਜਾਣਦੇ ਨੇ, ਉਹ 2 ਸਾਲਾਂ 'ਚ ਮਾਂ ਜੰਮ ਨਹੀਂ ਪਈ, ਉਹ ਜਵਾਨ ਵੀ ਹੋ ਗਏ, ਉਹਦਾ ਵਿਆਹ ਵੀ ਹੋ ਗਿਆ, ਉਹ ਪੁੱਤ ਵੀ ਜੰਮ ਕੇ ਜਵਾਨ ਹੋ ਗਏ। ਸੁੱਖਾ ਸਿੰਘ ਤੇ ਮਹਤਾਬ ਸਿੰਘ ਉਹ ਘੱਟ ਨਹੀਂ, ਉਦੋਂ ਮੰਜੀ ਜਵਾਨ ਹਾਲ ਵਿੱਚ ਵਿਕਦੀ ਤੇ ਜੰਮੇ ਸੀ ਅੱਗੇ, ਅੱਜ ਹਿੰਦੁਸਤਾਨ ਦੀ ਰਾਜਧਾਨੀ ਤੇ ਵਾਤ ਵੀ ਇੰਨੀ ਬਣਦੀ ਹੈ, ਅੰਮ੍ਰਿਤਸਰ ਤੇ ਗੁੱਡਾ ਗੌਰ ਜਾਣਾ ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣਾ 1 ਕਿਲੋਮੀਟਰ ਬਾਅਦ 5-7 ਕਿਲੋਮੀਟਰ ਦਾ ਫਰਕ ਪੜੇਗਾ। ਉਹਦੇ ਘਰੇ ਲੜ ਕੇ ਉਹਦੀ ਛਾਤੀ ਤੇ ਧੌਣ ਤੇ ਰੱਖ ਕੇ ਗੋਦਾ ਆਪਣੀ ਮਾਤਾ ਦੇ ਕੁੱਖ ਨੂੰ ਭਾਣ ਲਾਉਣ ਵਾਸਤੇ, ਮਾਤਾ ਦਾ ਚੁੰਗਾ ਦੁੱਧ ਸਫਲਾ ਕਰਨ ਵਾਸਤੇ, ਸਿੱਖ ਕੌਮ ਦੀ ਰੋਜ਼ੇ ਅਣਖ ਤੇ ਬੀਬੀ ਹੋਈ ਮੁੱਛ ਨੂੰ ਉਹ ਸੇਵਾ ਕਰਨ ਵਾਸਤੇ ਘਰੇ ਲੜ ਕੇ ਉਹਦੀ ਵਰਤੀ ਵਿੱਚ ਲਗਾ ਕੇ ਸਿੱਖ ਕੌਮ ਵਿੱਚ ਵਿਸ਼ਵਾਸ ਪਾ ਦਿੱਤੇ। ਤੇ ਆਹ ਨਾਲੇ ਕੱਲ ਖਬਰ ਆ ਗਈ ਉਹਦੇ ਰਮੇਸ਼ ਜੀ ਕਹਿੰਦਾ ਜੀ ਕਿ ਸੰਤਾਂ ਵਾਲੇ ਝੁੰਗਾ ਵਾਲੇ ਹੋਰ ਤਾਂ ਕਿਸੇ ਨੂੰ ਕਿਸੇ ਤੋਂ ਡਰਦੇ, ਵਾਹਿਗੁਰੂ ਉੱਥੇ ਚੱਲ ਰਹੇ ਹੋ, ਵਾਹਿਗੁਰੂ ਫਿਰ ਤੁਹਾਨੂੰ ਬਹੁਤ ਡਰਦਾ ਹੈ, ਸਾਡੇ ਪ੍ਰਸ਼ਨ ਉੱਤਰ ਕੀਤੇ ਹੈ ਇੱਕ ਤਰੀਕੇ ਨਾਲ ਸੰਤ ਜੀ ਦੇ ਪ੍ਰਸ਼ਨ ਦੇ ਉੱਤਰ ਦੇ ਦੇਣਗੇ। ਉਹ ਸੀਬੀਆਈ ਵਾਲੇ ਤੈਨੂੰ ਨੂੰ ਹੱਥ ਲਾ ਕੇ ਦੇ ਤੇਰੇ ਬਾਗ ਦੀ ਮੇਰੇ ਅੰਗੇਸ਼ੀ ਦਾ ਉੱਤਰ ਖਤਰ ਕਰਾਉਂਦਾ ਹੈ। ਇਹ ਕਹਿੰਦਾ ਵੀ ਸਿੱਖਾਂ ਨਾਲ ਧੱਕਾ ਨਹੀਂ ਕਿ ਸਿੱਖਾਂ ਨਾਲ ਧੱਕਾ ਨਹੀਂ, ਪਰਮੇਸ਼ ਤੇਰਾ ਪਿਓ ਮਰ ਜਾਵੇ, ਉਹਦਾ ਪੋਸਟਮਾਰਟਮ ਹੋਵੇ, ਉਹਦੀ ਲਾਸ਼ ਤਾਂ ਤੈਨੂੰ ਦਿੱਤੀ ਜਾ ਸਕਦੀ ਹੈ, ਪਰ ਜੇ ਸਿੱਖਾਂ ਦੇ ਪੁੱਤ ਅਠਾਰਾਂ ਮਰ ਜਾਣ ਤੇ ਪਿਓ ਪਿੱਛੋਂ ਦੀ ਲਾਸ਼ ਵੀ ਕਿਸੇ ਨੇ ਦਿੱਤੀ ਹੈ ਸਿੱਖਾਂ ਨੂੰ, ਇਹ ਧੱਕਾ ਨਹੀਂ। ਤੇਰਾ ਪਿਓ ਮਰਦਾ ਤਿੰਨਾਂ ਦੇ ਵਿੱਚ ਸਿੱਖ ਕਹਿੰਦੇ ਤੂੰ ਵੀ ਤੇ ਸਿੱਖਾਂ ਦਾ ਹਰਦਾ ਗੁਰੂ ਗ੍ਰੰਥ ਸਾਹਿਬ ਸਾੜ ਦਿੱਤਾ ਹੈ, ਹਿੰਦੂ ਵੀ ਸਾੜਿਆ ਕਿਸੇ ਨੇ। ਹੋਰ ਅਖਬਾਰ ਚ ਲਿਖਿਆ ਕਹਿੰਦਾ ਇੱਥੇ ਮੈਂ ਪੰਜਾਬ ਵਾਲੇ ਪੁੱਛਣਾ ਚਾਹਤਾ ਹੋ ਵੀ ਜਿਹੜੇ ਸਾਡੇ ਹਿੰਦੂ ਇੰਨੇ ਮਰ ਗਏ ਜਲੰਧਰ ਤੇ ਤਰਨ ਤਾਰਨ ਚ, ਉਹਨਾਂ ਦੀ ਕੋਈ ਇਨਕੁਆਇਰੀ ਪੇਸ਼ਕਸ਼ ਨਹੀਂ ਹੋਈ, ਉਹ ਭਰਿਆ ਮਾਰ ਸਕਦੇ ਤੁਹਾਨੂੰ ਸ਼ਰਮ ਹੋਏ ਕਿ ਗੱਲਾਂ ਕਰੋ ਕਿ ਅੱਲਾ ਲੱਖਾਂ ਸਿੰਘ ਨਾਗਰਕੇ ਵਾਲਾ ਫੜਿਆ, ਹਰਿਮੰਦਰ ਸਿੰਘ ਸੱਜੂ ਫੜਿਆ, ਚਾਵਲਾ ਫੜਿਆ, ਕੁਹਾੜ ਤੇ ਪਿੰਡ ਤੋਂ ਛੇ ਸੱਤ ਸਿੰਘ ਫੜੇ ਹੈ, ਉਹ ਤੀਹ ਮਾਲ ਚ ਫੜੇ ਹੈ, ਘਰਾਂ ਤੋਂ ਰਾਤ ਫੜੇ ਹੋਏ, ਜਿਹੜੇ ਸਿੱਖ ਮਾਰੇ ਹੈ ਉਹਨਾਂ ਪਿੱਛੇ ਫੜਿਆ ਕੋਈ, ਕਿਸੇ ਨੂੰ ਕੋਸ਼ਿਸ਼ ਕਰ ਰਹੀ ਹੈ, ਤੁਹਾਡਾ ਦਫ਼ਤਰ ਕਿਸੇ ਨੂੰ ਸਾੜ ਰਿਹਾ ਹੈ, ਤੁਸੀਂ ਸਿੱਖਾਂ ਦੇ ਤਿੰਨੋ ਸਾਲਾਂ ਦੇ ਅਖਬਾਰ ਤੋੜ ਦਿੱਤੇ ਹੋ, ਅਰੇ ਤੁਸੀਂ ਵਿਕਰਮ ਕਰਦੇ ਕਿਸੇ ਸਿੱਖਾਂ ਵਾਲੇ ਸਿੱਖ ਝੂਠ ਬੋਲ ਰਹੇ ਹੋ, ਤੇ ਉਹਨਾਂ ਨੇ ਗੱਲਾਂ ਤੇ ਖਾਲਸਾ ਜੀ ਸਿੱਖਾਂ ਸਿੰਘ ਤੇ ਮਹਤਾਬ ਸਿੰਘ ਨੇ ਫੜ ਕੇ ਰਖਾਇਆ ਹੈ, ਕਿਉਂਕਿ ਸਰਕਾਰੀ ਚੱਲ ਰਿਹਾ ਮੋਟਕ ਤੋਂ ਪਾਏ ਤੁਹਾਨੂੰ ਫਸਦਾ ਪੂਰੇ ਗੋਸ਼ਤੀ ਦੇਖ ਲਾਈ, ਪੂਰੇ ਗੋਲ ਦੀ ਬਜਾਈ ਮਰੇ ਨੂੰ ਦਿੰਦਾ ਕਰੇ, ਤੇ ਉਹ ਤੁਸੀਂ ਖਬਰ ਪੜ੍ਹੀ ਪੱਚੀ ਤਾਰੀਖ 80 ਦੇ ਵਿੱਚ ਸ਼ਹਿਰੋ ਅਪ੍ਰੈਲ ਚ ਗਿਆ ਸੀ, ਤੇ ਗੁਰੂ ਕੇ ਪਿਆਰੇ ਹੋ ਉਹਦੇ ਚ ਖਬਰ ਦਿੱਤੀ ਮਹਾਸ਼ਾ ਪ੍ਰੇਤ ਨੇ, ਉਹਦੇ ਚ ਲਿਖਿਆ ਕਿ ਇਹ ਧਾਰੀ ਦੁਰਘਟਨਾ ਹੈ ਜਦੋਂ ਤੁਰਿਆ ਆਪਣੇ ਭਰ ਵਿੱਚੋਂ ਉਹਦੇ ਕਹਿ ਕੇ ਤੁਰਿਆ ਜਾਂ ਪੰਜਾਬ ਤੋਂ ਸਿੱਧ ਕੀਤੀ ਉਹਨਾਂ ਨੇ ਅੰਤਿਮ ਜਾਣਤ, ਉਹਦੇ ਚ ਲਿਖਿਆ ਕਿ ਜਦੋਂ ਤੁਰਿਆ ਆਪਣੇ ਪੈਰੇ ਕਾਰਨ ਕਹਿ ਕੇ ਤੁਰਿਆ ਸੀ, ਦੋ ਸਿੱਖ ਨਿਕਲੇ ਮੈਨੂੰ, ਮੈਂ ਉਹਨਾਂ ਨੂੰ ਦਰਸ਼ਨ ਦੇਣੇ ਹੈ, ਇਹ ਅਖਬਾਰ ਦੀ ਖਬਰ ਲਾ ਲਈ ਮੇਰੀ ਖਬਰ ਨਹੀਂ, ਉਹਨੂੰ ਦਰਸ਼ਨ ਦੇਣੇ ਹੈ, ਇਹ ਦਰਸ਼ਨ ਦੇਣ ਵਾਸਤੇ ਗਿਆ, ਤੇ ਸਿੱਖ ਦਰਸ਼ਨ ਕਰਨ ਵਾਸਤੇ ਆ ਗਏ, ਇਹਨੇ ਦਰਸ਼ਨ ਦੇ ਦਿੱਤੇ, ਉਹਨਾਂ ਦਰਸ਼ਨ ਕਰ ਲਏ, ਇਹਦੀ ਗੱਡੀ ਚੜ੍ਹਨ ਦੀ ਖਿਲਾਫ਼ ਸੀ, ਇਹਨੇ ਗੱਡੀ ਚੜ੍ਹਾਉਣ ਦੀ ਖਿਲਾਫ਼ ਸੀ, ਜੇ ਤਾਂ ਦਰਸ਼ਨ ਦੇਣ ਤੇ ਲੈਣ ਵਿੱਚ ਕੋਈ ਫਰਕ ਰਿਹਾ ਤੇ ਫਿਰ ਤਾਂ ਉਹਨਾਂ ਨੇ, ਤੇ ਇਹਨੇ ਦਰਸ਼ਨ ਦੇ ਦਿੱਤੇ, ਉਹਨਾਂ ਦਰਸ਼ਨ ਕਰ ਲਏ, ਗੱਡੀ ਉਹਨਾਂ ਚੜਾ ਦਿੱਤਾ, ਇਹ ਗੱਡੀ ਚੜ੍ਹ ਗਿਆ, ਤੇ ਜੇ ਟੈਂਕਰ ਜਾਣ ਤਾਂ ਫਿਰ ਪਤਾ ਸੀ ਮੈਂ ਗੱਡੀ ਚੜ੍ਹਨਾ ਹੈ, ਤੇ ਹੁਣ ਕਹਿ ਦਿਓ ਪੰਦਰਾਂ ਵਾਲੇ ਕਹਿ ਦਿਓ, ਮੈਂ ਤਾਂ ਦੱਸਿਆ ਸੀ ਮੇਰੇ ਭੇਜਦੇ, ਆਹ ਸੀਨੀਅਰ ਵਾਲੇ ਮੇਰੀ ਪੁੱਛੇ ਸਕਿਉਰਟੀ ਹੈ, ਪੁਲਿਸ ਮੈਨੂੰ ਕਹਿੰਦੇ ਫਰਕ ਨਹੀਂ, ਇਹ ਗੁਰਬਚਨ ਦਾ ਕੇਸ ਤੇਰੇ ਤੇ ਬਣਦਾ ਹੈ, ਤਾਂ ਮੇਰੇ ਤੇ ਕਿਵੇਂ ਬਣਦਾ ਹੈ, ਕਹਿੰਦੇ ਤੂੰ ਤਿੰਨ ਜੂਨ ਖੱਤਰ ਦੇ ਵਿੱਚ ਬਿਆਨ ਦਿੱਤਾ ਸੀ ਕਿ ਗੁਰਬਚਨ ਦਾ ਸਿਰ ਵੱਢ ਕੇ ਮੈਂ ਦਰਸ਼ਨ ਦੇ ਵੀ ਤੇ ਲਿਖਾ ਦਿਆਂਗਾ, ਮੈਂ ਮੈਂ ਤੁਹਾਨੂੰ ਦਿੱਤਾ ਹੈ, ਕਹਿੰਦੇ ਅਖਬਾਰਾਂ ਚ ਆਇਆ ਹੈ, ਮੈਂ ਤਾਂ ਅਖਬਾਰ ਕੋਈ ਕਾਰਕੁਸ ਨਹੀਂ ਬਣੀ, ਤਾਂ ਇਹ ਮਨੁੱਖਾਂ ਦੀ ਮਿਲਤੀ ਹੈ, ਕੀ ਕਰੋ ਕੀ ਲਿਖਿਆ, ਮੈਂ ਤਾਂ ਦਿੱਤਾ ਨਹੀਂ, ਕਹਿੰਦੇ ਤੂੰ ਤਰਮੀਮ ਨਹੀਂ ਕੀਤੀ, ਮੈਂ ਤਰਮੀਮ ਤੋਂ ਤੁਸੀਂ ਮੇਰੇ ਕੋਲ ਬੈਠੇ ਹੈ, ਤੇ ਤੁਸੀਂ ਆਪਣੇ ਵੱਲੋਂ ਖਬਰ ਛਪਾ ਰਹੇ ਹੋ, ਤੇ ਢਿੰਡਰਾਂ ਵਾਲਾ ਕਹਿੰਦਾ ਮੈਂ ਇੰਗਲਿਆਂ ਨੂੰ ਵੱਢ ਕੇ ਲੈ ਜਾ ਰਿਹਾ, ਤਰਮੀਮ ਤਾਂ ਮੈਂ ਨਹੀਂ ਕਰਨੀ, ਮੈਂ ਤੁਹਾਡੀਆਂ ਖਬਰਾਂ ਵੀ ਤਰਮੀਮ ਕਰਾਂ, ਕਥਾ ਕਰਿਆ ਕਰਾਂ, ਕਹਿੰਦੇ ਫਿਰ ਜੇ ਨਹੀਂ ਕੀਤੀ ਤੇ ਕੇਸ ਤੇਰੇ ਤੇ ਬਣ ਲਓ, ਤੂੰ ਸੁੱਕਾ ਨਹੀਂ ਕਰ ਸਕਦਾ, ਮੈਂ ਹੱਸ ਗਿਆ ਕਹਿੰਦੇ ਹੱਸਦਾ ਹੈ, ਮੈਂ ਤੁਹਾਡੀ ਫਤਲ ਵੇਖ ਕੇ ਮੈਂ ਕਾਨੂੰਨੀ ਤੌਰ ਤੇ ਵੀ ਮੇਰੇ ਕੋਲ ਬਣ ਕੇ ਰਹੇ ਦੋ ਰਾਣੇ ਬਣਾਉਣਾ ਹੈ, ਕਹਿੰਦੇ ਤੈਨੂੰ ਕੀ ਪਤਾ, ਮੈਂ ਮੈਨੂੰ ਪਤਾ ਇਹਨਾਂ ਪੜ੍ਹੇ, ਮੈਂ ਤੁਹਾਡੇ ਵਾਲੀ ਗੱਲਾਂ ਥੋੜ੍ਹੀਆਂ ਮੈਂ ਸਿੱਖਿਆ, ਮੈਂ ਵੀ ਤੁਹਾਨੂੰ ਸਕੂਲ ਦੇ ਤੁਹਾਨੂੰ ਪੜ੍ਹਿਆ, ਕਾਨੂੰਨੀ ਤੌਰ ਤੇ ਬਣਾ ਕੇ ਰਖਾਓ ਕਿਵੇਂ ਕੀ ਉੱਤਰ ਹੈ, ਮੈਂ ਤੁਸੀਂ ਉਸੇ ਭਾਵ ਨਾਲ ਕਹਿੰਦੇ ਵੀ ਕੋਈ ਤੁਹਾਨੂੰ ਸੋ ਵੱਢ ਕੇ ਰਖਾ ਦੂੰਗਾ, ਕਹਿੰਦੇ ਹਾਂ, ਮੈਂ ਤਾਂ ਵੀ ਕਿਹਾ ਕਿ ਅਖਬਾਰ ਕਹਿੰਦਾ ਹੈ, ਮੈਂ ਕਹਿੰਦੇ ਮੈਂ ਕਹਿੰਦਾ ਮੇਰੇ ਤੇ ਕੇਸ ਨਹੀਂ ਬਣਨਾ, ਕਿਵੇਂ ਕਿਵੇਂ, ਮੈਂ ਤੁਸੀਂ ਦੱਸੋ ਗੁਰਬਚਨ ਦਾ ਸਿਰ ਉਹਦੇ ਘਰ ਦੇ ਨਾਲ ਹੈ ਕਿ ਵੱਢ ਕੇ ਲਿਆਉਂਦਾ ਅੰਮ੍ਰਿਤਸਰ, ਕਹਿੰਦੇ ਵੀ ਹੈ ਤਾਂ ਘਰ ਦੇ ਨਾਲ ਹੀ, ਤਾਂ ਫਿਰ ਮੇਰੇ ਤੇ ਕੇਸ ਨਹੀਂ ਬਣੂਗਾ, ਜੇ ਤਾਂ ਵੱਢ ਕੇ ਲਿਆਉਂਦਾ ਹੁੰਦਾ ਤੇ ਮੇਰੇ ਤੇ ਬਣ ਜਾਂਦਾ, ਉਹਦਾ ਸਿਰ ਉਹਦੇ ਨਾਲ ਮੇਰੇ ਤੇ ਕਿਵੇਂ ਬਣਾ ਦੇ ਕੇਸ, ਇਹੋ ਜਿਹੀ ਉਹਦੀ ਹਾਲਤ ਹੈ, ਜਿਹੜਾ ਨਗਰ ਜਿਉਂਦਾ ਕਰ ਦੇਵੇ ਗੁਰੂ ਉਹ ਹੁੰਦਾ ਹੈ, ਪਰ ਇਹ ਸਾਡਾ ਗੁਰੂ ਹੈ, ਪਤਾ ਨਹੀਂ ਲੱਗੇਗਾ ਵੱਖਰੀ ਠੁੱਗੀਆਂ ਤੇ ਗੱਡੀ ਉੱਤੇ ਸਜਾ ਲੇਟ ਗਿਆ, ਕਹਿੰਦੇ ਲੌਟ ਗਿਆ, ਕਿ ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ, ਇਹ ਤਾਂ ਕਰਨ ਵਾਲੇ ਨੂੰ ਪਤਾ ਹੋਣਾ, ਲੁੱਟਣ ਵਾਲੇ ਨੂੰ ਪਤਾ ਹੋਣਾ, ਆਪਾਂ ਤਾਂ ਅਖਬਾਰਾਂ 'ਚ ਪੜਿਆ ਹੈ, ਇਹ ਦਿੱਲੀ ਲੜਿਆ, ਮੈਂ ਮਿੱਥੇ ਬੈਠਾ ਹੈ, ਅਤੇ ਐੱਫ ਆਈ ਆਰ ਦੇ ਚਲਾ ਲਿਆ, ਉਹਦੇ 'ਚ ਮੁੱਖ ਅੱਖਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਐੱਫ ਆਈ ਆਰ ਦੀ ਨਕਲ ਮੇਰੇ ਕੋਲ ਹੈਗੀ ਹੈ, ਉਹਦੇ 'ਚ ਲਿਖਿਆ ਹੈ ਸੰਤ ਜਰਨੈਲ ਸਿੰਘ ਦੀ ਜਥਾ ਢਿੰਡਰਾਂ ਮਹਿਤਾ ਅਤੇ ਉਸਦੇ ਪੈਰੋਕਾਰਾਂ ਦੀ ਸਾਜਿਸ਼, ਮੇਰੇ ਵਿੱਚ ਵੇਖਣ ਦੀ ਸਾਖ ਬਣ ਗਈ, ਇਹਦੀ ਕੋਲ ਵੇਖਣ ਦੀ ਸਾਖ ਕੋਈ ਨਹੀਂ, ਮੈਂ ਉਹਦੇ ਜੇਲ੍ਹ ਤੋਂ ਨਿਕਲ ਕੇ ਆ ਰਿਹਾ, ਤੇ ਅੰਮ੍ਰਿਤਸਰ ਮੱਥਾ ਟੇਕੇ ਦੇ ਪਹੁੰਚਣੇ ਨਹੀਂ ਤੇ ਗੁਰਬਚਨੇ ਵਾਹਿਗੁਰੂ ਨਰਿੰਦਰ ਜੀ ਸੀ ਦਾ ਭਰਾ ਚੰਡੀਗੜ੍ਹ ਸੈਕਟਰੀਏਟ ਚ ਉੱਥੇ ਕਿਸੇ ਨੇ ਗੱਡੀ ਚੜਾ ਦਿੱਤਾ ਤੇ ਪ੍ਰੈਸ ਮਹਾਸ਼ੇ ਨੇ ਪ੍ਰੈਸ ਵਿੱਚ ਅਖਬਾਰ ਖਬਰਾਂ ਜੰਗ ਕਰਦੇ ਨੇ ਤੇ ਭਿੰਡਰਾਂਵਾਲ ਦੀ ਰਿਹਾਈ ਦਾ ਕੌਮ ਨੂੰ ਤੋਹਫਾ ਭਾਵ ਸਿੰਘ ਭਿੰਡਰਾਂਵਾਲੇ ਨੇ ਮਰਵਾਇਆ ਤੇ ਮੈਂ ਅਗਲੇ ਦਿਨ ਖਬਰ ਦੇ ਦਿੱਤੀ ਕਿ ਜੇ ਭਿੰਡਰਾਂਵਾਲੇ ਨੇ ਮਰਵਾਇਆ ਤੇ ਤੁਹਾਡਾ ਮੁੱਖ ਮੰਤਰੀ ਵੀ ਸੁੱਕਾ ਨਹੀਂ ਨਿਕਲ ਸਕਦਾ ਬੱਚੂ ਇਹ ਵੀ ਨਾਲ ਹੀ ਬਣੇਗਾ ਕਹਿੰਦੇ ਕਿਉਂ ਮੈਂ ਕਿਤੇ ਜੇਲ੍ਹ ਦੇ ਵਿੱਚ ਮੈਂ ਕੋਈ ਸਾਜਿਸ਼ ਘੜੀ ਹੈ ਤੇ ਮੁੱਖ ਮੰਤਰੀ ਰਾਜਨਾ ਕਿਹ ਕਰ ਰਹੀ ਉੱਤਰ ਦੇ ਪੰਜਾਬ ਦਾ ਮੁੱਖ ਮੰਤਰੀ ਮੁੜ ਕੇ ਵੀ ਖਬਰ ਦਿੱਤੀ ਫਿਰ ਹਟ ਗਿਆ ਆ ਸ਼ਾਦੀ ਲਾਲ ਅਨੰਦਪੁਰ ਮਰ ਗਿਆ ਗੰਗੀ ਲਾਲ ਹੋ ਗਿਆ ਤੇ ਮੈਂ ਬੈਠਾ ਉੱਧਰ ਮੁਕਤਸਰ ਵੱਲ ਤੇ ਉਹਨੇ ਖਬਰ ਛੋੜ ਦਿੱਤੀ ਵੀ ਭਿੰਡਰਾਂਵਾਲ ਦੀ ਸ਼ਰਾਰਤ ਹੈ ਹੁਣ ਕਿਸੇ ਦੀ ਕੁੱਤੀ ਮਰ ਜਾਏ ਬਿੱਲੀ ਮਰ ਜਾਏ ਤੇਰੇ ਭਿੰਡਰਾਂਵਾਲਾ ਕਰਵਾਈ ਜਾਂਦਾ ਆ ਤੁਹਾਡੇ ਕੋਲ ਮੈਂ ਇੱਥੇ ਬੈਠਾ ਤੇ ਆ ਮੋਗੇ ਠੋਕ ਦਿੱਤਾ ਕਿਸੇ ਨੇ ਰੇਲਵੇ ਸਟੇਸ਼ਨ ਤੇ ਤੇ ਉਹਦਾ ਪਤਾ ਨੀ ਪੰਜਾਬ ਜਾਂ ਰੁੱਟੀ ਦੇ ਨਾਲ ਗਿਆ ਉਹ ਇਹੋ ਜਿਹੀ ਹਾਲਤ ਇਹ ਗੁਰੂਆਂ ਦਾ ਕੰਮ ਮੈਂ ਲਗਾੜ ਕੇ ਕਹਿਣਾ ਚਾਹੁੰਦਾ ਗੌਰਮੈਂਟ ਨੂੰ ਇਹ ਕਹਿੰਦੇ ਨੇ ਸਾਡੇ ਪੈਦਾ ਨੀ ਕੀਤੇ ਉਹਨਾਂ ਦਾ ਸਮੇਂ ਤੇ ਵਰਤ ਆ ਗਏ ਇਹ 70 ਗੱਡੀਆਂ ਪੁਲਿਸ ਦੀਆਂ ਲੈ ਕੇ ਗਿਆ ਦਰਵਾਜ਼ੇ ਵਾਲਾ ਮੁੰਡਾ ਜਿਹੜਾ ਮੁੜ ਗਿਆ 70 ਗੱਡੀਆਂ ਪੁਲਿਸ ਦੀਆਂ ਪੜ੍ਹੇ ਲਿਖੇ ਪ੍ਰੋਫੈਸਰ ਜਿਹੜੇ ਤੇ ਪ੍ਰਿੰਸੀਪਲ ਜਿਹੜੇ ਸਿੱਖਾਂ ਦੇ ਪੁੱਤਰ ਇਹ ਗੌਰਮੈਂਟ ਕੋਲ ਤੁਸੀਂ ਬਹਿੰਦੇ ਹੁੰਦੇ ਹੋ ਤੇ ਉਹਨੇ ਪੁੱਛਿਆ ਕਰੋ ਵੀ ਜੇ ਗੁਰੂ ਹੈ ਤੇ ਪੁਲਿਸ ਤੇ ਨਹੀਂ ਫੜਨ ਵਾਲੇ ਤੇ ਕਿਹੜੀ ਪਾਰਟੀ ਦਾ ਪ੍ਰਾਈਮ ਮਿਨਿਸਟਰ ਹੈ ਕਿਹੜੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨਹੀਂ ਪ੍ਰਕਿਰਤੀ ਹੈ ਆ ਮੈਂ ਪੰਜਾਬ ਛੱਡ ਕੇ ਤੁਹਾਡੇ ਕੋਲ ਬੈਠਾ ਕਿਹੜੀ ਪੁਲਿਸ ਤੋਂ ਅੱਗੇ ਮੰਗੀ ਅਸੀਂ ਜਦੋਂ ਅਸੀਂ ਹਿੰਦੂ ਸਿੱਖ ਏਕਤਾ ਦਾ ਨਾਅਰਾ ਲਾਉਣਾ ਹੈ ਨਾਅਰੇ ਕਾਲੇ ਭਰੇ ਵਾਸਤੇ ਪ੍ਰਚਾਰ ਕਰਨਾ ਹੈ ਨਸ਼ੇ ਛੁਡਾਉਣੇ ਹੈ ਗੁਰਮਤ ਵਾਲੇ ਪਾਸੇ ਪ੍ਰੇਰਨਾ ਹੈ ਕੁਰੀਤੀਆਂ ਤੋਂ ਬਚਾਉਣਾ ਹੈ ਤੇ ਪੁਲਿਸ ਦੀ ਲੋੜ ਸੀ ਸਾਨੂੰ ਪੁਲਿਸ ਦੀ ਲੋੜ ਤਾਂ ਗਈ ਨਾ ਹਿੰਦੂ ਗਾਲਾ ਕਹਿੰਦੀਆਂ ਹੋਰ ਇਹ ਭੈਣ ਦੀ ਅੱਗੇ ਤੱਕ ਤਾਂ ਹੀ ਪੁਲਿਸ ਦੀ ਲੋੜ ਪਵੇਗੀ ਨਾ ਇਹਨੂੰ ਪੁੱਛਿਆ ਤਾਂ ਕਰੋ ਵੀ ਗੱਡੀਆਂ ਕਾਹਦੇ ਵਾਸਤੇ ਦਿੱਤੀਆਂ ਇਹਨਾਂ ਨੂੰ ਪੁੱਛਦੀਆਂ ਗਈਆਂ ਇਹਨਾਂ ਨੂੰ ਕਹੋ ਵੀ ਇਕੱਲੇ ਇਕੱਲੇ ਦਵਾ ਲਾਉਣ ਜਿੱਥੇ ਖੜਕ ਪਾਉਣ ਮਰੀ ਜਾਣ ਦੇਣ ਜਿੱਥੇ ਆਪਣੇ ਮਾਰ ਆਪਾਂ ਸਤਿਕਾਰ ਕਰੀ ਚੱਲੇ ਆਪਣੇ ਦਾ ਜਿੱਥੇ ਇਹਨਾਂ ਦੇ ਮਾਰ ਨੇ ਆਪਦਾ ਦਾ ਸਤਿਕਾਰ ਕਰੀ ਜਾਣ ਇੱਕ ਮਹੀਨਾ ਛੁੱਟੀ ਦੇ ਕੇ ਇੱਥੇ ਗੌਰਮੈਂਟ ਭਰਾ ਲਾਓ ਦਾ ਤੂੰ ਵਰਤਾ ਗਿਆ ਇਸ ਤੋਂ ਖਾਲਸਾ ਜੀ ਪੂਰਨ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ 22 ਲੱਖ ਦੇ ਘੇਰੇ ਤੇ ਚਮਕੌਰ ਦੀ ਗੜੀ ਚ ਤਾਲੀ ਮਾਰ ਕੇ ਨਿਕਲ ਤੇ ਇਹ ਕਿਹਾ ਕਿ ਹਿੰਦਲਾ ਪੀਰ ਚੱਲਿਆ ਜੇ ਕਿਸੇ ਤੋਂ ਪਟਰੀ ਦਾ ਤੇ ਪਕੜ ਲਓ ਇਕੱਲੇ ਗਏ ਹੈ ਤੇ ਇਹ ਪੁਲਿਸ ਦੀਆਂ ਗੱਡੀਆਂ ਤੇ ਵਾਇਰਲੈਸ ਨਾਲ ਸਟੇਲਾ ਬਰੇਲਾ ਵਾਲੇ ਹਾਰ ਕਈ ਵੀਰ ਨੇ ਨੀ ਕਹਿੰਦੇ ਸਾਰਾ ਤੂੰ ਇੰਨਾ ਪ੍ਰਚਾਰ ਕਰ ਲੈ ਰਹਿ ਲੈ ਤੂੰ ਵੀ ਨਹੀਂ ਕਰਦਾ ਤੇ ਤੂੰ ਨਹੀਂ ਕਰਦਾ ਭਾਈ ਮੈਂ ਰੈਫਲਾ ਆਪਣੀ ਰਾਸ਼ੀ ਵਾਸਤੇ ਵੀ ਸੱਜਣੇ ਰੱਖੀਆਂ ਹੈ ਨਾ ਕਿਤੇ ਬਚੇਰੇ ਮਾਰਨੇ ਰੱਖੀਆਂ ਹੈ ਨਾ ਕਿਲਾ ਘਰ ਦੱਸਾਂ ਰੱਖੀਆਂ ਹੈ ਪੰਜ ਲੋਕ ਤੁਹਾਡੇ ਕਰਨਾਲ ਚ ਕਿਸੇ ਤੋਂ ਮੂੰਗਫਲੀ ਕਿਨਾਰਾ ਵੀ ਲੈ ਕੇ ਖਾਰੋ ਤੁਸੀਂ ਦੱਸਦੇ ਹੋ ਕਿਸੇ ਨੂੰ ਗਾਲ ਕਰੀ ਤਾਂ ਦੱਸੋ ਤੇ ਸ਼ਾਮ ਦੇ ਉਸ ਵੇਲੇ ਤਾਂ ਦੱਸੋ ਰਾਤਲਾ ਬੰਦੇ ਮਾਰਨੇ ਨਹੀਂ ਅਸੀਂ ਰੱਖਣਾ ਸ਼ਿਕਾਰ ਕਿਹਦੇ ਨੂੰ ਰੱਖਣਾ ਹੈ ਰਾਤਲਾ ਇਸ ਕੰਮ ਵਾਸਤੇ ਰੱਖਣਾ ਹੈ ਕਿ ਜੇ ਹੁਣ ਕਿਤੇ ਜਿੱਥੇ ਜਗ੍ਹਾ ਹੋਵੇ ਤੇ ਉੱਥੇ ਨਰਕ ਧਾਰੀਆਂ ਦਾ ਤੌਰ ਕੋਈ ਆ ਕੇ ਨਰਕ ਧਾਰੀਆਂ ਖੁਦ ਆ ਪਾ ਕੇ ਤੇ ਪੱਗਾਂ ਵਾਲੇ ਦਾ ਖੂਨ ਪੀ ਕੇ ਦੌੜ ਕੇ ਦਿੱਲੀ ਜਾਣਾ ਚਾਹੇਗਾ ਉਹਨੂੰ ਉੱਥੇ ਲੰਮਿਆਂ ਪਾਉਣਾ ਤੇ ਤਾਂ ਰੱਖਣਾ ਬੰਦੇ ਮਾਰਨ ਨੂੰ ਵੀ ਰੱਖਿਆ ਸੀ ਵਾਧਾ ਕਰਨਾ ਨਹੀਂ ਤੇ ਵਾਧਾ ਕੀਤਾ ਹੁਣ ਚੱਲਿਆ ਨਹੀਂ ਜਾਣਾ ਗਾ ਹਾਂ ਕੋਲ ਹੈਗੇ ਬੰਦਾ ਕਿਸੇ ਨੂੰ ਮਾਰਿਆ ਤੇ ਗੱਲ ਕਰਿਓ ਘਰ ਦਿੱਤਾ ਤਾਂ ਗੱਲ ਕਰਿਓ ਤੇ ਭਾਈ ਪੂਰਨ ਗੁਰੂ ਦੀ ਨਿਸ਼ਾਨੀ ਦਾ ਮਰੇ ਵੀ ਜਾਂਦਾ ਕਰ ਦੇਵੇ ਤੇ ਆਪ ਹੀ ਗੱਡੀ ਚੱਲ ਜਾਵੇ ਤੀਰਾਂ ਨਾਲ ਕੂਟ ਕੇ
ਵਿਚਰਤ ਆਣ ਮਿਲਾ
ਵਿਚਰਾਂ ਨੂੰ ਮਿਲ ਜਾਵੇ ਉਹਦਾ ਨਾਮ ਵੀ ਗੁਰੂ ਹੈ ਵਿਛੜਿਆ ਨੂੰ ਮਿਲਿਆ ਹੈ ਮੁੱਲਾ ਖੱਤਰੀ ਸਿਆਲਕੋਟ ਦਾ ਵਿਛੜਿਆ ਕਾਂਗੇ ਤਰਜ ਸੁਨੇਸ਼ ਪਿਤਾ ਜੀ ਨੇ 10ਵੇਂ ਸੂਰ ਵਿੱਚ ਸ਼ਿਕਾਰ ਘਾਟ ਮਿਲ ਦਿੱਤਾ ਹੈ ਅੱਜ ਦੇ ਵੀ ਨਰਕ ਧਾਰੀਆਂ ਮੇਲ ਦਾ ਸ਼ਹਿਰ ਤੁਸੀਂ ਵੇਹਦੇ ਹੋਵੋਗੇ ਭਵਨ ਬੰਦ ਕਰਕੇ 16 ਸਾਲ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਲੜਕੀ ਬੀਬੀ 16 ਸਾਲ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਲੜਕਾ ਉਹਨਾਂ ਦੀ ਕਮਰ ਚ ਬੰਦ ਕਰ ਦਿਓ ਬਿਜਲੀ ਵਧਾ ਦਿਓ ਤੇ ਗਲਵਕੀਆਂ ਪਾ ਕੇ ਕਹਿੰਦੇ ਮੰਤਰ ਦੂਰ ਕਰੋ ਇਹ ਵੇਸਵਾ ਦਾ ਕੰਮ ਹੈ ਵੇਸਵਾ ਗਾਂਧੀਆਂ ਦਾ ਕੰਮ ਹੈ ਕਿ ਮਨੁੱਖਤਾ ਦਾ ਕੰਮ ਇਹ ਧੀ ਭੈਣ ਦੀ ਅੱਜ ਪਕਾਉਣੀ ਕਿੱਥੋਂ ਦਾ ਸੂਰ ਹੈ ਸੋ ਖਾਲਸਾ ਜੀ ਵਿਛੜਿਆ ਹੋਇਆ ਨੂੰ ਇਹ ਵੀ ਮਿਲਦੇ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਲਦੇ ਜਾਂਦੇ ਦਰਬਾਰਾਂ ਦੇ ਵਿਛੜਿਆਂ ਨੂੰ ਛਾਤੀ ਨਾਲ ਆਉਂਦੇ ਨੇ ਪੂਰ ਮੂਰੇ ਲੱਖਣ ਹੋਣ ਪਸ਼ੂ ਤੇ ਪ੍ਰੇਤ ਤੇ ਮੁਗਧ ਵਸਾਉਣੇ ਸੋਤੇ ਬਣਾ
ਦੇਵੇ
ਨਾਮ ਮੁੱਖ ਤੋਂ ਗਾਉਣ ਵਾਲਾ ਬਣਾ ਦੇਵੇ ਉਹਦਾ ਨਾਮ ਹੈ ਭਾਈ ਪੂਰ ਗੁਰੂ ਪਸ਼ੂਆਂ ਦੀ ਕਲਿਆਣ ਕੀਤੀ ਹਾਥੀ ਨੂੰ ਕੀਤਾ ਦਿੱਲੀ ਚ ਗੁਰੂ ਨਾਨਕ ਦੇਵ ਜੀ ਨੇ ਤੇ ਪ੍ਰੇਤ ਵੀ ਕਲਿਆਣ ਕੀਤੀ ਨੌਵੇਂ ਪਾਤਸ਼ਾਹ ਨੇ ਦਿੱਲੀ ਵਿੱਚ ਤੇ ਮੁਗਧ ਵਸਾਉਣ ਦੀ ਵੀ ਕਲਿਆਣ ਕੀਤੀ ਆਠਵੇਂ ਪਾਤਸ਼ਾਹ ਨੇ ਛੱਜੂ ਝਾੜ ਤੋਂ ਗੀਤਾਂ ਦੇ ਅਰਥ ਕਰਵਾ ਦਿੱਤੇ ਸ਼ਰਾਬ ਪੀਣ ਵਾਲੇ ਸੀ ਉਹਨਾਂ ਦੀ ਵੀ ਕਲਿਆਣ ਕਰ ਦਿੱਤੀ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਰ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾ ਜੰਗ ਜਿੱਤ ਲਈ ਬੈਰ ਕੁਛ ਤਰਾ ਗਿਆ ਅੰਮ੍ਰਿਤ ਵੇਲਾ ਹੋਇਆ ਪਹਿਰ ਰਾਤ ਰਹੀ ਤੋਂ ਉੱਠਿਆ ਸਿੱਖ ਅਸ਼ਨਾਨ ਕੀਤਾ ਪੰਜ ਬਾਣੀਆਂ ਸੁਖਮਨੀ ਸਾਹਿਬ ਆਸਾ ਜੀ ਦੀ ਹਾਰ ਪੰਜ ਗ੍ਰੰਥੀਆਂ ਨੂੰ ਪ੍ਰੇਮ ਕੀਤਾ ਦਿਲ ਚੜ ਗਿਆ ਖਿਆਲ ਆਇਆ ਤੇ ਵਿਆਹ ਹੋਏ ਥੋੜਾ ਤੇ ਹੋਇਆ ਚਿੱਠੀ ਪਾ ਕੇ ਘਰ ਦੇ ਸਿਖਰ ਕਰਦੇ ਹੋਣਗੇ ਚਿੱਠੀ ਲਿਖੀ ਉਹਦੇ ਚ ਲਿਖ ਦਿੱਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਥੱਲੇ ਲਿਖ ਦਿੱਤਾ ਮੇਰੀ ਧਰਮ ਸੁਪਤਨੀ ਜੀ ਸੁੱਖ ਸਾਹਿਬ ਰਾਜੀ ਬਾਜੀ ਜੋ ਮਨ ਦਾ ਵਲਵਲਾ ਉਹ ਚਿੱਠੀ ਚ ਲਿਖ ਕੇ ਬੰਦ ਕਰਕੇ ਭੇਜ ਦਿੱਤਾ ਹੈ ਤੇ ਨਰਕਧਾਰੀ ਨੂੰ ਉੱਤਰ ਦੇਣਾ ਹੈ ਰਾਣਾ ਸਵਾਮੀ ਨੂੰ ਉੱਤਰ ਦੇਣਾ ਹੈ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਮਨੁੱਖ ਬੋਲਦਾ ਵੀ ਗੁਰੂ ਮੰਨਿਆ ਕਰੋ ਤੇ ਹੁਣ ਤੁਸੀਂ ਸੋਚਣਾ ਪਰ ਮੰਨਣਾ ਕਿ ਮੰਨਣਾ ਚਿੱਠੀ ਪਹੁੰਚ ਗਈ ਤੁਹਾਡੇ ਤੇ ਕਰਨਾਲ ਕਾਲਜ ਚ ਤੇ ਬੀਬੀ ਇਕੱਲੇ ਅੱਖਰ ਨੂੰ ਕੋਈ ਪੜ੍ਹਨਾ ਨੀ ਆਉਂਦਾ ਪਤੀ ਬੈਠਾ ਲਦਾਖ ਵਿੱਚ ਸੱਸ ਸਹੁਰਾ ਕੋਲ ਕੋਈ ਨੀ ਦਰਾਣੀ ਜਠਾਣੀ ਕੋਲ ਕੋਈ ਨੀ ਦਾਸ ਜੀ ਨੇ ਦਿੱਤੀ ਚਿੱਠੀ ਹਰਕਾਰੇ ਨੇ ਚਿੱਠੀ ਰਸਾਇਣ ਨੇ ਚਿੱਠੀ ਦੇ ਕੇ ਨਿਕਲਦਾ ਬੋਹੇ ਵਿੱਚੋਂ ਦਰਵਾਜ਼ੇ ਵਿੱਚੋਂ ਦਰ ਵਿੱਚੋਂ ਖਿਆਲ ਆਇਆ ਮੈਂ ਤਾਂ ਪੜ੍ਹਿਆ ਹੈ ਗੁਆਂਢੀ ਤੋਂ ਚਿੱਠੀ ਪੜ੍ਹਾਉਣੀ ਪਵੇਗੀ ਦਾਸ ਜੀ ਤੋਂ ਕਿਉਂ ਪੜ੍ਹਾ ਲਵਾਂ ਛੇਤੀ ਪਤਾ ਲੱਗ ਜਾਵੇਗਾ ਚਿੱਠੀ ਖੋਲਦਾ ਦਾਸ ਜੀ ਹੁਣ ਚਿੱਠੀ ਨੀ ਬੋਲਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਾ ਧਾਰੀਆਂ ਮੱਤ ਮੁਤਾਬਕ ਉਹ ਲਿਖਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੋਲਦਾ ਲਿਖੀ ਤਾਂ ਹੈਗੀ ਹੈ ਉਹ ਬੋਲਦਾ ਡਾਕੀਆ ਉਹ ਲਿਖਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੋਲਦਾ ਲਿਖੀ ਤਾਂ ਹੈਗੀ ਹੈ ਉਹ ਬੋਲਦਾ ਡਾਕੀਆ ਹਾਲੇ ਉਹ ਡਾਕੀਆ ਕਹਿੰਦਾ ਮੇਰੇ ਧਰਮ ਸੁਪਤਨੀ ਜੀ ਚਿੱਠੀ ਤਾਂ ਨੀ ਬੋਲਦੀ ਤੇ ਪਤੀ ਦੱਸਾ ਲਦਾਖ ਚ ਤੇ ਇੰਨੀ ਚਿੱਠੀ ਸੁਣਾ ਕੇ ਡਾਕੀਆ ਤੇ ਬੀਬੀ ਨੂੰ ਕਹਿ ਤੈਨੂੰ ਆਪਣੇ ਘਰ ਵਾਲੀ ਕਹਿ ਤੈਨੂੰ ਨਾਲ ਕੱਲ ਮੇਰੇ ਘਰੇ ਰਹਿ ਤੇ ਬੀਬੀ ਉਹ ਜੀਵਨ ਵਾਲੀ ਪਤੀ ਪੁੱਤੋ ਧਰਮ ਚ ਪੱਕੀ ਤੁਸੀਂ ਦੱਸੋ ਪੜ੍ਹੇ ਲਿਖੇ ਪ੍ਰੋਫੈਸਰ ਜਿਹੜੇ ਪ੍ਰਿੰਸੀਪਲ ਤੇ ਪਾ ਰਹੇ ਹੋ ਜਿੱਥੇ ਤੋਂ ਬਣਾ ਪਰ ਡਾਕੀ ਨੂੰ ਸੇਵਾ ਬਾਕੀ ਹੋ ਗਈ ਹੋਰ ਕੋਈ ਚਲੋ ਚਿੱਠੀ ਨੀ ਬੋਲਦੀ ਗੁਰੂ ਜੀ ਨੇ ਬੋਲ ਕੇ ਡਾਕੀ ਉਹਨਾਂ ਦੇ ਲੜ ਧਾਰੀਆਂ ਮੱਤ ਮੁਤਾਬਕ ਆਪਣੇ ਭੈਣ ਕਿਸੇ ਨੂੰ ਵਿਆਹੀ ਹੈ ਆਪਣੀ ਧੀ ਕਿਸੇ ਨੂੰ ਵਿਆਹੀ ਹੈ ਤੇ ਡਾਕੀਆ ਆ ਕੇ ਆਪਣੇ ਘਰ ਨੂੰ ਵਿਆਹਣਾ ਚਾਹੇ ਔਰ ਸਿੱਖਾਂ ਦੇ ਪੁੱਤਰ ਬਰਦਾਸ਼ਤ ਕਰਾਉਣੇ ਜੇ ਤਾਂ ਆਪਣੀ ਧੀ ਤੇ ਭੈਣ ਨੂੰ ਡਾਕੀਏ ਕਰੇ ਵਾਸੀ ਬਰਦਾਸ਼ਤ ਕਰ ਲਵੋ ਕਿਸੇ ਹੋਰ ਦੇ ਨਾਲ ਵਿਆਹ ਕੇ ਮਗਰੋਂ ਦੇ ਚਲੇ ਜਾ ਵੜੇ ਤੇ ਫਿਰ ਤਾਂ ਸ਼ਾਇਦ ਕੋਈ ਗੁਰੂ ਦਾ ਸੁਣਾਉਣ ਵਾਲਾ ਵੀ ਆਪਣੇ ਆਪ ਨੂੰ ਮੰਨ ਬੈਠੇ ਤੇ ਜੇ ਡਾਕੀਏ ਦੀ ਜੁੱਤੀ ਤੇ ਮੇਰਾ ਕੋਈ ਫਿਲਾ ਨਹੀਂ ਅਗਰ ਜੇ ਭਾਰੀ ਧੀ ਲੱਗਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਚੈਲੇਂਜ ਕਰੇ ਤਾਂ ਸੁੱਕਾ ਨਿਕਲ ਜਾਵੇ ਤੇ ਸਿੱਖ ਦੇ ਕੋਲੋਂ ਕਹਿ ਕੇ ਨਿਕਲ ਜਾਣਾ ਸਿੱਖ ਦਾ ਪੋਤੀ ਨੂੰ ਪੁੱਛਣਾ ਚਾਹੀਦਾ ਤਜੀਸ਼ ਕਰਨੀ ਚਾਹੀਦੀ ਤੇ ਕਿੱਥੋਂ ਵੜਿਆ ਅਤਿਆਚਾਰ ਕਰਦੇ ਤਾਂ ਵੀ ਸਹੀ ਤੇ ਸਕਲਾ ਪੁੱਤ ਪੁੱਤ ਖਾਈ ਜਾਵੇ ਤੇ ਤਾਂ ਵੀ ਝੂਠਾ ਆ ਅਖਬਾਰਾਂ ਚ ਮਿਲ ਜਾਂਦੇ ਆ ਜੇ ਫਿਰਕਾ ਭਰਾਸਾ ਝੰਗਰਾ ਵਾਲਾ ਹੈ ਤੁਸੀਂ 95 ਸਰ ਦੇ ਦਿਓ ਤੁਸੀਂ ਕਸੂਰ ਦੀਆਂ ਖੜੀਆਂ ਧਾਰ ਦੇ 45 ਚਲਾਉਣ ਵਾਸਤੇ ਤੁਸੀਂ ਸਾਡੇ ਕੋਲ ਭੁੱਖੇ ਲੜ ਪਾਓ ਤੁਸੀਂ ਅਮਰਜੀਤ ਸਿੰਘ ਨੂੰ ਮੁੰਡੇ ਕਢਾਉਣ ਵਾਸਤੇ ਆਪ ਅੰਦਰ ਚਲੇ ਜਾਓ ਤੁਸੀਂ ਸਿਰਖ ਪੋਤੀ ਤੇ ਜਨੂਰ ਵਾਸਤੇ ਸਿਰ ਦੇ ਦਿਓ ਤੁਸੀਂ ਤਾਂ ਵੀ ਫਿਰਕਾ ਪ੍ਰਸਤ ਤੇ ਜੇ ਇਹ ਲਿਖ ਦੇਣ ਕੇ ਸਿੱਖਾਂ ਦੇ ਪੁੱਤਰ ਜਥੇਦਾਰ ਅਕਾਲ ਸਿੰਘ ਸਾਹਿਬ ਹੈ ਉਹ ਦੇਸ਼ ਦਾ ਗਦਾਰ ਹੈ ਤੌੜਾ ਦੇਸ਼ ਦਾ ਗਦਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬਾਂ ਦੇ ਉੱਤੇ ਜੀਵਨ ਮਾਰੇ ਵਾਲੇ ਹੈ ਤੇ ਮੇਰਾ ਤਾਂ ਵੀ ਕੋਈ ਕਸੂਰ ਨਹੀਂ ਲੱਗਦਾ ਜੇ ਮੇਰਾ ਕੇਵਲ ਕ੍ਰਿਸ਼ਨ ਲਿਖਦੇ ਗਏ ਤੇ ਸਿੱਖਾਂ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਖਤਮ ਕੀਤਾ ਜਾਵੇਗਾ ਉਹਦਾ ਤਾਂ ਵੀ ਕੋਈ ਕਸੂਰ ਨਹੀਂ ਤੇ ਜੇ ਮੈਂ ਕਿਸੇ ਹਿੰਦੂ ਦੇ ਪੁੱਤ ਨੂੰ ਕਹਿ ਦਿੰਦਾ ਜੇ ਕੱਟੇ ਹਿੰਦੂ ਬਣੋ ਕਹਿੰਦੇ ਵੀ ਕਿਹੋ ਜਿਹਾ ਹੁੰਦਾ ਹੈ ਜਦੋਂ ਦਸੀ ਆ ਉਦੋਂ ਘਰ ਨੂੰ ਭੱਜ ਜਾਂਦੇ ਹੋ ਹਿੰਦੂਆਂ ਸਹੀ ਹਿੰਦੂ ਬਣੋ ਅਗਲਾਤੇ ਦੇ ਨਾ ਖੜੋ ਹਿੰਦੂ ਦੀ ਨਿਸ਼ਾਨੀਆਂ ਚੋਟੀ ਰੱਖਿਆ ਕਰੋ ਸਿਰ ਤੇ ਹਿੰਦੂ ਦੀ ਨਿਸ਼ਾਨੀਆਂ 12 ਚਿਲ ਕਰਾ ਕਰੋ ਮੱਥੇ ਤੇ ਆ ਜਿੰਨੇ ਖੜੇ ਆ ਵਿਖਾਓ ਤੇ ਕਿਸੇ ਹੈਗਾ ਮੱਥੇ ਨੂੰ ਤੁਰ ਕੇ ਇੱਕ ਵੀ ਹਿੰਦੂ 9 ਤਾਜਾਂ ਦਾ ਜ਼ਰੂਰ ਪਹਿਨਿਆ ਕਰੋ ਹਿੰਦੂ ਗੀਤਾ ਦਾ ਪਾਠ ਕਰਿਆ ਕਰੋ ਹਿੰਦੂ ਚਰਨਾਮ ਕਰਾ ਕੇ ਸ਼ਿਵਲਿੰਗ ਦੀ ਹਿੰਦੂ ਚੰਗੇ ਖਰਚਾ ਕਰੋ ਸ਼ਿਵਦਵਾਲੇ ਜਿਹੜਾ ਇਹੋ ਜਿਹਾ ਹਿੰਦੂ ਹੋਵੇ ਤੇ ਤੰਬਾਕੂ ਨਾ ਪੀਂਦਾ ਹੋਵੇ ਜਿੱਥੇ ਭੁੰਗਰਾ ਵਾਲਾ ਵੀ ਸਫੇਦ ਹੋਵੇ ਉਹ ਪੂਰਾ ਥਾਂ ਦੇਣਾ ਬੋਲਣ ਉੱਥੇ ਤੈਨੂੰ ਸਿਰੋਂ ਪਾਓ ਜੀ ਜਿਹੜਾ ਜਥੇ ਵੱਲੋਂ ਜਿਹੜਾ ਮੁਸਲਮਾਨ ਜਿਹੜਾ ਪੁੱਤਰ ਉਹ ਪੰਜ ਪਏ ਤੇ ਨਿਵਾਜਾ ਪੜੇ
ਸਾਰੇ ਕੋਈ ਕਰਵਾਈ ਹੋਵੇ ਮੁਸਲਮਾਨ ਸਾਡਾ ਭਰਾ ਤੇ ਸਮਾਪੀ ਫਤਿਹ ਤੇ ਖਾਦ ਨੇ ਤੇ ਕੋਈ ਨਹੀਂ ਹੈ ਜਿਹੜੀ ਕੋਈ ਨਹੀਂ ਹੈ ਤੇ ਜਿਹੜਾ ਸਕੜਾ ਪੁੱਤ ਉਹ ਜੇ ਅੰਮ੍ਰਿਤਧਾਰੀ ਨਹੀਂ ਤੇ ਭਾਵੇਂ ਪ੍ਰਿੰਸੀਪਲ ਚਾਹੇ ਪ੍ਰਿੰਸੀਪਲ ਦਾ ਪਿਓ ਜਾਂ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਪਿਓ ਹੋਵੇ ਉਹ ਭਿੰਡਰਾਂ ਵਾਲੇ ਨੂੰ ਸਚੇਤ ਨਹੀਂ ਕਦੇ ਬੋਲ ਸਕਦਾ ਸਕੈਟਰੀ ਜੀ ਗਾਤਰੇ ਕਿਰਪਾਨ ਨੇ ਕਦੇ ਗਾਤਰੇ ਕਿਰਪਾਨ ਪਾ ਕੇ ਸ਼ਰਾਬ ਪੀਂਦਾ ਕਦੇ ਸਾਡੇ ਕੋਲ ਤਾਂ ਆਉਂਦਾ ਹੀ ਨਹੀਂ ਕਦੇ ਆ ਜਾਵੇ ਤੇ ਫਿਰ ਚਾਹ ਦੇ ਫਾਨ ਚਾਹ ਤਾਂ ਸ਼ਿਕਾਇਦਾ ਚਾਹ ਤਾਂ ਜਾਣੇ ਨਾ ਪੀਂਦਾ ਉਹ ਸ਼ਿਕਾਇਦਾ ਉਹਨੂੰ ਜਿਹੜਾ ਸਿੱਖਰਾ ਪੋਤੇ ਹੋਣਾ ਹੋਵੇ ਤੇ ਹਿੰਦੂ ਤੁਸੀਂ ਕਿਹੜੇ ਕਿਹੜੇ ਪਿੰਡਾਂ ਵਾਲਾ ਸਿਰਕਾ ਬਰਸਤ ਹੈ ਜੇ ਤਾਂ ਹਿੰਦੁਸਤਾਨ ਵਿੱਚ ਜਹਾਜ਼ ਲੈ ਜਾਵੇ ਜ਼ਮੀਨ ਵਾਲਾ ਉਹ ਦੇਸ਼ ਭਰ ਕੇ ਕਿਰਪਾਨ ਵਾਲਾ ਜਹਾਜ਼ ਲਾ ਕੇ ਲੈ ਜਾਵੇ ਤੇ ਦੇਸ਼ ਅਗਦਾਰ ਸਾਡੀ ਅੰਦਰ ਕਿਹੜੇ ਕੀ ਪਾਪ ਕੀਤੇ ਹੈ ਕੋਈ ਬੰਦਾ ਮਾਰਿਆ ਕੋਈ ਜਹਾਜ਼ ਨੂੰ ਅੱਗ ਲਾਈ ਹੈ ਉਹਨੂੰ ਦੇਸ਼ ਦੇ ਅਗਦਾਰ ਦਾ ਫਤਵਾ ਦਿੱਤਾ ਹੈ ਕਿ ਆ ਪਾਲੇ ਹੋਣ ਇੰਦਰਾ ਦੇ ਇੱਕ ਦਿਨ ਸਜ਼ਾ ਹੋਣ ਤੇ ਜਹਾਜ਼ ਲੈ ਕੇ ਨਹੀਂ ਦੇਸ਼ ਭਰ ਪਏ ਜੇ ਤੁਹਾਡਾ ਸਿੱਖਾਂ ਦਾ ਪੁੱਤ 95,000 ਨੂੰ ਅਧੀਨ ਕਰ ਲਵੇ ਜੇ ਦੇਸ਼ ਤੋਂ ਅਰੋੜਾ ਤਾਂ ਜਬਰੀ 6 ਮਹੀਨੇ ਪਹਿਲਾਂ ਰਿਟਾਇਰ ਕੀਤਾ ਗਿਆ ਨੌਕਰੀ ਤੋਂ ਤੇ ਟੋਪੀ ਵਾਲਾ ਕਰਨੀ ਹੁਣ ਜਿਹੜੇ ਕਰ ਰਹੇ ਮਾਲਕ ਸ਼ਾਹ ਤੇ ਉਹਦਾ ਮਰਾਤਮਾ ਵਧਾਇਆ ਜਾਂਦਾ ਫਿਰ ਕੰਮ ਕਰਦਾ ਦੱਸੋ ਫਿਰ ਸਿੱਖਾਂ ਦੇ ਪੁੱਤਰ ਕਿਆ ਕਰਦੇ ਹੈ ਆਹ 32 ਜਾਣੇ ਨੇ ਕਰ ਦਿੱਤੇ ਪੁਲਿਸ ਨੇ ਪੰਜਾਬ ਵਾਲੀ ਨੇ ਸਿੱਖਾਂ ਦੇ ਪੁੱਤ ਕਿਰਪਾਨਾਂ ਵਾਲੇ ਮੈਨੂੰ ਕੱਲ੍ਹ ਕਰੇ ਨਹੀਂ ਕਹਿੰਦਾ ਤੇਰਾ ਪੇਪਰ ਲੈਂਦੇ ਹੈ ਸੀਐਲ ਡੀ ਕੋਲੇ ਤੇ ਸੀਐਲ ਡੀ ਪਹੁੰਚਾਉਂਦੇ ਜ਼ਰੂਰ ਉਹ ਪੰਜਾਬ ਤੇ ਹਰਿਆਣੇ ਵਾਲੇ ਖੇਤੇ ਨਾ ਕਰੋ ਤੇ ਮੈਂ ਦੱਸਾਂ ਕਿ ਮੈਨੂੰ ਦਿੱਲੀ ਜਾਣਾ ਉੱਥੇ ਹੀ ਬੋਲ ਆਵਾਂਗਾ ਉੱਥੇ ਖਾਣ ਕਰਨ ਵਾਸਤੇ ਤੁਸੀਂ ਕਾਹਨੂੰ ਖੇਤਰ ਕਰੀ ਜਾਂਦੇ ਹੈ ਠੀਕ ਆ ਕਰਨੀ ਵੀ ਪੈਂਦੀ ਨੌਕਰੀ ਤੇ ਰਹਿਣੀ ਹੋਈ ਦੱਸੋ ਇਹਦਾ ਪਹਿਲਾਂ ਝਗੜਾ ਵਾਲਾ ਕੀ ਕਹਿ ਗਿਆ ਕੀ ਇਹ ਧੱਕਾ ਨਹੀਂ ਹੁਣ ਬੱਚੇ ਸਿੱਖਾਂ ਦੇ ਪੁੱਤਰ ਉਹਨੇ ਕਰ ਦਿੱਤੇ ਹੈ ਇਹ ਗੱਲ ਕਹਿ ਕੇ ਅੱਤਵਾਦੀ ਹੈ ਅੱਤਵਾਦੀ ਨੇ ਬਾਹਰ ਦੇ ਖੜਿਆ ਚਲਾ ਚੁੱਕਿਆ ਬਾਹਰ ਦੇ ਪੰਡਾਲਾਂ ਚ ਅੱਤਵਾਦੀ ਕੌਣ ਹੈ ਗੌਰਮੈਂਟ ਨੇ ਨਿਗਾਹ ਵਿੱਚ ਜਿਹੜੇ ਸਰ ਤੇ ਕਿਰਪਾਨ ਹੈ ਦਸਤਾਰ ਹੈ ਡਾਕਟਰੇ ਕਿਰਪਾਨ ਹੈ ਤੇਰ ਕਿਸਾਨ ਹੈ ਹਿੰਦੂ ਸਿੱਖ ਏਕਤਾ ਦਾ ਹਾਮੀ ਹੈ ਤੇ ਗੁਰਮਤ ਦਾ ਧਾਰਨੀ ਹੈ ਦੇਸ਼ ਦੀ ਉਲਤੀ ਦਾ ਇੱਛਕ ਹੈ ਸ਼ਹੀਦਾਂ ਦੇ ਦੁਨੇ ਖੂਨ ਦਾ ਸਤਿਗੁਰੂ ਗ੍ਰੰਥ ਸਾਹਿਬ ਜੀ ਕੀਤੇ ਦਿਹਾੜੀ ਦਾ ਹੱਕ ਰਹਿਣ ਦਾ ਇੱਛਕ ਹੈ ਤੇ ਮਾਰੇ ਤਾਂ ਭਲੇ ਵਾਸਤੇ ਲੋਚਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਪ੍ਰਵਕਤਾ ਭਲਾ ਜਿਹੜਾ ਇਸ ਰਾਸਤੇ ਤੇ ਚੱਲਣ ਵਾਲਾ ਉਹ ਅੱਤਵਾਦੀ ਆਈ ਪੰਜਾਬ ਵਿੱਚ ਮੋਟਰਸਾਈਕਲ ਤੇ ਮੋਟਰਸਾਈਕਲ ਤਾਂ ਮੇਰੇ ਵਿੱਚ ਨਹੀਂ ਜਿਹਨਾਂ ਦੀ ਛਾਤੀ ਤੇ ਛੁਰੀ ਰੱਖੀ ਹੈ ਸਰਕਾਰ ਤਾਂ ਵੀ ਪੂਰ ਗੁਣ ਲਖਵਾਲ ਹੈ ਜਿਹੜਾ ਵਿਛੜਾ ਮੇਲ ਦੇਵੇ ਜਿਹੜਾ ਜਾਨੀ ਬਣਾ
ਦੇਵੇ
ਦੱਸੀ ਜਾਂਦੀ ਇਹ ਤਾਂ ਬੀਬੀ ਜਿਹਨਾਂ ਦੀ ਤਕੜੀ ਚ ਬੈਠ ਕੇ ਤੁਰ ਕੇ ਗੁਰਮਤਨ ਦੇ ਘਰ ਵਾਲੀ ਕੰਮ ਤੋਂ 11 ਲੱਖ ਰੁਪਏ 5.5 ਲੱਖ ਕਿਵੇਂ ਪੈ ਗਈ ਪਰ ਪਰਮੇਸ਼ਰ ਦੇ ਪਿਆਰੇ ਦੀ ਕੋਈ ਕੀਮਤ ਨਹੀਂ ਪਾਸ ਰੱਖਦਾ
ਅਗਿਆਨ
ਕਰਕੇ ਬੰਦਾ ਖੁਸ਼ ਹੁੰਦਾ ਤੇ ਅਗਿਆਨ ਕਰਕੇ ਬੰਦਾ ਰੋਂਦਾ ਹੈ ਜਦੋਂ ਕੋਈ ਮਰ ਜਾਵੇ ਅਗਿਆਨ ਕਰਕੇ ਰੋਈ ਜਾਂਦਾ ਜੇ ਕੋਈ ਪ੍ਰਭਤਾ ਹੋ ਜਾਵੇ ਹੱਸਣ ਲੱਗ ਪੈਂਦਾ ਹੈ ਇਹਦਾ ਜਿਹੜਾ ਗਿਆਨ ਹੈ ਧਾਰਤਾ ਕੱਢ ਦਿੱਤਾ ਹਰਦੇ ਚੋਂ
ਅੰਗ ਮੰਗਲ
ਬਿਸਰਾਮ ਹੋ ਗਿਆ ਚੁਕਾਉ ਹੋ
ਗਿਆ
ਹੋ ਗਏ ਪੂਰ ਮੇਰੀ ਅਗਲਾਈ ਹੈ
ਕਮਾ
ਵੀ ਪੂਰੇ ਹੋ ਗਏ ਉਹਨਾਂ ਦੇ
ਭਾਈ ਜਿਹਦੀ ਟੈਂਡਾ ਕੰਮ ਸੀ ਘੋੜੇ ਕੱਢਣ ਦਾ ਉਹਦੇ ਵੀ ਪੂਰੇ ਹੋ ਗਏ ਹੈ। ਸਤਿਗੁਰ ਸੱਚੇ ਪਾਤਸ਼ਾਹ ਇਹਨੇ ਵਰਤ ਕਰ ਲਏਗਾ, ਘੋੜਾ ਤਾਂ ਪਹੁੰਚ ਗਿਆ ਹੈ, ਵਛੇਰਾ ਫੜਦਾ ਤੇ ਕਿਰਪਾ ਕਰੇਗਾ ਗੁਰੂ
ਰੂਪ
ਲਿਆ। ਭੈ ਨੀ ਕਦੇ ਕਿਸੇ ਨੂੰ ਜਿੰਦੇ ਚ ਨਾ ਭੈ ਮੰਨਦੇ ਹੈ। ਜਿਹੜਾ ਸਿੱਖਣਾ ਪੁੱਤ ਹੋ ਕੇ ਡਰਦਾ ਉਹ ਸਿੱਖਣਾ ਪੁੱਤ ਹੀ ਨਹੀਂ, ਜਿਹੜਾ ਸਿੱਖਣਾ ਪੁੱਤ ਹੋਏ ਕਿਸੇ ਨੂੰ ਡਰਾਉਂਦਾ ਉਹ ਵੀ ਸਿੱਖਣਾ ਪੁੱਤ ਨੇ। ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਵੋ।
ਆਪਣੇ ਸਤਿਗੁਰ ਕਾ ਮਨ
ਭਾਗੇ
ਵਾਹਿਗੁਰੂ
ਬਹਿ ਜਾ ਹਰੀ ਦੇ ਗੁਰੇ ਨੂੰ ਗਾਉਣਾ ਕਰੋ ਕੀ ਮੇਰੀ ਗਾਉਣ ਤੋਂ
ਦੁੱਖ ਦਰਦ ਭਰਮ ਭਾਗਾ
ਦਾ ਦੁੱਖ ਪੰਜ ਪ੍ਰਕਾਰ ਦਾ ਭਰਮ ਹੋ ਜਾਂਦੀਆਂ ਦਰਦਾ ਹੈ ਤੇ ਸਾਰੀਆਂ ਦੂਰ ਹੋ ਜਾਣਗੀਆਂ। ਤੇ ਨਰਕ ਧਾਰੀਏ ਕਹਿੰਦੇ ਸਾਡਾ ਮਨ ਤੇ ਕਿਵੇਂ ਦੱਸ ਦਿੱਤਾ ਤੁਹਾਨੂੰ ਕੋਲ ਹੋ ਜਾਏਗਾ ਕੀ ਰਹਿਣਾ ਉਹਦੇ ਕੁੰਡੇ ਲੈ ਕੇ ਕੋਈ ਹੋ ਜਾਣਾ ਤੇ ਰਾਧਾ ਸੋਮੀਆ ਤੇ ਨਰਕ ਧਾਰੀਆਂ ਨੇ ਕਿਲੇ ਨੂੰ ਪੁੱਛਿਆ ਕਰੋ ਹੁਣ ਇੱਕ ਤੁਹਾਡੇ ਬਾਬੇ ਨੇ ਮਨ ਤੇ ਕੀ ਦਿੱਤਾ ਹੈ ਦੱਸ ਦਿਓ ਵੀ ਜੋੜ ਲਾ ਲਿਓ। ਮਾਰੀ ਪੀੜ੍ਹੀ ਨੂੰ ਕੋਲ ਕੇ ਰੱਖੀ ਕਿ ਚੰਗੀ ਤਰ੍ਹਾਂ ਲੋਕਾਂ ਹੁਕਾ ਦਿੰਦੇ ਆ ਵੀ ਸਾਡੀ ਦੁਕਾਨ ਕੋਈ ਸੌਦਾ ਲੈ ਲਓ ਤੇ ਮਾੜਾ ਸੌਦਾ ਤਾਂ ਹੀ ਨੀ ਕੋਲੇ ਆਉਣਾ ਕਿਹੜੇ ਸਵਾਲ ਤੋਂ ਹੋਏਗਾ ਤੋਂ ਬਚੋ ਪੂਰਨ ਗੁਰੂ ਦੇ ਚਰਨੀ
ਲੱਗੋ
ਕਰਮਾ ਫਾਰਸੀ ਦਾ ਅੱਖਰ ਮਾਰ ਕੇ ਬਖਸ਼ ਦੇਣਾ ਹੈ ਦੇਸ਼ ਭਾਸ਼ਾ ਬੋਲੇ ਵਿੱਚ ਕਿਰਪਾ ਕਰਮਾ ਦਾ ਨਾਮ
ਗੁਰਚਰਨੀ ਮਨ ਲਾਗਾ
ਮਨ ਲੱਗ ਗਿਆ ਜੋ ਪਾਗਲਾ ਸ੍ਰੀ ਭਗਤੀ ਨਾਥ ਜੋ ਪਾਗ ਲੋਕੇ ਦੌਲੇ ਦਾਗ ਹੈਤੇ ਹੋਏ ਹੈ ਜੋਈ ਪਾਲ ਗੋਤਮਤੀ ਲਾਲ ਕੋ ਸੁਖਦ ਭਏ ਜੋਈ ਪਾਲ ਰੇਖੀ ਕੇ ਪਾਸੇ ਭਏ ਪੀਏ ਹੈ ਜੋਈ ਪਾਲ ਰੇਖੀ ਮੁਈ ਸਭ ਸੁਰਤ ਹੈ ਜੋਈ ਪਾਲ ਕਾਲੀ ਨੇ ਪਕੜ ਕਰ ਫੇਰੇ ਹੈ ਸਭ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਖੋਲ ਖੋਲ ਦੇਖੇ ਸੋਈ ਪਾਲ ਪੀਏ ਹੈ ਤੇ ਭਾਈ ਹਾਸੇ ਬੋਝਾ ਕਮਰੇ ਚ ਹੋਇਆ ਹੈ ਉਹਨੇ ਲਿਖਿਆ ਹੈ ਜੋਈ ਪਾਲ ਰਾਖੀ ਧਸਤਮਦ ਵੀਰਾ ਨਾਥ ਜੋਈ ਪਾਲ ਲਾਂਗੇ ਦੌਲੇ ਗੜ ਹਿੱਤ ਹੋਏ ਹੈ ਜੋ ਹਾਥੀ ਨੂੰ ਕੰਗਲੇ ਨੂੰ ਪਕੜ ਲਿਆ ਪ੍ਰਲਾਦ ਕੀਤੇ ਘਰ ਭਰਤ ਕੇ ਬਲ ਪਹੁੰਚਦੇ ਆਏਗਾ ਹਾਥੀ ਕੇ ਪਵਾੜੀਆਂ ਨੇ ਬਚਾ ਦਿੱਤਾ ਹੈ ਉਸੇ ਤਰ੍ਹਾਂ ਹਿੰਦੁਸਤਾਨ ਰੂਪ ਹਾਥੀ ਨੂੰ ਔਰੰਗਜ਼ੇਬ ਰੂਪੀ ਤਲਵਾਰ ਸ਼ਰਾ ਰੂਪੀ ਨਦੀ ਚ ਡੋਬਣਾ ਚਾਹੁੰਦਾ ਸੀ ਹੁਕਮ ਰੂਪੀ ਤਾਰਾ ਪਾ ਕਰਕੇ ਮਨ ਰੂਪੀ ਤਾਰਾ ਪਾ ਕੇ ਜਾਂ ਸ਼ਰਾ ਰੂਪੀ ਤਾਰਾ ਪਾ ਕੇ ਮਨ ਰੂਪੀ ਨਦੀ ਡੋਬਣਾ ਚਾਹੁੰਦਾ ਸੀ ਉਸ ਵੇਲੇ ਹਿੰਦੁਸਤਾਨ ਰੂਪ ਹਾਥੀ ਨੇ ਕਸ਼ਮੀਰੀ ਪੰਡਤਾਂ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਭਗਵੰਤ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਸਰਦਾਰ ਸਿੰਘ ਤੱਕੇ ਦੇ ਥਾਂ ਤੀਰ ਲੈ ਕੇ ਔਰੰਗਜ਼ੇਬ ਰੂਪੀ ਤਲਵੇ ਗਿਆ ਸਰਾ ਰੂਪੀ ਤਾਰਾ ਕੱਟ ਕੇ ਹਿੰਦੁਸਤਾਨ ਰੂਪ ਹਾਥੀ ਨੂੰ ਮੁਸਲਮਾਨ ਨੇ ਮਨ ਰੂਪੀ ਮੇਰੇ ਇੱਕ ਡੁੱਬਣ ਤੋਂ ਬਚਾ ਕੇ ਸੁਰਖਰੂ ਕੀਤਾ ਸੀ ਇਸੇ ਤਰ੍ਹਾਂ ਹੀ ਇੱਥੇ ਜੀਵ ਰੂਪ ਹਾਥੀ ਹੈ ਅਗਿਆਨ ਰੂਪ ਤਲਵਾ ਹੈ ਵਾਸਤਵ ਰੂਪੀ ਤਾਰਾ ਪਾ ਕੇ ਸਰਦਾਰ ਰੂਪ ਨਵੀਂ ਹੈ ਪ੍ਰਾਰਥਨਾ ਦੇ ਮੋਹ ਰੂਪਾਂ ਦੀ ਭਰੀ ਹੋਈ ਹੈ ਇਹ ਡੋਬਣਾ ਚਾਹੁੰਦਾ ਹੈ ਜਦੋਂ ਪ੍ਰੇਮ ਰੂਪੀ ਫੁੱਲ ਸਤਿਗੁਰੂ ਗ੍ਰੰਥ ਸਾਹਿਬ ਦੇ ਚਰਨੇ ਚਰਪਣਾ ਕੀਤਾ ਸਤਿਗੁਰੂ ਗ੍ਰੰਥ ਸਾਹਿਬ ਦੇ ਪ੍ਰਭਾਵ ਸਰੂਪ ਹੋ ਕੇ ਸ਼ਬਦ ਰੂਪੀ ਤੀਰ ਜਗਿਆਸੂ ਦੀ ਰਸਨਾ ਦੁਆਰਾ ਅਭਿਆਸ ਕਰੋੜ ਰੂਪ ਚਲਾ ਕੇ ਇਹ ਅਗਿਆਨ ਰੂਪੀ ਤਲੇ ਗਿਆ ਵਾਸਨਾ ਰੂਪੀ ਤਾਰਾ ਕੱਟ ਕੇ ਜੀਵ ਰੂਪ ਹਾਥੀ ਨੂੰ ਸਰਦਾਰ ਰੂਪੀ ਨਦੀ ਵਿੱਚੋਂ ਡੁੱਬਣ ਤੋਂ ਬਚਾ ਕੇ ਮੁਰਤੀ ਰੂਪ ਕਿਨਾਰੇ ਤੇ ਪਹੁੰਚਾ ਦਿੱਤਾ ਹੈ ਐਸੇ ਕਰਨ ਦਾ ਧਿਆਨ ਕਰਿਆ ਕਰੋ ਅੱਜ ਦੇ ਨਰਕ ਧਾਰੀਏ ਕਹਿੰਦੇ ਸਾਡੇ ਕਰਨ ਕੇ ਧੋਲਿਆ ਕਰੋ ਤੇ ਪਹਿਲਾਂ ਕਰਨ ਹਿਰਦੇ ਚ ਟਿਕਾਈ ਦੇ ਹੈ ਤੇ ਮੈਂ ਜਿੱਤੇ ਕੋਲੋਂ ਲੱਤ ਵੱਢ ਕੇ ਤੇ ਪੈਰ ਸਾੜਤਾ ਭਲਾ ਵੇਖੋ ਬੂਟ ਵੀ ਲਿਆ ਕੇ ਲੰਘਦਾ ਕਿ ਨਹੀਂ ਲੰਘਦਾ ਤੇ ਜੇ ਟੁਕੜੇ ਬਣਾ ਕੇ ਰਿੰਨ ਕੇ ਖਾ ਰਿਹਾ ਤੇ ਫਿਰ ਗੋਟੀਆਂ ਬਣ ਜਾਣਾ ਚਰਨ ਤਾਂ ਰਹਿ ਨਹੀਂ ਜਾਣਾ ਚਰਨ ਕੀ ਹੋਇਆ ਮੇਰਾ ਚਰਨ ਕੇਵੇ ਸ਼ਬਦ ਹੈ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਦੇ ਪਾਲ ਦਸਵੇਂ ਪਾਤਸ਼ਾਹ ਨੇ ਬਦਲ ਕੇ ਚਿੱਤ ਚਰਨ ਨਾਮ ਜਿਹੜਾ ਨਾਮ ਹਿਰਦੇ ਚ ਰਖਾਉਣਾ ਇਹੀ ਚਰਨ ਹੈ ਤੇ ਪਿਆਰੇ ਖਾਲਸਾ ਜੀ ਸਾਫ਼ ਕਰ ਲਿਆ ਕਰੋ ਪੜ੍ਹੇ ਲਿਖੇ ਵੀਰੋ ਤੁਹਾਡਾ ਚਰਨ ਦੀ ਬੇਨਤੀ ਹੈ ਆਇਓ ਪੜ੍ਹ ਸੁਣ ਕੋ ਬਾਣੀ ਨਾਲ ਵਿਕਾਰ ਲੱਗਾ ਲਾਲ ਚ ਦਰਤਾ ਜਨ ਪੁਰਾਣੀ ਹਰ ਪੜ੍ਹ ਹਰ ਲਿਖ ਹਰ ਜਾਪ ਹਰ ਗਾਓ ਹਰ ਭੌਜਲ ਪਾੜ ਉਤਾਰੀ ਹਰੀ ਦਾ ਨਾਮ ਪੜ੍ਹਿਆ ਸੁਣਿਆ ਕਰੋ ਤੇ ਜਿਹੜੀਆਂ ਜ਼ਮੀਨਾਂ ਬਣਦੀਆਂ ਹੈਗੀਆਂ ਨਾ ਤੇ ਖਾਲਸਾ ਅਖਿਰ ਮੇਕ ਦੇਣਾ ਹੈ।
ਮਤਾ ਕੋਈ ਭੁਲੇਖੇ ਕਰਾ ਲਵੇ ਹਕੂਮਤ ਦੇ ਗਰੋਲ ਵਿੱਚ ਖਾਲਸਾ ਆਖਰ ਮਿਟਣਾ ਬਹੁਤ ਮੁਸ਼ਕਲ ਹੈ। ਖਾਲਸੇ ਨੂੰ ਮੇਲ ਮੰਨੂ ਮੁਕਾਉਂਦਾ ਮੁੱਕ ਰਿਹਾ ਹੈ, ਖਾਲਸੇ ਨੂੰ ਜਕਰੀਆ ਮੁਕਾਉਂਦਾ ਮੁੱਕ ਰਿਹਾ ਹੈ, ਖਾਲਸੇ ਨੂੰ ਲਖਪਤ ਤੇ ਜਸਪਤ ਮੁਕਾਉਂਦੇ ਮੁੱਕ ਰਿਹਾ ਹੈ, ਖਾਲਸੇ ਨੂੰ ਸ਼ਾਹਜਹਾਂ ਤੇ ਜਹਾਂਗੀਰ ਤੇ ਔਰੰਗਜ਼ੇਬ ਮੁਕਾਉਂਦੇ ਮੁੱਕ ਰਿਹਾ ਹੈ। ਪਰ ਤੁਸੀਂ ਕਿਹੜੇ ਬਾਗ ਦੀ ਮੇਲ ਨੇ ਖਾਲਸੇ ਮੁਕਾ ਦਿਓਗੇ? ਮੈਂ ਬੇਨਤੀ ਕਰਾਂਗਾ ਸਿੱਖਾਂ ਦੇ ਪੁੱਤਰਾਂ ਨੂੰ, ਜੇ ਕਿਸੇ ਹਿੰਦੂ ਕਾਲਜ ਵਿੱਚ, ਹਿੰਦੂ ਸਕੂਲ ਵਿੱਚ, ਹਿੰਦੂ ਲਾਇਬ੍ਰੇਰੀ ਵਿੱਚ ਕਿਸੇ ਹਿੰਦੂ ਅਵਤਾਰ ਦਾ ਨਾਂ ਲਿਖਿਆ ਉਹਦਾ ਸਤਿਕਾਰ ਕਰਿਆ ਕਰੋ, ਕਿਸੇ ਤੇ ਕਰੋ ਹੱਥ ਨਾ ਚੁੱਕੋ ਤੇ ਕੰਮ ਨਾ ਚੁੱਕੋ। ਪਰ ਜੇ ਸਿੱਖਾਂ ਦੇ ਕਿਸੇ ਕਾਲਜ ਵਿੱਚ, ਕਿਸੇ ਸਕੂਲ ਵਿੱਚ, ਕਿਸੇ ਲਾਇਬ੍ਰੇਰੀ ਵਿੱਚ, ਕਿਸੇ ਹੋਰ ਧਾਰਮਿਕ ਸਥਾਨ ਤੇ ਸਤਿਗੁਰੂਆਂ ਦੇ ਸੰਬੰਧ ਵਿੱਚ, ਸਿੱਖੀ ਦੇ ਸੰਬੰਧ ਵਿੱਚ ਕੋਈ ਵੀ ਅੱਖਰ ਲਿਖਿਆ ਹੈ, ਤੇ ਕੋਈ ਹਕੂਮਤ ਨਸ਼ੇ ਵਿੱਚ, ਕੋਈ ਹਕੂਮਤ ਦੇ ਰੇਤਰਾਂ ਦੇ ਨਸ਼ੇ ਵਿੱਚ ਆਣ ਕੇ ਸਿੱਖੀ ਅਸੂਲਾਂ ਨੂੰ, ਸਿੱਖੀ ਦੇ ਚਿੰਨ੍ਹਾਂ ਨੂੰ, ਸਿੱਖੀ ਧਰਮ ਦੇ ਅੱਖਰਾਂ ਨੂੰ ਕੋਈ ਨਾਸ਼ ਕਰ ਰਿਹਾ ਚਾਹੇਗਾ, ਉਹ ਆਪਣਾ ਚੇਤਾ ਰੱਖ ਕੇ ਨਾਸ਼ ਕਰੇ। ਇਹ ਸਿੱਖ ਕੌਮ ਉਹ ਹੈ ਜਿਹੜੀ ਚਰਖੜੀ ਤੇ ਚੜ ਕੇ ਵਾਹਿਗੁਰੂ ਕਹਿ ਜਾਣਦੀ ਹੈ, ਇਹ ਉਹ ਕੌਮ ਹੈ ਜਿਹੜੀ ਖੋਪੜੀ ਲਵਾ ਕੇ ਤੇ ਬਾਈ ਗਿਰ ਬੈਠ ਕੇ ਜੱਟੀਗਿਰ ਜੁੱਤੀ ਵਾਲ ਅੱਗੇ ਲਾ ਕੇ ਪ੍ਰੋਕ ਨੂੰ ਜਾਣਦੀ ਹੈ। ਤੇ ਉਹ ਕੌਮ ਹੈ ਜਿਹੜੀ ਸੀਤ ਆਲਾ ਚੁਰਾ ਕੇ ਆਪਣੇ ਆਪ ਨੂੰ ਚੁਰਾ ਕੇ ਤੇ ਔਰੰਗਜ਼ੇਬ ਦੀ ਧੌਣ ਤੇ ਬਹਿ ਕੇ ਉਹਦੇ ਦਿੱਲੀ ਤੋਂ ਕੱਢਣਾ ਜਾਣਦੀ ਆ। ਜਦੋਂ ਹਿੰਦੂ ਵੀਰੋ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ, ਤੁਹਾਨੂੰ ਜੀਆ ਕਹਿੰਦੇ ਹਾਂ, ਤੇ ਤੁਸੀਂ ਉੱਠ ਕੇ ਹਕੂਮਤ ਦੇ ਨਸ਼ੇ ਵਿੱਚ ਉਹਦੀਆਂ ਗੱਲਾਂ ਕਰੇਗੀ, ਸਿੱਖੀ ਦਾ ਨਾਂ ਇਹ ਵੀ ਗੁਰੂ ਨਾਨਕ ਕਾਲ ਜੀ ਹੋ ਸਕਦਾ, ਗੁਰੂ ਨਾਨਕ ਖਾਲਸਾ ਕਾਲ ਜੀ ਹੋ ਸਕਦਾ। ਮੈਂ ਪੁੱਛਣਾ ਚਾਹੁੰਦਾ ਉਹਦੇ ਪੜ੍ਹੇ ਲਿਖੇ ਨੂੰ, ਇਹ ਖਾਲਸਾ ਕੇ ਬੇਟਾ ਕੀ ਨਹੀਂ ਹੋ? ਕਲ ਕਰਨੀ ਵਾਲਾ ਪੜ੍ਹਿਆ ਖਾਲਸਾ ਆਖਿਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਦਸਵੇਂ ਪਾਤਸ਼ਾਹ ਨੇ ਪ੍ਰਪੱਖ ਕੀਤਾ, ਉਸਨੂੰ ਰਾਜ ਕਰੇਗਾ ਖਾਲਸਾ, ਅੱਜ ਹੀ ਰਹੇਗਾ ਕੋਏ ਖਵਾਰ ਹੋਏ ਸਭ ਮਿਲਾਂਗੇ, ਬੱਚੇ ਸਰਨ ਜੋ ਹੋਏ। ਇਹ ਜਿਹੜਾ ਬੱਚੇ ਨੇ ਦਸਵੇਂ ਪਾਤਸ਼ਾਹ ਨੇ ਤੇ ਕਰਮੀ ਨਾਮੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੱਖ ਰਹੇ, ਖਾਲਸਾ ਅੱਖਰ ਫਾਰਸ ਰੱਖ ਰਹੇ। ਕਿਵੇਂ ਕਹਿੰਦੇ ਗੁਰੂ ਨਾਨਕ ਦੇਵ ਜੀ ਨਾਮ ਦੇ ਉੱਪਰ ਖਾਲਸਾ ਕੇ ਤੱਤ ਦੇ ਕੱਲਾ ਗੁਰੂ ਨਾਨਕ ਸਾਹਿਬ ਦੇਖ ਲਓ, ਸਤਿਗੁਰੂ ਖਾਲਸਾ ਸਾਨੂੰ ਸਰੂਪ ਬਣਾਉਣ, ਦਸਵੇਂ ਪਾਤਸ਼ਾਹ ਨੂੰ ਪ੍ਰਤੱਖ ਕਰੀਏ। ਤੇ ਤੁਸੀਂ ਅੱਜ ਉੱਠ ਕੇ ਚੌਧ ਪਾਏ ਮਾਣ ਵਿੱਚ ਕਹੋ ਖਾਲਸਾ ਅੱਖਰ ਤੱਤ ਦੇ ਸਿੱਖਾਂ ਦੇ ਪੁੱਤਰੋ, ਬੇਨਤੀ ਕਰੂੰਗਾ ਕੁਤਰਾ ਕੁਤਰਾ ਹੋ ਕੇ ਮਰ ਜਾਏ ਸਾਰੇ ਜਿਹੜੇ ਸਿੱਖਾਂ ਦੇ ਪੁੱਤਰਾਂ ਪਰ ਨਾਮ ਨਹੀਂ ਕਰ ਰਿਹਾ ਹੈ। ਜੋਤਕੀਆਂ ਕਿਵੇਂ ਕੋਈ ਮਿਲਦੇ ਨੇ? ਜੇ ਅਸੀਂ ਕਹਿੰਦੇ ਕ੍ਰਿਸ਼ਨ ਜੀ ਲਿਖੋ, ਰਾਮਚੰਦਰ ਜੀ ਲਿਖੋ, ਹਨੂੰਮਾਨ ਲਿਖੋ, ਦੱਤਾਤਰੇ ਲਿਖ ਰਹੇ ਹੋ, ਪਰਸਰਾਮ ਲਿਖ ਰਹੇ ਹੋ, ਸ਼ਿਵਜੀ ਲਿਖ ਰਹੇ ਹੋ, ਬਰਮਾ ਕਿਸੇ ਲਿਖੋ, ਜਿੱਥੇ ਤੁਹਾਡੀਆਂ ਲਾਭ ਰਹੀਆਂ ਪਰ ਲਟਾਇਆ ਕਿਸੇ ਨੇ? ਸਿੱਖਾਂ ਦੇ ਖੋਲ ਡੋਲ ਕੇ ਜ਼ਰੂਰ ਤੇ ਚੌਥੀ ਰੱਖੀ ਹੋਵੇ ਤੇ ਅੱਜ ਸਿੱਖਾਂ ਦੇ ਬੋਰਡ ਲਿਖੇ ਵੀ ਕੌੜੇ ਲੱਗਦੇ ਹੈ।
ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ
ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਨੇ ਗੁਰੂ ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਕਮੜਾ ਜੀ ਦੇ ਪਾਸੋਂ ਅਤੇ ਵਿਦਵਾਨਾਂ ਵਿੱਚੋਂ ਮਹਾਨ ਵਿਦਵਾਨ ਗਿਆਨੀ ਲਾਲ ਸਿੰਘ ਜੀ ਦੇ ਪਾਸੋਂ ਸੋਹਣੇ ਵਿਚਾਰ ਸੁਣ ਕੇ ਆਨੰਦ ਮਾਣਿਆ ਹੈ। ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਮੇ ਤੋਂ ਉੱਚਰੀ ਹੋਈ ਧੁਰਕੀ ਬਾਣੀ ਆਈ ਸੰਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਦਾ ਪਵਿੱਤਰ ਵਿਚਾਰ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਸਿੰਘ ਜੀ ਦੇ ਪਾਸ ਤੋਂ ਸੁੰਦਰ ਵਿਚਾਰ ਸੁਣ ਕੇ ਮੁੜ ਭਾਗੀ ਬਣੇ ਹੋ। ਜਿਸ ਸਮੇਂ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਨੇ ਜਨਮ ਲਿਆ, ਬੜਾ ਭਿਆਨਕ ਸੀਨ ਸੀ, ਥਾਵਾਂ ਥਾਵਾਂ ਦੇ ਉੱਪਰ ਕੇਸ ਦਾੜੇ ਨੂੰ ਖਤਮ ਕਰਕੇ ਸਦਾ ਵਾਸਤੇ ਦੁਨੀਆਂ ਦੇ ਵਿੱਚੋਂ ਚਿੰਨ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਹਨਾਂ ਸਮਿਆਂ ਦੇ ਵਿੱਚ ਜਨਮ ਲੈ ਕੇ 5 ਸਾਲ ਦੀ ਉਮਰ ਤੋਂ ਮਾਤਾ ਸੁੰਦਰ ਕੌਰ ਜੀ ਦੀ ਗੋਦ ਦਾ ਆਨੰਦ ਪ੍ਰਾਪਤ ਹੋਇਆ। ਤਕਰੀਬਨ 10 ਸਾਲ ਦੀ ਉਮਰ ਤੱਕ ਉੱਥੇ ਸਮਾਂ ਬਤੀਤ ਕਰਨ ਦਾ ਸੁਭਾਗ ਪ੍ਰਾਪਤ ਰਿਹਾ। ਉਸ ਤੋਂ ਪਿੱਛੋਂ ਆਪਣੇ ਮਾਮਾ ਜੀ ਦੇ ਨਾਲ ਹੋਰ ਥਾਵਾਂ 'ਤੇ ਵਿਚਰ ਕੇ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਅੱਗੇ ਸੇਵਾ ਆਰੰਭੀ। ਨਵਾਬ ਕਪੂਰ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਅਤੇ ਆਪਣੀ ਜ਼ਿੰਦਗੀ ਵਿੱਚ 2 ਗੱਲਾਂ ਵਿਸ਼ੇਸ਼ ਤੌਰ 'ਤੇ ਬਤੀਤ ਕੀਤੀਆਂ। ਬਾਕੀ ਭਾਵੇਂ ਨੀਤੀ ਮੁਤਾਬਕ ਸਮੇਂ ਸਮੇਂ ਮੁਤਾਬਕ ਚੱਲੇ ਹਨ, ਪਰ ਆਰੰਭਤਾ ਤੋਂ ਲੈ ਕੇ ਅੰਤਿਮ ਸਮੇਂ ਤੱਕ ਇਹ 2 ਚੀਜ਼ਾਂ ਦਾ ਤਿਆਗ ਨਹੀਂ ਕੀਤਾ। ਇੱਕ ਅੰਮ੍ਰਿਤ ਛਕਾਉਣਾ, ਇੱਕ ਬਾਣੀ ਪੜ੍ਹਨੀ ਅਤੇ ਪੜ੍ਹਾਉਣੀ। ਖਾਲਸਾ ਜੀ ਵਾਰ ਦਾ ਕੀਰਤਨ ਆਪ ਕਰਿਆ ਕਰਦੇ, ਭਾਵੇਂ ਜੰਗ ਦਾ ਟਾਈਮ ਚਾਹੇ ਸ਼ਾਂਤੀ ਦਾ ਟਾਈਮ ਹੋਵੇ, ਅਤੇ ਅੰਮ੍ਰਿਤ ਛਕੇ ਤੋਂ ਬਿਨਾਂ ਆਪਣੇ ਜਥੇ ਵਿੱਚ ਕਿਸੇ ਨੂੰ ਭਰਤੀ ਨਹੀਂ ਸੀ ਕਰਿਆ ਕਰਦੇ। ਜੇ ਕੁਝ ਸਮੇਂ ਵਾਸਤੇ ਆਉਂਦਾ ਉਹ ਸਿੱਖਿਆ ਲੈ ਕੇ ਉਹਨਾਂ ਪੂਰਨਿਆਂ 'ਤੇ ਪ੍ਰਪੱਕ ਹੋ ਕੇ ਅੰਮ੍ਰਿਤਧਾਰੀ ਹੋ ਕੇ ਹੀ ਪੱਕੇ ਤੌਰ 'ਤੇ ਭਰਤੀ ਹੋ ਸਕਦਾ ਸੀ, ਨਹੀਂ ਤੇ ਘੱਟ ਰੱਖਿਆ ਕਰਦੇ ਸਨ। ਐਸਾ ਸੁਚੱਜਾ ਜੀਵਨ ਉਹਨਾਂ ਗੁਰਮੁਖਾਂ ਦਾ ਸੀ, ਤਾਂ ਜੋ ਗੁਰੂ ਸਾਹਿਬ ਜੀ ਨੇ ਪਵਿੱਤਰ ਬਖਸ਼ਿਸ਼ ਕੀਤੀ ਹੈ ਹੁਕਮ ਦੁਆਰੇ, ਹੁਕਮਨਾਮੇ ਦੁਆਰਾ, ਜਨਮ ਮਰਨ ਦੋਹਾਂ ਮੈਂ ਨਾਹੀ, ਜਨ ਪਰ ਪਕਾਰੀ ਆਏ, ਜੀ ਦਾਨ ਦੇ ਭਲਕੇ ਲਾਏ, ਹਰਸ਼ਾ ਲੈਣ ਮਲਾਏ, ਰਜਨ ਸਬਾਈ ਜੰਗ, ਜੰਗ ਵੀ ਕਰਿਆ ਕਰਦੇ ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਚੜੇ ਪੁਰੰਗ। ਘੋੜੀ ਦੇ ਸਵਾਰੀ ਦੇ ਬੜੇ ਭਾਰੀ ਮਹਾਰ ਸਨ ਅਤੇ ਜੰਗੀ ਯੋਧੇ ਸਨ। ਜਿੱਥੇ ਸ਼ਾਂਤੀ ਸੀ, ਬਾਣੀ ਪੜ੍ਹ ਕੇ ਹਿਰਦਾ ਠਰਿਆ ਹੋਇਆ ਸੀ, ਉੱਥੇ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਸਦਾ ਵਾਸਤੇ ਆਪ ਜੀ ਤਤਪਰ ਵੀ ਰਿਹਾ ਕਰਦੇ ਸਨ। ਸੰਸਾਰ ਵਿੱਚ ਜੋ ਵੀ ਪੈਦਾ ਹੋਇਆ ਸਭ ਨੇ ਪੂਜ ਕਰਨਾ ਹੈ, ਸੱਚੇ ਪਾਤਸ਼ਾਹ ਦਾ ਪਵਿੱਤਰ ਫੁਰਮਾਨ ਹੈ, ਜੋ ਉਪਜਿਓ ਸੋ ਬਿਨਸ ਹੈ, ਔਰ ਉਹ ਆਰ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਕਦੇ ਜੰਜਾਲ। ਸਾਰੇ ਧੰਦਿਆਂ ਨੂੰ ਛੱਡਣਾ ਕਿਸ ਤਰ੍ਹਾਂ ਹੈ, ਇਹ ਨਹੀਂ ਕਿ ਧੰਦੇ ਛੱਡ ਕੇ ਕੋਈ ਝੌਂਪੜੀ ਪਾ ਕੇ ਜਾਂ ਕਿਸੇ ਕੰਦਰਾਂ ਵਿੱਚ ਵੜ ਕੇ ਝੌਂਪੜੀ ਮਾਰ ਕੇ ਬੈਠੇ ਹੋ, ਇਹਦਾ ਨਾਮ ਤਿਆਗ ਨਹੀਂ। ਹਾਥ ਪਾਓ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਕੰਮ ਵੀ ਕਰਨਾ ਹੈ, ਸੰਸਾਰੀ ਵਿਹਾਰ ਵੀ ਚਲਾਉਣੇ ਹਨ, ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਸਾਰਿਆਂ ਤੋਂ ਨਿਰਲੇਪ ਰਹਿ ਕੇ ਪਰਮੇਸ਼ਰ ਦੇ ਨਾਲ ਮਨ ਨੂੰ ਜੋੜ ਕੇ ਰੱਖਣਾ, ਇਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਉ ਕਟਾਂ ਤਨ ਸ਼ੀਜਾ, ਕਾਲ ਏਰੀ ਫਿਰਾ ਵੱਧ ਕਿਜਿਓ, ਕਹਾ ਕੌਣ ਵਿਦ ਕੀਜੈ। ਸੋ ਦਿਨ ਆਮ ਨੂੰ ਲਾਗਾ, ਮਾਤ ਪਿਤਾ ਭਾਈ ਸੁੱਤ ਬਣਤਾ, ਕਹੋ ਕੋ ਹੈ ਕਾਕ, ਦੱਸੋ ਕੌਣ ਹੈ ਕਿਸੇ ਦੀ ਮਾਂ ਤੇ ਕੌਣ ਹੈ ਕਿਸੇ ਦਾ ਪਿਤਾ, ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋਏ, ਆਗਾ ਪਾਤਸ਼ਾਹ ਗਣਤ ਨਾ ਦਾ ਕਿਆ ਜਾਤੀ ਕੌਣ ਹੋਏ। ਐਸੀ ਹਾਲਤ ਹੈ ਜੀਵਾਂ ਦੀ, ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ ਗੱਡੀ ਤੇ ਚੜ੍ਹ ਕੇ ਕਲਕੱਤੇ ਜਾਣਾ ਹੋਵੇ ਹਾਵੜੇ ਤੇ, ਜਿਸ ਮਨੁੱਖ ਨੇ ਜਿਸ ਸਟੇਸ਼ਨ ਤੱਕ ਪੈਸੇ ਦਿੱਤੇ ਹੋਣ ਉੱਥੋਂ ਦਾ ਟਿਕਟ ਉਸਨੂੰ ਮਿਲਦਾ ਤੇ ਉਸ ਸਟੇਸ਼ਨ ਤੇ ਜਾ ਕੇ TT ਉਤਾਰ ਦਿੰਦਾ, ਉਸਨੂੰ ਉਤਰਨਾ ਪੈਂਦਾ। ਪਰ ਜਿਹਨੇ ਪੂਰਾ ਕਿਰਾਇਆ ਇੱਥੋਂ ਦੇ ਕੇ ਹਾਵੜੇ ਦਾ ਟਿਕਟ ਲਿਆ ਹੋਵੇ, ਉੱਥੇ ਪਹੁੰਚ ਕੇ TT ਜੋ ਹੁੰਦਾ ਨਾਲ ਜਾ ਰਿਹਾ ਗੱਡੀ ਦੇ, ਉਹ ਟਾਕੀਆਂ ਬੰਦ ਕਰਕੇ ਸੋ ਉਤਾਰਦਾ ਜਾ ਰਿਹਾ ਸਵਾਰੀਆਂ ਨੂੰ। ਇੱਕ ਕੋਈ ਅਸਵਾਰੀ ਅੜ ਕੇ ਬੈਠ ਗਏ, ਉਹਨੂੰ ਪੁੱਛਿਆ ਕੀ ਗੱਲ ਹੈ, ਉਤਰਦਾ ਨਹੀਂ, ਕਹਿੰਦਾ ਮੈਂ ਪੈਸੇ ਪੂਰੇ ਦਿੱਤੇ ਸੀ। ਉਹ ਟਾਕੀਆਂ ਬੰਦ ਕਰਨ ਵਾਲੇ ਨੇ ਕਿਹਾ ਕਿ ਪੈਸੇ ਤੂੰ ਦਿੱਤੇ ਸਨ ਪੂਰੇ, ਪਰ ਉਹ ਸਟੇਸ਼ਨ 'ਤੇ ਆ ਗਿਆ, ਤੈਨੂੰ ਉਤਰਨਾ ਪਵੇਗਾ। ਉਤਰਦਾ ਨਹੀਂ, ਅਖੀਰ ਉਹ TT ਨੇ ਪੁਲਿਸ ਨੂੰ ਲਿਆ ਕੇ ਹੋਰ ਕਰਮਚਾਰੀਆਂ ਦੀ ਸਹਾਇਤਾ ਲੈ ਕੇ ਉਸਨੂੰ ਪਕੜ ਕੇ ਉਤਾਰ ਲਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸ ਤਰ੍ਹਾਂ ਖਾਲਸਾ ਜੀ ਇਹ ਜੀਵਨ ਹੈ।
ਦੇਹ ਇੱਕ ਗੱਡੀ ਹੈ, ਜੀਵ ਆਤਮ ਇਸ ਵਿੱਚ ਸਵਾਰ ਹੈ, 72 ਜੋ ਮੋਟੀਆਂ ਨਾੜੀਆਂ ਮੰਨੀਆਂ ਹੈ ਉਸ ਤਰ੍ਹਾਂ ਕੁੱਲ ਨਾੜੀਆਂ ਦੀ ਗਿਣਤੀ ਗ੍ਰੰਥਾਂ ਵਿੱਚ 72,72,72,000,72,000,202 ਮੰਨੀਆਂ ਹੈ, ਪਰ ਮੋਟੀਆਂ ਹੱਡੀਆਂ ਜਿਸ ਨੂੰ ਹੱਡ ਆਪਾਂ ਕਹਿੰਦੇ ਹਾਂ ਇਹਨੂੰ ਡੱਬੇ ਮੰਨਿਆ ਹੈ। ਇਹਨਾਂ ਕੋਠੜੀਆਂ ਦੇ ਵਿੱਚ ਇਹਨਾਂ ਡੱਬਿਆਂ ਦੇ ਵਿੱਚ ਸੋ ਖਾਲਸਾ ਜੀ ਜੀਵ ਆਤਮਾ ਚੜਿਆ ਹੋਇਆ, ਦੇਹ ਰੂਪ ਸਮੁੱਚੇ ਤੌਰ 'ਤੇ ਗੱਡੀ ਹੈ ਸਾਰੀ, ਸਵਾਸਾਂ ਰੂਪੀ ਟਿਕਟ ਇਸ ਜੀਵ ਨੇ ਲਿਆ ਹੋਇਆ ਹੈ, ਪੁੰਨਾਂ ਰੂਪੀ ਪੈਸੇ ਦੇ ਕੇ, ਜਿੰਨੇ ਕੁ ਪੁੰਨ ਕਿਸੇ ਨੇ ਕੀਤੇ ਹੈ, ਜਿੰਨੇ ਕੁ ਸਵਾਸਾਂ ਰੂਪੀ ਟਿਕਟ ਲਿਆ ਹੋਇਆ ਹੈ, ਉਸ ਸਟੇਸ਼ਨ 'ਤੇ ਕਿਸੇ ਨੂੰ ਬਾਲਕ ਅਵਸਥਾ ਵਿੱਚ, ਕਿਸੇ ਨੂੰ ਕਿਸ਼ੋਰ ਅਵਸਥਾ ਵਿੱਚ, ਕਿਸੇ ਨੂੰ ਜਵਾਨੀ ਦੀ ਅਵਸਥਾ ਵਿੱਚ, ਕਿਸੇ ਨੂੰ ਪ੍ਰੌਢਿਆ ਅਵਸਥਾ ਵਿੱਚ, ਕਿਸੇ ਨੂੰ ਬਿਰਧ ਅਵਸਥਾ ਵਿੱਚ, ਅਖੀਰ ਹਾਵੜੇ ਸਟੇਸ਼ਨ 'ਤੇ ਆ ਕੇ ਉਤਰਨਾ ਪੈਂਦਾ ਹੈ। ਪਰ ਜਿਸ ਵੇਲੇ ਜੀਵ ਆਤਮਾ ਦੇਹ ਰੂਪੀ ਗੱਡੀ ਵਿੱਚ ਬੈਠਦਾ ਹੈ, ਕਾਲ ਰੂਪ ਚੀਟੀ ਨਾਲ ਨਾਲ ਚੱਲ ਰਿਹਾ ਹੈ, ਅੰਤਮ ਸਮਾਂ ਆਉਣ 'ਤੇ ਅੱਖਾਂ ਨੱਕ ਕੰਨ ਇੰਦਰੀਆਂ ਰੂਪ ਜਿਤਨੀਆਂ ਵੀ ਤਾਕੀਆਂ ਹਨ ਬਾਰੀਆਂ ਹਨ ਇਹਨਾਂ ਨੂੰ ਬੰਦ ਕਰਦਾ ਹੈ। ਜੀਵ ਆਤਮਾ ਉਸ ਵੇਲੇ ਤੰਗ ਹੁੰਦਾ ਹੈ, ਉਤਰਦਾ ਨਹੀਂ। ਕਾਲ ਰੂਪ ਚੀਟੀ ਜੋ ਹੈ ਜਮਦੂਤਾ ਰੂਪੀ ਪੁਲਿਸ ਨੂੰ ਨਾਲ ਲੈ ਕੇ ਜੀਵ ਆਤਮਾ ਰੂਪ ਸਵਾਰ ਨੂੰ ਦੇਹ ਰੂਪੀ ਗੱਡੀ ਵਿੱਚੋਂ ਉਤਾਰ ਕੇ ਜੂਨਾ ਰੂਪੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਹੈ। ਪਰ ਇਹ ਉਹਨਾਂ ਨੂੰ ਕਰਦਾ ਖਾਲਸਾ ਜੀ ਜਿਹਦਾ ਕੋਈ ਰੁਖਵਾਲਾ ਨਾ ਹੋਵੇ, ਜਿਹਦਾ ਕੋਈ ਮਾਲਕ ਪਿਤਾ ਗੁਰੂ ਨਾ ਹੋਵੇ, ਜਿਹਦਾ ਖਸਮ ਕਸਾਈ ਕੋਈ ਨਾ ਹੋਵੇ। ਆਪਣਾ ਮਾਲਕ ਬੜਾ ਡਾਢਾ ਹੈ, ਜਿਸ ਜਿਹੜਾ ਵੀ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲੱਗ ਗਿਆ, ਪੰਜਾਂ ਪਿਆਰ ਤੋਂ ਅੰਮ੍ਰਿਤ ਛਕ ਕੇ ਪਿਆਰ ਪ੍ਰਕਾਰ ਹੈ ਕਿ ਜਿਸ ਨੇ ਜੀਵਨ ਬਤੀਤ ਕੀਤਾ ਹੈ, ਉਹਨਾਂ ਬਾਰੇ ਸਤਿਗੁਰੂ ਜੀ ਦਾ ਫਰਮਾਨ ਹੈ, ਦੂਰ ਰਹੀ ਉਹ ਜਨ ਤੇ ਬਾਤ, ਉਹ ਰਸਤਾ ਬਹੁਤ ਦੂਰ ਰਹਿ ਜਾਂਦਾ ਹੈ, ਨਾਮ ਸੁਣਿਆ ਜਦ ਦੂਰੋਂ ਭਾਗਾ, ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ। ਜਮਦੂਤ ਜਿਹੜਾ ਹੈ ਉਹ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਦੇ ਪਾਸੋਂ ਸੈਂਕੜੇ ਨੇ ਹਜ਼ਾਰਾਂ ਮੀਲਾਂ ਦੂਰ ਰਹਿੰਦਾ, ਲਾਗੇ ਵੀ ਨਹੀਂ ਲੱਗਦਾ, ਬੇਨਤੀਆਂ ਕਰਦਾ, ਹੱਥ ਜੋੜਦਾ ਹੈ। ਜੇ ਪਰਮੇਸ਼ੁਰ ਦਾ ਪਿਆਰਾ ਕਿਤੇ ਉੱਥੇ ਚੜਿਆ ਜਾਵੇ ਤਾਂ ਹੱਥ ਜੋੜ ਕੇ ਕਹਿੰਦਾ, ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ, ਨਾਨਕ ਧਰਮ ਐਸੇ ਚੜ੍ਹਾ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਹੱਥ ਜੋੜ ਕੇ ਕਹਿੰਦਾ, ਆਓ ਗੁਰਮੁਖੋ ਗੁਰਸਿੱਖੋ, ਗੁਰੂ ਕੇ ਲੱਭ ਲਿਓ ਜੀ ਆਇਆਂ ਨੂੰ, ਤੁਸਾਂ ਇੱਥੇ ਚਰਨ ਪਾਏ ਮੇਰੇ ਕੋਲ ਸਾਰੇ ਪਾਪੀ ਲੋਕ, ਅਪਦਰ ਕਰਨ ਵਾਲੇ ਲੋਕ ਆਉਂਦੇ ਹਨ, ਤੁਸਾਂ ਕਿਰਪਾ ਕੀਤੀ ਹੈ। ਖਾਲਸਾ ਜੀ ਕਿਹਨਾਂ ਨੂੰ ਕਹਿ ਰਿਹਾ ਹੈ? ਜਿਹੜੇ ਕਕਾਰਾਂ ਵਿੱਚ ਪੂਰੇ ਹਨ, ਜਿਹੜੇ ਗੁਰੂ ਨਾਲ ਛਲ ਨਹੀਂ ਕਰਦੇ, ਮੁਆਫ ਕਰਨਾ ਅੱਜ ਸੁਭਾਅ ਇਹੋ ਜਿਹਾ ਬਣ ਗਿਆ, ਹਜ਼ੂਰ ਦੀ ਹਜ਼ੂਰੀ ਵਿੱਚ ਗਾਤਰਾ ਵੀ ਚੌੜਾ, ਕਿਰਪਾਨ ਵੀ ਵੱਡੀ, ਇੱਕ ਸ਼ਹਿਰਾ ਵੀ ਲੰਮਾ, ਗੋਡਿਆਂ ਤੱਕ ਹੋ ਜਾਂਦਾ ਹੈ, ਪਰ ਰਾਤ ਨੂੰ ਕਿਰਪਾਨ ਲੱਭਦੀ ਨਹੀਂ। ਇਹ ਬਹੁਤ ਘਾਟੇ ਵਾਲੀ ਗੱਲ ਹੈ, ਧੋਖਾ ਗੁਰੂ ਨਾਲ ਕਰ ਰਹੇ ਹਾਂ ਪਰ ਧੋਖਾ ਆਪਣੇ ਆਪ ਦੇ ਨਾਲ ਹੋ ਰਿਹਾ ਹੈ। ਗੁਰੂ ਨੂੰ ਤਾਂ ਕੋਈ ਘਾਟ ਨਹੀਂ, ਵੱਡਾ ਨਾ ਹੋਵੇ ਘਾਟ ਨਾ ਜਾਏ, ਬਹੁਤਾ ਕਈ ਚਲੀ ਉਹ ਵੱਡਾ ਨਹੀਂ ਹੁੰਦਾ, ਜੇ ਕੋਈ ਗਾਲਾਂ ਕੱਢੀ ਜਾਵੇ ਉਹ ਘੱਟਦਾ ਨਹੀਂ ਤਾਂ ਵਿਗੜਦਾ ਕੁਝ ਨਹੀਂ, ਪਰ ਮਨੁੱਖ ਦੇ ਪੱਲੇ ਕੱਖ ਨਹੀਂ ਰਹਿੰਦਾ। ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗਣਾ ਚਾਹੀਦਾ ਹੈ। ਆਪਾਂ ਇਕੱਤਰ ਹੋਏ ਹਾਂ, ਧਰਮ ਯੁੱਧ ਮੋਰਚਾ ਚੱਲ ਰਿਹਾ ਹੈ, ਇਸ ਸੰਬੰਧੀ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ, ਮਾਈਆਂ ਨੂੰ ਵੀ ਤੇ ਸਿੰਘਾਂ ਨੂੰ ਵੀ, ਕਿ ਜਿਤਨੇ ਆਪਾਂ ਇੱਥੇ ਇਕੱਤਰ ਹੋਏ ਹਾਂ ਜਾਂ ਬਾਹਰ ਸੰਗਤ ਰਹਿ ਰਹੀ ਹੈ, ਥਾਵਾਂ ਥਾਵਾਂ 'ਤੇ ਵਿਚਰ ਰਹੀ ਹੈ, ਕੰਮ ਕਾਰ ਆਪਣੇ ਕਰ ਰਹੀ ਹੈ, ਕਿ ਆਪਣੇ ਸਾਰਿਆਂ ਦੀ ਰੁਚੀ ਹੈ ਕਿ ਆਪਾਂ ਅਨੰਦਪੁਰ ਦਾ ਮਤਾ ਪੂਰਾ ਲੈਣਾ ਹੈ। ਜੇ ਅਨੰਦਪੁਰ ਦਾ ਮਤਾ ਖਾਲਸਾ ਜੀ ਆਪਾਂ ਪ੍ਰਾਪਤ ਕਰਨਾ ਹੈ ਤੇ ਆਪਾਂ ਨੂੰ ਆਪਣੇ ਮਨ ਵਿੱਚ ਇੱਕ ਖਿਆਲ ਜ਼ਰੂਰ ਰੱਖਣਾ ਪਵੇਗਾ, ਜਿਹੜਾ ਮਨੁੱਖ ਆਪਣੇ ਘਰੇ ਹੀ ਨਹੀਂ ਵੜਦਾ ਉਹਨੂੰ ਘਰ ਦੀ ਸਫਾਈ ਕਰਨ ਵਾਸਤੇ ਕਿਸੇ ਨੇ ਦੇਣਾ ਕੀ ਹੈ? ਆਪਾਂ ਜੰਮੇ ਹਾਂ 1756 ਵਿੱਚ ਅਨੰਦਪੁਰ ਸਾਹਿਬ, ਕਿ ਜਿਤਨੇ ਆਪਾਂ ਬੈਠੇ ਹਾਂ ਆਪਾਂ ਆਪਣੇ ਮਨਾਂ ਵਿੱਚ ਖਿਆਲ ਕਰੀਏ, ਆਪਾਂ ਆਪਣੇ ਘਰੇ ਆਏ ਹੋਏ ਹਾਂ, ਕੀ ਅੰਮ੍ਰਿਤ ਛਕਿਆ ਸਾਰਿਆਂ ਨੇ, 5 ਬਾਣੀਆਂ ਕੰਠ ਹਨ, ਰਹਿਰਾਸ ਸਾਹਿਬ ਕੀਰਤਨ ਸਵੇਲੇ ਦਾ ਨਿਤਨੇਮ ਆਪਾਂ ਰਾਤ ਨੂੰ ਪੈਣ ਲੱਗਿਆ ਜ਼ਰੂਰ ਕਰਦੇ ਹਾਂ,
ਜੇ ਤਾਂ ਇਸ ਨਿਧੀ ਵਿੱਚ ਪੱਕੇ ਚਾਰ ਆਨੰਦਪੁਰ ਆਪਣੇ ਘਰੇ ਵੜ ਗਏ ਹਾਂ, ਫਿਰ ਤਾਂ ਆਨੰਦਪੁਰ ਦਾ ਮਤਾ ਬਹੁਤ ਮਾਮੂਲੀ ਜੀ ਗੱਲ ਹੈ, ਇਹ ਜ਼ਰੂਰ ਮੰਨਿਆ ਜਾਵੇਗਾ ਕਿ ਜੇ ਆਪਾਂ ਆਪਣੇ ਆਪ ਹੀ ਘਰੇ ਵੜ ਨੂੰ ਤਿਆਰ ਨਹੀਂ ਤਾਂ ਦੂਜਾ ਆਪਾਂ ਨੂੰ ਆਪਣੇ ਘਰੇ ਵੜੇਗਾ ਕੌਣ? ਸ਼ਰੀਕ ਨੇ ਤਾਂ ਕਹਿਣਾ ਚੰਗਾ ਹੋਇਆ ਘਰੋਂ ਨਿਕਲਿਆ, ਘਰੇ ਵੜਿਆ, ਕੋਈ ਮੋਰਚਾ ਬਣਾ ਕੇ ਬੈਠੇਗਾ, ਕੋਈ ਘਰ ਦਾ ਸਾਜੋ ਸਮਾਨ ਬਣਾ ਕੇ ਸਾਡੇ ਨਾਲ ਲੜਾਈ ਕਰੇਗਾ, ਇਹਨੂੰ ਬਾਹਰ ਹੀ ਤੁਰਿਆ ਫਿਰਨ ਦਿਓ। ਆਪਾਂ ਆਪਣੇ ਮਨ 'ਚ ਖਿਆਲ ਕਰੋ ਅਤੇ ਸੋਚੋ ਅਸੀਂ ਕਿੰਨਾ ਕੁ ਚਿਰ ਘਰ ਵਿੱਚ ਰਹਿੰਦੇ ਹਾਂ ਅਤੇ ਕਿੰਨਾ ਕੁ ਚਿਰ ਬਾਹਰ ਰਹਿੰਦੇ ਹਾਂ। ਇਹਦੇ ਬਾਰੇ ਸਾਰਿਆਂ ਨੂੰ ਸੋਚਣਾ ਪੈਣਾ, ਇੱਕ ਦੁੱਖ ਲੀਡਰਾਂ ਨੂੰ ਨਹੀਂ, ਸਾਰੇ ਵਰਕਰਾਂ ਨੂੰ, ਸਾਰੇ ਮਾਈਆਂ ਭਾਈਆਂ ਨੂੰ, ਉਹਨਾਂ ਨੂੰ, ਬੱਚੇ ਬਜ਼ੁਰਗਾਂ ਨੂੰ। ਆਨੰਦਪੁਰ ਦਾ ਮਤਾ ਲੈਣ ਵਾਸਤੇ ਘਰੇ ਆਓ, ਅੰਮ੍ਰਿਤ ਛਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਅਡੋਲ ਨਿਸ਼ਚਾ ਰੱਖੋ ਅਤੇ ਗੁਰੂ ਨੂੰ ਅੰਗ ਸੰਗ ਜਾਣਾਂਗੇ, ਸੱਚੇ ਪਾਤਸ਼ਾਹ ਜ਼ਰੂਰ ਸਹਾਇਤਾ ਕਰਦੇ ਹਨ। ਜਿਹੋ ਜਿਹਾ ਕਾਰ ਕਿਰਤ ਸੇਵਕ ਕੀ ਤਾਂ ਤਾਂ ਉਠਾਵਾ, ਸੇਵਕ ਕੋ ਨਿਪਟੀ ਹੋਏ ਦਿਖਾਵਾ, ਉਹਦੇ 'ਤੇ ਯਕੀਨ ਰੱਖੀਏ, ਜ਼ਰੂਰ ਸਹਾਇਤਾ ਕਰਦਾ। ਇੱਕ ਗੱਲ ਅਫਸੋਸ ਨਾਲ ਜੀ ਕਹਿਣੀ ਪੈਂਦੀ ਹੈ, ਆਹ ਥੋੜ੍ਹੇ ਜਿਹੇ ਦਿਨ ਹੋਏ ਹੈ, ਚੋਰਾ ਪੜ੍ਹੇ ਵਾਲੇ ਨੂੰ ਪੜ੍ਹੇ ਲਿਖੇ ਸੱਜਣ ਬੈਠੇ ਸਨ, ਬੀਏ ਕਹਿੰਦੇ ਹੁੰਦੇ ਇਹ, ਉਹ ਇੱਕ ਪ੍ਰੇਮੀ ਮਿਲ ਗਿਆ ਸਿੱਖਾਂ ਦਾ ਪੁੱਤਰ ਪੜ੍ਹਿਆ ਲਿਖਿਆ, ਕਹਿਣ ਲੱਗਾ ਜੀ ਚਿੱਤ ਨਹੀਂ ਮੰਨਦਾ, ਮਨ ਨਹੀਂ ਮੰਨਦਾ ਕਿ 300 ਸਾਲ ਪਿੱਛੋਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕੇ ਖਾਲਸੇ ਦੀ ਸਹਾਇਤਾ ਕਰਨਗੇ। ਮੈਂ ਉਹਨੂੰ ਪੁੱਛ ਬੈਠਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਨਾਂ ਤਾਂ ਅਜਮੇਰ ਸਿੰਘ ਆ। ਮੈਂ ਅਜਮੇਰ ਦਾਸ ਸੀ ਕਹਾ ਲੈਂਦਾ, ਸਿੰਘ ਕਾਹਨੂੰ ਕਹਾਉਣਾ ਸੀ, ਜਿਹਨੂੰ ਆਪਣੇ ਪਿਓ 'ਤੇ ਇਹ ਨਹੀਂ ਇੱਛਾ ਨਹੀਂ ਕਿ ਮੇਰਾ ਪਿਓ ਮੇਰੀ ਸਹਾਇਤਾ ਕਰੂਗਾ, ਉਹ ਪੁੱਤ ਕਿਵੇਂ ਖਵਾ ਸਕਦਾ? ਗੁਰੂ ਸਾਹਿਬ ਦਾ ਫਰਮਾਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿ ਰਿਹਾ ਸਮਾਏ। ਭਾਈ ਬਿਧੀ ਚੰਦ ਜੀ ਭਾਵੇਂ ਪਿਛੋਕੜ ਇਤਿਹਾਸ ਪੜ੍ਹ ਕੇ ਕਈ ਕਬੀਰ ਉਹਦਾ ਗਲਤ ਫਾਇਦਾ ਉਠਾਉਂਦੇ, ਪੁੱਠੇ ਪਾਸੇ ਲੱਗਦੇ ਹੈ, ਪਰ ਭਾਈ ਬਿਧੀ ਚੰਦ ਜੀ ਕੁਰਬਾਨੀ ਨੂੰ ਲੁਕੋ ਕੇ ਛੁਪਾ ਕੇ ਆਪਣੇ ਨਿੱਜੀ ਪ੍ਰਯੋਜਨ ਨੂੰ ਪੂਰਾ ਕਰਨ ਵਾਸਤੇ ਪੁੱਠਾ ਰਸਤਾ ਅਖਤਿਆਰ ਕਰ ਲੈਂਦੇ ਹੈ। ਭਾਈ ਬਿਧੀ ਚੰਦ ਜੀ ਇੱਕੋ ਇੱਕ ਸਾਰੀ ਦੁਨੀਆਂ ਵਿੱਚੋਂ ਸਿੱਖ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣਾ ਹਿਰਦਾ ਅੱਖਰ ਕਿਹਾ ਹੋਵੇ, ਭਾਵੇਂ ਖਾਲਸੇ ਨੂੰ ਆਪਣਾ ਰੂਪ ਕਿਹਾ, ਆਪਣਾ ਮਾਲਕ ਦਸਵੇਂ ਸਰੂਪ ਵਿੱਚ ਕਿਹਾ, ਆਪਣੇ ਆਪ ਨੂੰ ਸੇਵਾਦਾਰ ਕਿਹਾ ਹੈ, ਪਰ ਆਪਣਾ ਹਿਰਦਾ ਛੇਵੇਂ ਪਾਤਸ਼ਾਹ ਨੇ ਕੇਵਲ ਭਾਈ ਬਿਧੀ ਚੰਦ ਜੀ ਨੂੰ ਕਿਹਾ ਹੈ। ਤੇ ਭਾਈ ਬਿਧੀ ਚੰਦ ਜੀ ਨੂੰ ਜਦੋਂ ਹਿਰਦਾ ਕਿਹਾ, ਭਾਈ ਬਿਧੀ ਚੰਦ ਜੀ ਨੇ ਸੇਵਾ ਕੀਤੀ, ਉਹ ਇਹ ਜਾਣ ਕੇ ਨਹੀਂ ਸੀ ਕੀਤੀ ਕਿ ਛੇਵੇਂ ਪਾਤਸ਼ਾਹ ਜੀ ਤਾਂ ਪਤਾ ਨਹੀਂ ਕਿੱਥੇ ਬੈਠੇ ਹੋਣਗੇ, ਪਤਾ ਨਹੀਂ ਮੇਰੀ ਰੱਖਿਆ ਕਰਨਗੇ ਕਿ ਨਹੀਂ ਕਰਨਗੇ, ਇਹ ਨਹੀਂ ਸੀ। ਉਹਨਾਂ ਨੂੰ ਨਿਸ਼ਚਾ ਸੀ, ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਾਣਕਾ ਹੈ ਸੰਗ, ਇਹ ਜਾਣ ਕੇ ਦੂਰ ਨਹੀਂ ਮੇਰੋ ਪ੍ਰਭ ਪਿਆਰਾ। ਖਾਲਸਾ ਜੀ ਮੱਚ ਦੇ ਭੱਠ 'ਚ ਛਾਲ ਮਾਰ ਦਿੱਤੀ, ਇੱਕ ਰੋਮ ਨਹੀਂ ਸੜਿਆ, ਇੱਕ ਰੋਮ ਨੂੰ ਸੇਕ ਨਹੀਂ ਲੱਗਾ, ਭਾਈ ਸੰਗਤ ਜਿਹੜੀ ਨਹੀਂ ਸੀ ਲੱਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਜਦੋਂ ਭੇਟਾ ਕੀਤਾ, ਗੁਰੂ ਸਾਹਿਬ ਨੇ ਕਿਹਾ ਸੀ ਉਸ ਵੇਲੇ ਤੈਨੂੰ ਬਟਾਲੇ ਕਿ ਚਿਖਾ ਬਣਾ ਕੇ ਸੜ ਜਾ, ਨਹੀਂ ਸੀ ਸੜਿਆ। ਗੁਰੂ 'ਤੇ ਨਿਸ਼ਚਾ ਹੋਵੇ ਤੇ ਜ਼ਰੂਰ ਸਹਾਇਤਾ ਕਰਦਾ, ਗੁਰੂ ਸਾਹਿਬ ਦਾ ਹੁਕਮ ਹੈ ਨਿਸ਼ਚਾ ਕਰ ਆਪਣੀ ਜੀਤ ਕਰੋ। ਸਤਿਗੁਰੂ ਜੀ ਕਹਿੰਦੇ ਕਿ ਸਿੱਖਾ ਤੇਰਾ ਜਿਹੜਾ ਨਿਸ਼ਚਾ ਉਹਦੇ 'ਚ ਕਚਾਈ ਨਾ ਰੱਖ, ਪਰ ਨਿਸ਼ਚੇ ਨੂੰ ਪ੍ਰਪੱਖ ਕਰਨ ਵਾਸਤੇ ਇੱਕ ਰਾਹ ਹੈ, ਉਹ ਰਾਹ ਕੀ ਹੱਟਦਾ ਨਹੀਂ, ਉਹ ਰਾਹ ਕੀ ਹੈ? ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਦੋ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਨਿਸ਼ਚਾ ਸਾਨੂੰ ਆਪ ਬਖਸ਼ੋ, ਖਾਸ ਕਰਕੇ ਸਰੀਰਕ ਤੌਰ 'ਤੇ ਘਟਨਾ ਵਾਪਰੀ ਹੈ, ਸੰਗਤਾਂ ਨੇ ਅਖਬਾਰਾਂ ਵਿੱਚੋਂ ਪੜ੍ਹੀ ਹੈ, ਇੱਥੇ ਰਹਿਣ ਵਾਲੇ ਜ਼ਿੰਮੇਵਾਰ ਸੱਜਣਾਂ ਨੇ ਉਹ ਸੀਨ ਵੇਖਿਆ ਹੈ। ਮਾਨਾਂ ਵਾਲੇ ਕਾਂਡ ਵਿੱਚ ਜਿਸ ਦਿਨ ਜਥੇ ਦੀ ਜੀਪ ਫਸੀ ਹੈ ਅਤੇ ਪੁਲਿਸ ਕਰਮਚਾਰੀਆਂ ਨੇ ਗੋਲੀ ਚਲਾਈ, ਬ੍ਰਿਸ਼ਟ ਮਾਰੇ, ਬਹੁਤ ਗੋਲੇ ਸੁੱਟੇ, ਉੱਥੋਂ ਦਾ ਜਿਹੜਾ ਸੀਨ ਹੈ ਉਹਦੇ ਵਿੱਚ ਜਿਹੜੇ ਸਿੰਘ ਹਨ ਉਹਨਾਂ ਨੂੰ ਪੁੱਛ ਕੇ ਵੇਖਿਆ ਜਾਵੇ, ਆਪਣਾ ਮਨ ਤਾਂ ਹੋ ਸਕਦਾ ਕਿਤੇ ਡਾਵਾਡੋਲ ਕਿਸਦਾ ਹੋ ਜਾਵੇ, ਪਰ ਉਹਨਾਂ ਸਿੰਘਾਂ ਦਾ ਨਹੀਂ ਹੋਵੇਗਾ। ਡਰਾਈਵਰ ਦੇ 3 ਗੋਲੀਆਂ ਵੱਜੀਆਂ ਹੋਣ, ਇੱਕ ਲੱਤ ਵਿੱਚ, ਇੱਕ ਕਮਰ ਕਸੇ ਸਥਾਨ 'ਤੇ ਅਤੇ ਇੱਕ ਪਾਸੇ 'ਤੇ, ਇੱਕ ਸ਼ਹੀਦ ਸਿੰਘ ਪੱਟਾਂ ਵਿੱਚ ਪਿਆ ਹੋਵੇ, ਇੱਕ ਮੋਢਿਆਂ 'ਤੇ ਪਿਆ ਹੋਵੇ, ਬਾਕੀ ਜ਼ਖਮੀ ਜੀਪ ਵਿੱਚ ਪਏ ਹੋਣ, ਜੀਪ ਨੂੰ ਅੱਗ ਲੱਗ ਚੁੱਕੀ ਹੋਵੇ, ਖੱਬੇ ਪਾਸੇ ਦਾ ਅਗਲਾ ਟਾਇਰ ਅਤੇ ਸੱਜੇ ਪਾਸੇ ਦਾ ਪਿਛਲਾ ਟਾਇਰ ਫਟ ਗਿਆ ਹੋਵੇ, ਫਿਰ ਵੀ ਲਾਸ਼ ਤੇ ਜ਼ਖਮੀ ਵਾਪਸ ਆ ਜਾਣ ਤੇ ਕਿਹੜਾ ਸਿੱਖ ਤੇ ਕਿਹੜਾ ਸੰਤ ਤੇ ਕਿਹੜਾ ਜ਼ਿੰਮੇਵਾਰ ਜਿਹੜਾ ਕਹਿ ਸਕਦਾ ਮੈਂ ਲਿਆ। ਛੇਵੇਂ ਪਾਤਸ਼ਾਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਲਿਆਏ। ਨਿਸ਼ਚਾ ਰੱਖੀਏ ਤਾਂ ਜ਼ਰੂਰ ਕਿਰਪਾ ਹੋਵੇਗੀ। ਕੱਲ ਜਿਸ ਵੇਲੇ ਪ੍ਰਦਰਸ਼ਨੀ ਵੇਖ ਰਹੇ ਸਨ ਉਸ ਵੇਲੇ ਗੁਰਮੁਖ ਪਿਆਰੇ ਭਾਈ ਸੁਖਬੀਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਨੇ ਇਸ਼ਾਰਾ ਕੀਤਾ ਸੀ, ਮਨ 'ਚ ਬੜੀ ਖੁਸ਼ੀ ਆਈ ਸੀ ਅਤੇ ਉਸ ਸਿੱਖਿਆ ਵੀ ਪ੍ਰਾਪਤ ਹੋਈ ਤਾਂ ਪ੍ਰਸਾਰਣ ਕਰਨੀ ਚਾਹੀਦੀ ਹੈ ਅਤੇ ਕਹਿਣ ਵਾਲਿਆਂ ਨੂੰ ਵੀ ਕਰਨੀ ਚਾਹੀਦੀ ਹੈ। ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ ਦਾ ਸੀਨ ਦਾਸ ਅਤੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਵੇਖ ਰਹੇ ਸੀ ਤਸਵੀਰ ਤੋਂ, ਤਾਂ ਇਹਨਾਂ ਸੱਜਣਾਂ ਨੇ ਉਸ ਵੇਲੇ ਕਿਹਾ ਸੀ ਕਿ ਗੁਰਮੁਖੋ ਇਹ ਫੋਟੋ ਵਿੱਚ ਇੱਕ ਬੜੀ ਅਮੋਲਕ ਸਿੱਖਿਆ ਹੈ, ਪੁੱਛਿਆ ਤੁਸੀਂ ਪੜ੍ਹੇ ਲਿਖੇ ਦੱਸੋ। ਇਹਨਾਂ ਕਿਹਾ ਸੀ ਕਿ ਖਾਲਸਾ ਕੇ ਮੂੰਹ ਵੱਲ ਮੂੰਹ ਨਹੀਂ ਹੋਣਾ ਚਾਹੀਦਾ, ਪਿੱਠਾਂ ਜੁੜਨੀਆਂ ਚਾਹੀਦੀਆਂ। ਠੀਕ ਹੈ, ਖਾਲਸੇ ਦਾ ਮੂੰਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਵੱਲ ਹੋਣਾ ਚਾਹੀਦਾ। ਜੇ ਗੁਰੂ ਗ੍ਰੰਥ ਸਾਹਿਬ ਤੋਂ ਮੂੰਹ ਫਿਰ ਕੇ ਮਨੁੱਖ ਵੱਲ ਹੋ ਜਾਵੇ ਤੇ ਫਿਰ ਘਾਟਾ ਪੈਂਦਾ। ਚਿਹਰਾ ਤਾਂ ਖਾਲਸੇ ਦਾ ਗੁਰੂ ਗ੍ਰੰਥ ਸਾਹਿਬ ਵੱਲ ਹੀ ਹੋਣਾ ਚਾਹੀਦਾ ਤੇ ਖਾਲਸੇ ਦੀਆਂ ਪਿੱਠਾਂ ਜ਼ਰੂਰ ਜੁੜਨੀਆਂ ਚਾਹੀਦੀਆਂ। ਪਰ ਜੇ ਹੁਣ ਕਿਸੇ ਦੀ ਨਾ ਪਿੱਠ ਹੋਵੇ ਤੇ ਨਾ ਮੂੰਹ ਹੋਵੇ ਉਹਦਾ ਕੀ ਕਰੀਏ? ਇਹ ਕੇਵਲ ਲੌਂਗੋਵਾਲ ਤੇ ਜਰਨੈਲ ਸਿੰਘ ਦੀ ਪਿੱਠ ਨਹੀਂ ਜੁੜਨੀ ਚਾਹੀਦੀ ਹੈ, ਸਾਰਿਆਂ ਦੀ ਇੱਕਠ ਹੋਣੀ ਚਾਹੀਦੀ ਹੈ। ਉਹਦੇ ਵਿੱਚੋਂ ਤਾਂ ਲਾਭ ਹੋਵੇਗਾ, ਇਹ ਲਾਭ ਤਾਂ ਹੋਵੇਗਾ ਜੇ ਆਪਾਂ ਨੂੰ ਹਿਰਸ ਲਾਲਸਾ ਮੁੱਕੀ ਹੋਵੇਗੀ। ਕੇਵਲ ਗੁਰੂ ਕੀ ਬਾਣੀ ਤੇ ਨਿਸ਼ਚਾ ਤੇ ਹਲੀਮੀ ਰਾਜ ਨੂੰ ਕਾਇਮ ਕਰਨਾ ਇਹ ਆਪਣਾ ਨਿਸ਼ਾਨਾ ਹੋਵੇਗਾ। ਇਹ ਨਿਸ਼ਾਨਾ ਕਿਵੇਂ ਪ੍ਰਾਪਤ ਹੋਵੇਗਾ? ਜੋ ਨਿਸ਼ਾਨ ਸਾਹਿਬ ਅੱਜ ਆਪਾਂ ਲਹਿਰਾ ਕੇ ਹਟੇ ਹਾਂ ਇਹਦੇ ਥੱਲੇ ਰਹਾਂਗੇ। ਜੇ ਕਦੇ ਚਿੱਟੀ ਝੰਡੀ ਥੱਲੇ, ਕਦੇ ਹਰੀ ਝੰਡੀ ਥੱਲੇ, ਕਦੇ ਲਾਲ ਝੰਡੀ ਥੱਲੇ ਇਸ ਤਰ੍ਹਾਂ ਤੁਰੇ ਫਿਰਦੇ ਰਹੇ ਤੇ ਘਾਟਾ ਪਵੇਗਾ। ਨਿਸ਼ਾਨ ਹੋਰ ਪਾਉਂਦਾ ਦੇ ਹਨ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਨਿਖੇਧੀ ਨਹੀਂ ਕਰਦੇ, ਪਰ ਉਹਨਾਂ ਨਿਸ਼ਾਨਾਂ ਦਾ ਖਾਲਸਾ ਜੀ ਬਹੁਤ ਹੀ ਫਰਕ ਹੈ, ਥੋੜ੍ਹਾ ਨਹੀਂ। ਕਿਸੇ ਦਾ ਨਿਸ਼ਾਨ ਕਾਗਜ਼ ਆਪਣਾ ਸਰ ਦੇ ਕਾਨੇ ਦੇ ਨਾਲ ਚਿੱਟੀ ਜੀ ਝੰਡੀ ਲਪੇਟ ਕੇ ਬੰਨ ਲੈਣੀ, ਕਿਸੇ ਦਾ ਨਿਸ਼ਾਨ ਵਾਸ ਦੇ ਨਾਲ ਹਰੀ ਲੀਰ ਲਪੇਟ ਕੇ ਬੰਨ ਲੈਣੀ, ਕਿਸੇ ਦਾ ਨਿਸ਼ਾਨ ਕਿਸੇ ਡੰਡੇ ਦੇ ਨਾਲ ਲਾਲ ਰੰਗ ਦਾ ਕੱਪੜਾ ਬੰਨ ਲੈਣਾ, ਪਰ ਸਿੱਖਾਂ ਦਾ ਨਿਸ਼ਾਨ ਨਹੀਂ। ਨਿਸ਼ਾਨ ਹਮੇਸ਼ਾ ਉਹਨਾਂ ਕੌਮਾਂ ਦੇ ਝੂਲਦੇ ਤੇ ਕਾਇਮ ਇਸ ਰਹਿੰਦੇ ਹਨ ਜਿਹੜੀਆਂ ਕੌਮਾਂ ਆਪਣੇ ਨਿਸ਼ਾਨਾਂ ਨੂੰ ਕਾਇਮ ਰੱਖਣਾ ਜਾਣਦੀਆਂ। ਇਹ ਕਾਇਮ ਕਿਵੇਂ ਰਹਿੰਦੇ ਹੈ? ਜਿਹੜੇ ਮਰਨ ਨੂੰ ਜ਼ਿੰਦਗੀ ਸਮਝਦੇ ਹੈ, ਜਿਹਨਾਂ ਨੇ ਲਾਲਚ ਤੇ ਕੁਰਸੀ ਨੂੰ ਜ਼ਿੰਦਗੀ ਸਮਝਿਆ ਉਹਨਾਂ ਦੇ ਨਿਸ਼ਾਨ ਨਹੀਂ ਕਦੇ ਰਹਿੰਦੇ। ਜਿਹਨਾਂ ਨੇ ਜ਼ਿੰਦਗੀ ਨੂੰ ਮੌਤ ਨੂੰ ਆਪਣੀ ਖੜਾਵੀ ਸਮਝਿਆ ਉਹਨਾਂ ਦੇ ਖਾਲਸੇ ਨਿਸ਼ਾਨ ਝੂਲਦੇ ਹੈ। ਨਿਸ਼ਾਨ ਸਾਹਿਬ ਦਾ ਅਲੰਕਾਰ ਅੱਗੇ ਵੀ ਇੱਕ ਦੋ ਬਿਨਾਂ ਸੁਣਾਇਆ ਹੈ, ਪਰ ਅੱਜ ਜ਼ਰੂਰੀ ਇਸ ਵਾਸਤੇ ਸਮਝਿਆ। ਇੱਕ ਤਾਂ ਸ਼ਹੀਦ ਦੀ ਯਾਦ ਹੈ ਭਾਈ ਜੱਸਾ ਸਿੰਘ ਜੀ ਦੀ, ਤੇ ਇੱਕ ਉਹਨਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਨਵਾਂ ਲਹਿਰਾਇਆ ਗਿਆ। ਕਈ ਵਾਰੀ ਕਿਹਾ ਜਾਂਦਾ ਨਿਸ਼ਾਨ ਸਾਹਿਬ ਗੱਡ ਦਿੱਤਾ, ਨਹੀਂ, ਨਿਸ਼ਾਨ ਸਾਹਿਬ ਨਹੀਂ ਗੱਡੀ ਦਾ। ਨਿਸ਼ਾਨ ਸਾਹਿਬ ਜਾਂ ਤਾਂ ਝੂਲਦਾ ਜਾਂ ਲਹਿਰਾਈਦਾ, ਕਿੰਨੇ ਆਦਿਕ ਦਾ ਗੱਡ ਦੀਦੇ ਹੈ ਮੁੰਨੀਆਂ ਆਦਿਕ। ਨਿਸ਼ਾਨ ਸਾਹਿਬ ਹਮੇਸ਼ਾ ਲਹਿਰਾਇਆ ਜਾਂਦਾ। ਨਿਸ਼ਾਨ ਸਾਹਿਬ ਦੇ ਵਿੱਚੋਂ ਖਾਲਸਾ ਜੀ ਦੀ ਸਿੱਖਿਆ ਮਿਲਦੀ ਅੰਤਰੀਬ, ਜੇ ਉਸਨੂੰ ਆਪਾਂ ਧਾਰਨ ਕਰ ਲਈਏ। ਇੰਦਰਾ ਵਿਚਾਰੀ ਕਿਹੜੇ ਬਾਗ ਦੀ ਮੂਲੀ ਹੈ ਜਿਹੜੀ ਤੁਰ ਕੇ ਇੱਥੇ ਨੰਗੇ ਪੈਰੀ ਨਾ ਆਵੇ? ਇੱਥੇ ਵੱਡੇ ਵੱਡੇ ਲੋਕ ਕਿਦੂ ਸ਼ਕਤੀਆਂ ਵਾਲੇ ਆਉਂਦੇ ਰਹੇ ਹੱਥ ਜੋੜ ਕੇ ਮੂੰਹ ਝੁਕਾ ਲੈ ਕੇ, ਪਰ ਉਹਨਾਂ ਕੋਲੇ ਜਿਹਨਾਂ ਨੇ ਇਸ ਨਿਸ਼ਾਨ ਸਾਹਿਬ ਦੇ ਸਤਿਕਾਰ ਨੂੰ ਸਮਝਿਆ। ਨਿਸ਼ਾਨ ਸਾਹਿਬ ਦਾ ਥੜਾ ਧਰਤੀ ਤੋਂ ਉੱਚਾ ਹੁੰਦਾ ਹੈ। ਨਿਸ਼ਾਨ ਸਾਹਿਬ ਨੂੰ ਲਹਿਰਾਉਣਾ ਹੋਵੇ ਤਾਂ ਟੋਆ ਪੁੱਟ ਕੇ ਉਹਦੇ ਵਿੱਚ ਪੋਲ ਪਾ ਕੇ ਵੀ ਲਹਿਰਾਇਆ ਜਾ ਸਕਦਾ, ਪਰ ਇਹਦਾ ਕੀ ਕਾਰਨ ਹੈ? ਨਿਸ਼ਾਨ ਸਾਹਿਬ ਜਿੱਥੇ ਲਹਿਰਾਈ ਦਾ ਥੜਾ ਬਣਾ ਕੇ ਲਹਿਰਾਈ ਦਾ ਉਹਦੇ ਵਿੱਚ ਸਿੱਖਿਆ ਮਿਲਦੀ ਖਾਲਸਾ।